ਸਲੋਕ ਭਗਤ ਕਬੀਰ ਜੀ ਹੋ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ।
ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਅਸਲ 'ਚ ਅਸੀਂ ਸਲੋਕਾਂ ਦੇ ਨਾਲ ਭਗਤ ਕਬੀਰ ਜੀ ਦੇ ਕਹਿਤੇ ਸਲੋਕ। ਕਬੀਰ ਉਹ ਇਹਨੂੰ ਅਸੀਂ ਗੁਰਬਾਣੀ ਕਹਿੰਦੇ ਹਾਂ। ਜਿਹੜਾ ਸਤਿਗੁਰ ਆਇਆ ਗੁਰਦੇਵ ਹੈ ਉਹ ਤੋਂ ਜੀਵ ਪੈਦਾ ਹੋਇਆ ਹੈ ਜਿਹੜਾ ਸਰੀਰ 'ਚ ਹੈ। ਗੁਰਬਾਣੀ ਉਹਨੇ ਬੋਲੀ ਹੈ, ਮਨ ਨੇ ਨਹੀਂ ਬੋਲੀ, ਮਨ ਬੁੱਧੀ ਨੇ ਨਹੀਂ ਬੋਲੀ। ਜੇ ਬਾਣੀ ਭਗਤ ਕਬੀਰ ਦੀ ਹੈ, ਕਬੀਰ ਭਗਤ ਹੈ, ਇੱਕ ਭਗਤ ਮੇਰੇ ਹਿਰਦੇ ਵਸਾ, ਹਿਰਦੇ ਵਸਣ ਵਾਲੇ ਦੀ ਬਾਣੀ ਹੈ, ਉਹ ਕਬੀਰ ਹੈ। ਜਿਹੜਾ ਸਰੀਰ 'ਚ ਉਹ ਕਬੀਰ ਨਹੀਂ ਸੀ, ਉਹ ਕਬੀਰ ਹੈ। ਇੱਕ ਤਾਂ ਗੱਲ ਇੱਥੇ ਧਿਆਨ ਰੱਖਣ ਵਾਲੀ, ਕਿਉਂਕਿ ਕਬੀਰ ਨੂੰ ਸੰਬੋਧਨ ਹੈ ਬਾਣੀ ਸਾਰੀ। ਜੇ ਬੁੱਧੀ ਬੋਲਦੀ ਹੈ ਤਾਂ ਕਬੀਰ ਨੂੰ ਸੰਬੋਧਨ ਕਰਕੇ ਬੋਲਦੀ ਹੈ ਬਾਣੀ। ਕਬੀਰ ਬੁਲਾਉਣ ਵਾਲਾ, ਬੁੱਧ ਬੋਲਣ ਵਾਲੀ ਹੈ। ਬੋਲਣ ਵਾਲਾ ਦੂਆ, ਬੁਲਾਉਣ ਵਾਲਾ ਕਬੀਰ ਹੈ। ਕਬੀਰ ਦਾ ਮਤਲਬ ਹੁੰਦਾ ਵੱਡਾ, ਉਹ ਹਰ ਹੈ, ਹਰ ਜੇਠ ਜੁੜਦਾ ਲੋੜੀ ਹੈ, ਹਰ ਵੱਡਾ ਜਿਹੜਾ ਉਹ ਕਬੀਰ ਹੈ। ਉੱਥੇ ਜਾ ਕੇ ਕਬੀਰ ਨਿਗਾਹ ਬਦਲਿਆ, ਵੀ ਇਹ ਘਰਦਿਆਂ ਨੇ ਨੂੰ ਕਬੀਰ ਇਹਦਾ ਰੱਖਿਆ ਸੀ, ਸਰੀਰ ਵਾਲੇ ਦਾ ਸਰੀਰ ਕਰਕੇ ਜੋ ਦੀਂਦਾ। ਪਰ ਉਹ ਕਹਿੰਦਾ ਕਬੀਰ ਤੂੰ, ਕਬੀਰਾ ਤੂੰ ਹੀ, ਤੂੰ ਦੋ ਹੀ ਆ, ਕਬੀਰਾ ਵੀ ਤੂੰ ਹੀ ਆ, ਕਬੀਰ ਵੀ ਤੂੰ ਹੀ। ਜਿਹੜਾ ਸਰੀਰ ਦੇਹ ਧਾਰੀ ਆ ਉਹ ਕਬੀਰ ਹੈ, ਉਹਦੇ ਨਾਲ ਕੰਨਾਂ ਲੱਗਿਆ ਹੋਇਆ, ਸਰੀਰ ਲੱਗਿਆ ਹੋਇਆ। ਕਬੀਰ ਤੂੰ, ਕਬੀਰਾ ਤੂੰ ਹੀ, ਕਬੀਰਾ ਤੂੰ ਹੀ ਲੱਗ ਗਿਆ ਨਾਲ, ਕਬੀਰ ਵੀ ਤੂੰ ਹੀ ਹੈ, ਕਬੀਰਾ ਨਾ ਕਬੀਰ ਤਾਂ ਤੂੰ ਹੀ ਹੈ, ਕਬੀਰਾ ਵੀ ਤੂੰ, ਤੂੰ ਹੀ ਕਬੀਰਾ, ਤੇਰੇ ਮੁੰਦਾ ਨਾ, ਤੇਰੇ ਧਿਆਨਦਾ ਨਾ, ਕਬੀਰ ਤੂੰ ਆਪੇ, ਤੇਰਾ ਮਨ ਜਿਹੜਾ ਕਬੀਰ ਹੈ, ਮਨ ਕਰਕੇ ਕਬੀਰਾ, ਆਪ ਤੂੰ ਕਬੀਰ ਹੈ, ਧਿਆਨ ਕਰਕੇ ਕਬੀਰਾ, ਧਿਆਨ ਖਿੱਚੀ ਫਿਰਦਾ ਵੀ ਸਰੀਰ ਨੂੰ, ਜਦੋਂ ਧਿਆਨ ਨਹੀਂ ਰਹਿੰਦਾ ਸਰੀਰ ਦੇ ਵਿੱਚ ਬੇਹੋਸ਼ ਹੁੰਦਾ, ਫਿਰ ਸਰੀਰ ਤਰਕੁੜੀ ਜਾਂ ਧਿਆਨ ਨਹੀਂ ਰਹਿੰਦਾ, ਸਰੀਰ ਨਹੀਂ ਚੱਲਦਾ। ਜਿਵੇਂ ਜੇ ਰੇਲ ਦਾ ਕੁਨੈਕਸ਼ਨ ਟੁੱਟ ਜਾਣਾ ਬਿਜਲੀ ਦਾ, ਤਾਂ ਫਿਰ ਇੰਜਣ ਨੂੰ ਨਹੀਂ ਘੁੰਮਾਉਂਦੀ ਉਹ, ਥੋੜ੍ਹਾ ਜਿਹਾ ਥੱਲੇ ਆ ਜਾਵੇ, ਬੜੀ ਪਲੇਟ ਉੱਤੇ ਟੱਚ ਕੀਤੀ ਹੋਈ ਹੈ ਧਾਰ ਨੂੰ, ਜ਼ਰਾ ਕੁ ਫਰਕ ਪੈ ਗਿਆ, ਕਰੰਟ ਬੰਦ ਹੋ ਗਈ, ਰੁੜਦੀ ਭਾਵੇਂ ਰਹੇ ਕੁਛ ਚਿਰ, ਪਰ ਜ਼ੋਰ ਨਹੀਂ ਲਾ ਰਹੀ। ਫਿਰ ਇਵੇਂ ਸਰੀਰ ਦਾ ਜਿਹੜਾ ਹੈ ਕੁਨੈਕਸ਼ਨ, ਜਦ ਨਹੀਂ ਰਹਿੰਦਾ ਤ੍ਰਿਕੁਟੀ 'ਚ, ਫਿਰ ਨਹੀਂ ਚੱਲਦਾ। ਇਹਦਾ ਮਤਲਬ ਕਰੰਟ ਜਿਹੜੀ ਚੱਲਦੀ ਹੈ, ਧਿਆਨ ਦੀ ਤਾਰ ਜੁੜੀ ਹੋਈ ਹੈ, ਧਿਆਨ ਇੱਕ ਤਾਰ ਦਾ ਨਾਂ ਹੈ, ਚੁੱਪ ਹੈ, ਚੁੱਪ ਨਾ ਹੋਵੇ ਜੇ ਲਾਇ ਰਹਾਂ, ਜੇ ਚੁੱਪ ਕਰਕੇ ਮੂੰਹ ਦੀ ਚੁੱਪ ਨਾਲੇ ਮਨ ਵੀ ਚੁੱਪ ਹੋ ਜਾਵੇ, ਮਨ ਦੀਆਂ ਵੀ ਇੱਛਾ ਸਮਾਪਤ ਹੋ ਜਾਣ, ਫਿਰ ਤਾਂ ਤਾਰ ਜੁੜ ਜਾਵੇ, ਫਿਰ ਤਾਂ ਲਿਵ ਜੁੜ ਜਾਵੇ ਸ਼ਬਦ ਗੁਰੂ ਨਾਲ। ਇੱਦਾਂ ਨਹੀਂ ਹੁੰਦਾ, ਮੂੰਹ ਨਾਲ ਚੁੱਪ ਕਰਦਾ, ਮਨ ਨਹੀਂ ਚੁੱਪ ਕਰਦਾ ਹੁੰਦਾ। ਤਾਰ ਦਾ ਮਤਲਬ ਹੈ, ਲਿਵ ਤਾਰ ਦਾ ਜਿਹੜੀ ਮਤਲਬ ਹੈ, ਧਿਆਨ ਤਾਰੇ ਆ, ਜਿਵੇਂ ਬਿਜਲੀ ਦੀ ਤਾਰ ਹੁੰਦੀ ਹੈ, ਇੱਕ ਪਾਸੇ ਤਾਂ ਜੁੜੀ ਹੋਈ ਹੈ ਆਪਣੇ ਮੂਲ ਨਾਲ, ਦੂਏ ਪਾਸੇ ਤ੍ਰਿਕੁਟੀ ਨਾਲ ਜੁੜੇ, ਤਾਂ ਹੀ ਸਰੀਰ ਨਾਲ ਜੁੜੇ। ਦਿਮਾਗ 'ਚ ਹੀ ਜੁੜ ਕੇ ਸਾਰੇ ਸਰੀਰ 'ਚ ਕੰਮ ਕਰਦੀ ਹੈ ਸ਼ਕਤੀ। ਦਿਮਾਗ ਡੈਡ ਹੈ, ਸਰੀਰ ਡੈਡ ਹੈ, ਉਹਨਾਂ 'ਚ ਬੇਹੋਸ਼ ਹੈ, ਦਿਮਾਗ 'ਚ ਹੈ ਨਹੀਂ ਕਰੰਟ, ਸਰੀਰ 'ਚ ਵੀ ਹੈ ਨਹੀਂ, ਸੁੱਤੇ ਪਏ ਦੀ ਬੇਹੋਸ਼ੀ ਵਿੱਚ, ਇਹ ਗੱਲ ਆ। ਹਾਂਜੀ,
ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ,
ਕਬੀਰ ਸ਼ਬਦ ਦੇਖ ਲਿਆ ਆਪਾਂ ਨੇ, ਇਹ ਕੌਣ ਸਿਮਰਨੀ ਦੇਖਣਾ ਕੀ ਹੈ। ਕਬੀਰ ਮੇਰੀ ਸਿਮਰਨੀ, ਸਿਮਰਨੀ ਹੁੰਦੀ ਹੈ ਯਾਦਦਾਸ਼ਤ, ਯਾਦ ਰੱਖਣ ਵਾਲੀ ਸ਼ਕਤੀ ਹੈ ਜਿਹੜੀ, ਉਹਨੂੰ ਸਿਮਰਨੀ ਕਹਿੰਦੇ ਨੇ। ਉਹ ਸਿਮਰਨੀ ਕੀ ਆ? ਉਹ ਅਕਲ ਹੈ, ਬੁੱਧੀ ਹੈ, ਸਿਮਰਨੀ
ਰਸਨਾ ਉੱਪਰ ਰਾਮ।
ਸਿਮਰਨੀ ਕੀ ਹੈ? ਅਕਲ। ਹੁਣ ਜਿਹੜੀ ਅਕਲ ਹੈ, ਪਹਿਲਾਂ ਅਕਲ ਨੇ ਮਾਲਾ ਬਣਾ ਦੀ ਸੀ, ਉਹ ਫੇਰਦੀ ਸੀ। ਪਹਿਲੀ ਅਕਲ ਮਾਲਾ ਫੇਰਦੀ ਸੀ, ਉਹਦਾ ਨਾਂ ਸਿਮਰਨੀ ਰੱਖਿਆ ਹੋਇਆ ਸੀ। ਉਹ ਨਹੀਂ ਸਿਮਰਨੀ ਹੁੰਦੀ, ਉਹ ਮਾਲਾ ਤਾਂ ਹੁੰਦੀ ਹੈ ਪਰ ਸਿਮਰਨੀ ਨਹੀਂ ਹੈ। ਇਸ ਕਰਕੇ ਇੱਥੇ ਮਾਲਾ ਲਫ਼ਜ਼ ਨਹੀਂ ਵਰਤਿਆ, ਸਿਮਰਨੀ ਵਰਤਿਆ। ਪਰ ਉੱਥੇ ਮਾਲਾ ਵਰਤਿਆ, ਜਬਕਿ ਮਾਲਾ ਲਈ ਨਪੁੱਤੇ ਤਪਤੇ ਸੁੱਖ ਨਾ ਪਿਓ, ਕਬੀਰ ਕਹਿ ਰਿਹਾ। ਉਹ ਜਿਹੜੀ ਹੱਥ ਨਾਲ ਫਿਰਦੇ ਨੇ ਮਾਲਾ ਹੁੰਦੀ ਹੈ, ਸਿਮਰਨੀ ਮਾਲਾ ਨਹੀਂ ਹੁੰਦੀ। ਜਿੰਨਾ ਚਿਰ ਮਾਲਾ ਫੇਰਿਆ ਕਹਿੰਦੇ, ਜਦ ਤੋਂ ਵੀ ਇਹਨੇ ਮਾਲਾ ਲਈ ਹੈ, ਜਦ ਤੋਂ ਸੁੱਖ ਨਹੀਂ ਹੋਇਆ। ਪਹਿਲਾਂ ਜੋ ਥੋੜ੍ਹਾ ਬਹੁਤਾ ਸੁੱਖ ਥਾ, ਉਹ ਸੁੱਖ ਵੀ ਜਾਂਦਾ ਰਿਹਾ ਮਾਲਾ ਨਾਲ। ਜਬਕਿ ਮਾਲਾ ਲਈ ਤਪ ਤੇ ਸੁੱਖ ਨਹੀਂ, ਉਹ ਤੋਂ ਪਹਿਲਾਂ ਜੋ ਚੰਗਾ ਸੁੱਖ ਸੀ। ਮਾਲਾ ਨੇ ਸਗੋਂ ਦੁੱਖ ਪੈਦਾ ਕੀਤਾ, ਡਿਸਟਰਬੈਂਸ ਪੈਦਾ ਕੀਤੀ, ਚਿੰਤਾ ਪੈਦਾ ਕੀਤੀ। ਮਿਲਦਾ ਕੁਛ ਨਹੀਂ, ਅੱਜ ਮਿਲੂ ਕੱਲ੍ਹ ਮਿਲੂ, ਅੱਜ ਮਿਲੂ ਕੱਲ੍ਹ ਮਿਲੂ, ਚਿੰਤਾ ਦੇ ਵਿੱਚ ਹੀ ਰਿਹਾ। ਕਿਉਂ ਨਹੀਂ ਮਿਲਦਾ, ਕੀ ਵਜ੍ਹਾ? ਗਲਤ ਪ੍ਰੋਸੀਜਰ ਅਡੋਪਟ ਕਰ ਲਿਆ, ਉਹ ਤੋਂ ਕੁਛ ਲਾਭ ਹੋ ਨਹੀਂ ਰਿਹਾ। ਪਾਣੀ ਲੜਕ ਰਿਹਾ, ਨਿਕਲ ਨਹੀਂ ਰਿਹਾ ਮੱਖਣ, ਅਤੇ ਜ਼ਿੰਦਗੀ ਭਰ ਲੜਕੀ ਜਾਂ ਮੱਖਣ ਤਾਂ ਨਿਕਲਣਾ ਨਹੀਂ। ਰੋਜ਼ ਪਾਣੀ ਲੜਕਦਾ ਸੀ ਅਤੇ ਵਿੱਚੋਂ ਕੀ ਨਿਕਲਣਾ? ਨਹੀਂ ਕੁਛ ਵੀ ਨਹੀਂ। ਮਾਲਾ ਫੇਰਨੀ, ਪਾਣੀ ਲੜਕਣਾ, ਮਾਲਾ ਫੇਰਨ ਨੂੰ ਹੀ ਕਿਹਾ ਹੋਇਆ। ਇਹ ਸਮਾਧੀ ਲਾਉਣਾ, ਕਬੀਰ ਮੇਰੀ ਸਿਮਰਣੀ। ਹੁਣ ਜਿਹੜੀ ਮੇਰੀ ਅਕਲ ਹੈ,
ਰਸਨਾ ਉੱਪਰ ਰਾਮ,
ਰਸ ਲੈਣ ਵਾਲੀ ਸ਼ਕਤੀ ਹੈ। ਰਸ ਲੈਂਦੀ ਸੀ ਨਾ, ਮਾਲਾ ਚੋਂ ਨਹੀਂ ਸੀ ਰਸ ਆਉਂਦਾ। ਸਿਮਰਣੀ ਚੋਂ ਰਸ ਆਉਣਾ ਚਾਹੀਦਾ, ਸਿਮਰਣ ਵਿੱਚੋਂ ਰਸ ਆਉਣਾ ਚਾਹੀਦਾ। ਰਸਨਾ ਉੱਪਰ ਰਾਮ, ਅੱਗੇ ਰਸਨਾ ਉੱਪਰ ਰਾਮ ਨਹੀਂ ਸੀ। ਹੁਣ ਰਾਮ ਨੇ ਦੱਸਿਆ ਵੀ ਆਹ ਕਰ, ਹੁਣ ਰਾਮ ਦੇ ਕਿਰਾਏ 'ਤੇ ਕਰਦੀ ਹੈ ਸਿਮਰਨ। ਪਹਿਲਾਂ ਅਕਲ ਮਨ ਦੇ ਕਿਰਾਏ 'ਤੇ ਕਰਦੀ ਸੀ ਸਿਮਰਨ, ਪਹਿਲਾਂ ਮਨਮੁਖੀ ਸੀ, ਹੁਣ ਗੁਰਮੁਖੀ ਹੈ। ਕਿਉਂ? ਗੁਰਦੇ ਸਤਿਗੁਰ ਦੇ ਕਿਰਾਏ 'ਤੇ, ਰਸਨਾ ਉੱਪਰ ਰਾਮ। ਹੁਣ ਜਿਹੜੀ ਅੰਤਰ ਆਤਮਾ ਦੀ ਆਵਾਜ਼ ਹੈ ਰਾਮ, ਉਹਦੇ ਅਨੁਸਾਰ ਉਹ ਤੋਂ ਪੁੱਛ ਕੇ ਕਰਨਾ। ਕੀਤਾ ਲੋੜੀਏ ਕੰਮ ਸੋਹਰ ਪੈ ਆਖੀ, ਉਹ ਤੋਂ ਪੁੱਛਿਆ ਵੀ ਹੁਣ ਕੀ ਕਰਾਂ। ਉਹਨੇ ਦੱਸਿਆ ਵੀ ਆਹ ਕਰ, ਉਹ ਜਾਗਤਾ ਦੇ ਉਹ ਹੈ, ਸਾਰੀਆਂ ਜੂਨਾਂ ਵਿੱਚ ਜਾਗਦਾ ਹੀ ਰਿਹਾ। ਜਿਹੜਾ ਬੰਦਾ ਸਾਰੇ ਰਾਹ ਜਾਗਦਾ ਰਿਹਾ, ਉਹਨੂੰ ਸਾਰੇ ਰਸਤੇ ਦਾ ਪਤਾ। ਜਿਹਨੇ ਸਾਰੀਆਂ ਜੂਨਾਂ ਜਾਗ ਕੇ ਕੱਟੀਆਂ ਨੇ, ਉਹਨੂੰ ਸਾਰੀਆਂ ਜੂਨਾਂ ਦਾ ਗਿਆਨ ਹੈ। ਉਹ ਤਾਂ ਜਾਗਦਾ, ਪਰ ਜਿਹੜੀ ਸਿਮਰਨੀ ਹੈ ਉਹ ਤਾਂ ਸੁੱਤੀ ਪਈ ਰਹੀ ਹੈ। ਤਦ ਸੁੱਤੀ, ਫਿਰ ਸੱਚ ਜਾਗਰਤਾ, ਫਿਰ ਤਾਂ ਉਹਦਾ ਪੁੱਛਿਆ ਨਹੀਂ। ਪਿਛਲੀਆਂ ਜੂਨਾਂ ਬਾਰੇ ਆਦਾਸ਼ਤ ਹੈ ਜਿਹੜੀ, ਉਹਨੂੰ ਸਿਮਰਨੀ ਕਹਿੰਦੇ ਨੇ। ਜਿੱਥੋਂ ਸਟਾਰਟ ਹੋਈ ਹੈ ਇਹਦੀ, ਰਾਮਗਰਭ 'ਚ ਆਇਆ ਹੈ, ਉੱਥੇ ਤੱਕ ਦੀ ਕਹਾਣੀ ਨੂੰ ਸਮਝ ਲੈਣਾ। ਰਾਜਾ ਰਾਮ ਕਿਹਨੂੰ ਸਿਮਰਨੀ ਹੈ? ਮਾਲਾ ਨਹੀਂ ਹੈ ਸਿਮਰਨੀ। ਜਿੱਥੋਂ ਆਇਆ ਚੱਲ ਕੇ, ਫਿਰ ਸਿਮਰਨੀ ਜਦ ਸ਼ੁਰੂ ਹੋਈ, ਫੇਰਨ ਲੱਗਿਆ, ਕੀ ਕਹਿੰਦਾ?
ਆਦ ਜੁਗਾਦੀ ਸਗ।
ਉਹ ਕੀ ਕਹਿੰਦਾ? ਉਹ ਕਹਿੰਦਾ, ਐਸੇ ਗ੍ਰਹਿ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਿੱਦਣ ਰਾਮ ਗਰਭ 'ਚ ਆਇਆ, ਉੱਦਣ ਤੋਂ ਕਹਾਣੀ ਸ਼ੁਰੂ ਕਰਦਾ। ਜਿੱਦਣ ਮੈਂ ਰਾਮ ਗਰਭ 'ਚ ਆਇਆ, ਡਿੱਗਿਆ, ਇਹੋ ਜਿਹੇ ਸਰੀਰ, ਇਹੋ ਜਿਹੇ ਸਰੀਰ ਤਾਂ ਬਹੁਤ ਬਣੇ ਨੇ, ਬਹੁਤ ਬੜਾ ਬੜਾ ਢਾਹੇ ਨੇ ਮੈਂ ਛੱਡੇ ਨੇ, ਬੜੇ ਸਰੀਰ ਉਹਦੇ ਵਿੱਚ ਮੈਂ ਨਿਵਾਸ ਕੀਤਾ, ਫਿਰ ਛੱਡਦਾ ਰਿਹਾ। ਅਤੇ ਸਿਮਰਨੀ ਉੱਥੋਂ ਸ਼ੁਰੂ ਹੋਈ। ਅਤੇ ਦਸਮ ਪਾਤਸ਼ਾਹ ਨੇ ਤਾਂ ਦੋ ਚਾਰ ਜਨਮਾਂ ਦੀ ਉਹ ਗੱਲ ਕੀਤੀ ਹੈ, ਇੱਥੇ ਤਾਂ ਜਦ ਹਮ ਰਾਮ ਗਰਭ ਹੋਇਆ ਤੋਂ ਸਟਾਰਟ ਕਰਤੀ ਕਬੀਰ ਨੇ, ਜੇ ਹੁਣ ਮਿਸ਼ਨਰੀ ਵਾਲਿਆਂ ਦੀ ਮਗਰ ਲੱਗੇ ਆਦਤੀ ਬਾਣੀ ਤਾਂ ਸਾਰੀ ਝੂਠੀ ਹੈ, ਇਹ ਤਾਂ ਹੀ ਕੱਖ ਨਹੀਂ। ਉਹ ਦਸ ਮਿੰਟਾਂ ਕੁਛ ਵੀ ਨਹੀਂ ਕਿਹਾ ਹੋਇਆ, ਉਹ ਤਾਂ ਮੈਂ ਦਸ ਵੀ ਆ, ਪੰਜਾਹ ਜਨਮਾਂ ਦੀ ਜੇ ਗੱਲ ਕਰਤੀ ਵੀ ਹੋਵੇ ਤਾਂ ਦਸ ਵੀਹ ਦੀ ਕੀਤੀ ਆ ਉਹਨਾਂ ਨੇ, ਇੱਥੇ ਤਾਂ ਉਹਨਾਂ ਨੇ 84 ਲੱਖ ਜੋਤ ਦੀ ਉਹ ਗੱਲ ਕਰਤੀ ਸਾਰੀ ਦੀ ਕਬੀਰ ਨੇ, ਇੱਦੋਂ ਵੀ ਪਿਛੋਂ ਦੀ ਕਰਤੀ ਅੱਬਲ ਅੱਲੋ ਨੂਰ ਪਾਇਆ, ਇੱਦੋਂ ਵੀ ਪਿਛੇ ਦੀ ਕਰਤੀ ਅੱਬਲ ਅੱਲੋ ਨੂਰ ਪਾਇਆ, ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ,
ਕੌਣ
ਭਲੇ ਕੌਮ, ਉਦੋਂ ਵੀ ਉੱਥੇ ਦੀ ਕਰਤੀ ਗੱਲ ਤਾਂ ਕਬੀਰ। ਇਹ ਕਹਿੰਦੇ ਨੇ ਜੀ ਪਿਛਲੇ ਜਨਮ ਕਿਵੇਂ ਯਾਦ ਆ ਜਾਣਗੇ, ਇਹਨਾਂ ਨੂੰ ਨਹੀਂ ਆਉਣੇ। ਇਹ ਜਿਹੜੇ ਚਿੱਟੇ ਪੱਥਰ ਨੇ ਨਾ ਨਦੀ ਦੇ, ਇਹਨਾਂ ਨੂੰ ਨਹੀਂ ਆਉਂਦੇ ਹੁੰਦੇ ਪਤਾ ਹੁੰਦਾ, ਇਹ ਤਾਂ ਚਿੱਟੇ ਪੱਥਰ ਨੇ। ਇਹ ਸੰਤਾਂ ਦੇ ਪੰਡਤ ਦੇ ਚੇਲੇ ਨੇ ਪੱਥਰ ਪੂਜਣ ਵਾਲੇ, ਇਹਨਾਂ ਨੂੰ ਪੱਥਰਾਂ ਨੂੰ ਨਹੀਂ ਪਤਾ ਲੱਗਦਾ ਹੁੰਦਾ ਕੀ ਹੈ, ਇਹ ਤਾਂ ਪੱਥਰ। ਹਾਂਜੀ,
ਕਬੀਰ ਮੇਰੀ
ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਹੁਣ ਮੇਰੀ ਅਕਲ ਕੱਲੀ ਨਹੀਂ ਕੰਮ ਕਰਦੀ, ਬਲਾਈ ਬੋਲਦੀ ਹੈ। ਇਹਦਾ ਕੋਈ ਹੁਣ ਗੁਰਦੇਵ ਬਣਾ ਲਿਆ ਇਹਨੇ, ਪਹਿਲਾਂ ਮਨੇ ਬਣਾਇਆ ਹੋਇਆ ਤਾਂ, ਹੁਣ ਗੁਰੂ ਵਾਲੀ ਬਣ ਗਈ ਇਹ, ਹਾਂ ਉਹਦੇ ਚਲਾਏ ਚੱਲਦੀ ਆ, ਹੁਣ ਉਹਦੇ ਬੁਲਾਏ ਤੇ ਬੋਲਦੀ ਹੈ। ਰਸਨਾ ਦੇ ਉੱਪਰ ਹੈ ਰਾਮ, ਪਹਿਲਾਂ ਆਪਣੀ ਅਕਲ ਦੇ ਉੱਤੇ ਕਿਸੇ ਨੂੰ ਨਹੀਂ ਸਮਝਦਾ ਸੀ ਕਬੀਰ, ਜੋ ਮਰਜ਼ੀ ਲਿਖਦਾ ਸੀ ਐਡਾ ਬੜਾ ਵਿੱਚ ਲਿਖਦਾ, ਦੁਨੀਆ ਪੜ੍ਹਦੀ ਹੈ, ਉਹ ਕਹਿੰਦਾ ਸਾਰਾ ਹੀ, ਫਿਰ ਸਾਰਾ ਹੀ ਰੱਦ ਕਰਤਾ ਬਾਅਦ 'ਚ। ਦੁਨੀਆ ਪੜ੍ਹਦੀ ਸੀ, ਆ ਕੇ ਖੁਸ਼ ਹੁੰਦੇ ਸੀ, ਲੋਕ ਗੱਲਾਂ ਕਰਦੇ ਸੀ, ਤਾਂ ਕਬੀਰ ਨੂੰ ਸੀ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਹੈ, ਲਿਖਾਰੀ ਹੋ ਨਹੀਂ ਹੈ, ਜਦ ਕੁਛ ਮਿਲਿਆ ਹੀ ਨਹੀਂ ਉਸ ਪੜ੍ਹਾਈ ਨਾਲ, ਰਸੇ ਨਹੀਂ ਆਇਆ ਜਿਹੜਾ ਅਸਲੀ ਸੀ, ਰਿਜ਼ਲਟ ਨਹੀਂ ਆਏ, ਫਿਰ ਪਤਾ ਲੱਗਿਆ ਵੀ ਇਹ ਤਾਂ ਕੋਈ ਗੜਬੜ ਹੈ। ਫਿਰ ਮਗਰ ਗਿਆ ਜਦ ਅਸਲੀ ਪੜ੍ਹਾਈ ਪੜ੍ਹੀ ਆਤਮ ਗਿਆਨ ਦੀ, ਫਿਰ ਗਿਆਨ ਹੋਇਆ ਵੀ ਉਹ ਇਹ ਤਾਂ ਰਾਹ ਉਲਟ, ਤੂੰ ਤਾਂ ਮਨ ਦੇ ਲੈਵਲ 'ਤੇ ਉਡਾ ਰਹੀ ਹੈ, ਤੂੰ ਤਾਂ ਪੰਛੀ ਹੈ ਜੇ, ਪਸ਼ੂ ਪੰਛੀ ਬਿਰਖ ਅਸਥਾਵਰ ਬਹੁਵਿਧ ਜੋਨ ਪਰਮਿਓ ਅੱਤ ਭਾਰੀ, ਇਹ ਵੀ ਤਾਂ ਸਿਮਰਨੀ ਹੋਈ ਹੈ। ਇਹ ਕੀ ਹੈ ਸਿਮਰਨੀ, ਸਿਮਰਨ ਹੋਈਆਂ ਹੋਈਆਂ ਚੀਜ਼ਾਂ ਗੱਲਾਂ ਦਾ ਮਿਸਾਲ ਮਿਲਦੀ ਹੈ ਅੰਦਰ ਗੁਰਬਾਣੀ ਦੇ ਵਿੱਚ। ਉਹ ਸਿਮਰਨ ਸ਼ਕਤੀ ਜਾਂ ਜਾਗੀ ਹੈ, ਸੋਈ ਸੋਈ
ਜਾਗੀ,
ਜਾਂ ਜਾਗੀ ਹੈ ਸੁੱਤੀ ਹੋਈ, ਜਾਂ ਜਗਾਈ ਹੈ ਜਗਾਉਣ ਵਾਲੇ ਨੇ, ਤਾਂ ਜਾਗੀ ਹੈ ਤਾਂ ਸੁੱਤੀ, ਫਿਰ ਸਦ
ਜਾਗੰਤਾ,
ਜਾਗੰਤਾ ਦਾ ਕੀ ਮਤਲਬ ਹੈ, ਸਦਾ ਹੀ ਜਗਾਉਂਦਾ ਰਿਹਾ, ਜਾਗੀ ਨਹੀਂ ਇਹ, ਜਾਗਦਾ ਨਹੀਂ ਹੈ, ਜਾਗੰਤਾ ਹੈ, ਜਾਗੰਤਾ ਜਗਾਉਣ ਵਾਲਾ ਹੁੰਦਾ, ਜਾਗਣ ਵਾਲਾ ਨਹੀਂ ਹੁੰਦਾ। ਜੱਜੇ ਨੂੰ ਕੰਨਾ ਲੱਗਿਆ, ਜਾਗੰਤਾ ਲੱਗਿਆ, ਜਾਗਤਾ ਨਹੀਂ ਹੈ, ਜਾਗੰਤਾ, ਉੱਥੇ ਸਤਿਗੁਰ ਜਾਗਤਾ ਹੈ, ਦਿਓ ਉੱਥੇ ਜਾਗਤਾ ਆਇਆ ਹੋਇਆ, ਇੱਥੇ ਜਾਗੰਤਾ ਲਫ਼ਜ਼ ਹੈ, ਦੋਵਾਂ ਲਫ਼ਜ਼ਾਂ ਦੇ ਅਰਥਾਂ ਦਾ, ਇੱਥੇ ਜਗਾਉਣ ਵਾਲਾ, ਉੱਥੇ ਜਾਗਣ ਵਾਲਾ ਲਫ਼ਜ਼ ਹੈ ਅਰਥ। ਹਾਂਜੀ,
ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸਰਾਮ।
ਇਹ ਜਿਹੜੀ ਸਿਮਰਨੀ ਹੈ ਰਸਨਾ ਉੱਪਰ ਰਾਮ, ਆਦਿ ਜੁਗਾਦੀ ਸਗਲ ਆਦਿ ਤੇ ਲੈ ਕੇ ਜਿਹੜੇ ਭਗਤ ਨੇ, ਹੁਣ ਧਰੂਪ ਲਾ ਤੋਂ ਆਦਿ ਤੋਂ ਆਪਾਂ ਸ਼ੁਰੂ ਕਰਦੇ ਹਾਂ, ਸਾਡੇ ਕੋਲ ਜੋੜ ਕਾਰਡ ਹੈ, ਰਾਮ ਜਪੋ ਰਹੇ ਐਸੇ ਐਸੇ ਧਰੂਪ ਲਾ ਜਪਿਓ ਹਰ ਐਸੇ, ਧਰੂਪ ਪ੍ਰਹਲਾਦ ਤੋਂ ਲੈ ਕੇ ਜਿੰਨੇ ਭਗਤ ਹੋਏ ਨੇ ਸਾਰਿਆਂ ਨੂੰ ਸੁੱਖ ਇਸ ਸਿਮਰਨੀ ਤੋਂ, ਸੁੱਖ ਔਰ ਵਿਸ਼ਰਾਮ ਮਿਲਿਆ, ਮਨ ਟਿਕਿਆ, ਮਨ ਟਿਕਿਆ ਤਾਂ ਸੁੱਖ ਮਿਲਿਆ। ਹੁਣ ਜੇ ਸਿਮਰਨੀ ਦਾ ਅਰਥ ਵਾਲਾ ਲੈ ਲਈਏ, ਧਰੂਪ ਪ੍ਰਹਲਾਦ ਕੋਲ ਵਾਲਾ ਨਹੀਂ ਹੈ, ਭਗਤ ਉੱਥੇ ਸ਼ੁਰੂ ਹੁੰਦੀ ਹੈ ਭਗਤੀ, ਦੂਜਿਆਂ ਕੋਲ ਵਾਲਾ ਕਿਵੇਂ ਆ ਗਈ, ਜਾਂ ਆਦਿ ਵਿੱਚ ਵਾਲਾ ਹੈ ਨਹੀਂ ਭਗਤਾਂ ਕੋਲ, ਬਾਕੀਆਂ ਕੋਲ ਮਾਲਾ ਕਿਵੇਂ ਆ ਗਈ। ਕਬੀਰ ਨੇ ਮਾਲਾ ਲਈ ਜ਼ਰੂਰ ਹੈ, ਮਾਲਾ ਛੱਡੀ ਹੈ ਕਬੀਰ ਨੇ, ਜਿਹੜੀ ਮਾਲਾ ਲਈ ਹੈ, ਮਾਲਾ ਤਾਂ ਕਹਿ ਰਿਹਾ ਖੰਡਣ ਕਰ ਰਿਹਾ, ਜਬਕਿ ਮਾਲਾ ਲਈ ਨਾ ਪੁੱਤ ਤਬ ਤੇ ਸੁੱਖ ਨਾ ਪਿਓ, ਇਹਨਾਂ ਨੇ ਫਿਰ ਨਾਨਕ ਦੇਵੀ ਗੜ੍ਹ 'ਚ ਮਾਲਾ ਪਾਈ ਹੋਈ ਹੈ। ਇਹ ਚੋਰਾਂ ਦੀਆਂ ਗੱਲਾਂ ਨੇ, ਠੱਗਾਂ ਦੀਆਂ ਗੱਲਾਂ, ਚੋਰਾਂ ਦੀਆਂ ਸਾਲਾਂ ਬੁਝ
ਲਈਆਂ,
ਲੈਣੀਆਂ
ਲੈਣੀਆਂ
ਕਲਈਆਂ
ਬੁੱਝ ਲੈਣੀਆਂ, ਕਦੇ ਵੀ ਬੁੱਝ ਲੈਣ, ਹੁਣ ਦੇ ਨਾ ਬੁੱਝੀਆਂ, ਕਹਿੰਦੇ ਬੁੱਝ ਲੈਣੀਆਂ ਨਾ, ਕਦੇ ਬੁੱਝ ਲੈਣਾ, ਬੁੱਝ ਲਈਆਂ ਤਾਂ ਨਾਲ ਦੀ ਨਾਲੇ ਬੁੱਝ ਲਈਆਂ,
ਬੁੱਝ ਲੈਣੀਆਂ,
ਬੁੱਝ ਲੈਣੀਆਂ, ਕਹਿੰਦੇ ਬੁੱਝ ਲੈਣੀਆਂ ਨੇ, ਇਹਨਾਂ ਨੇ ਬਣਾਤੀਆਂ ਬੁੱਝ ਲੈਣੀਆਂ, ਕਦੇ ਬੁੱਝ ਲੈਣ, ਪਰ ਸਾਧ ਬੁੱਝਣਗੇ ਜਿਹੜੇ ਹੁਣ ਇਹਨਾਂ ਦੇ ਚੇਲੇ ਨੂੰ ਕਿਵੇਂ ਬੁੱਝ ਲੈਣਗੇ।
ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁੱਖ ਵਿਸਰਾਮ,
ਇਹ ਜਿਹੜੀ ਸਿਮਰਣੀ ਹੈ ਆਦਿ ਜੁਗਾਦ ਦੇ ਭਗਤਾਂ ਨੂੰ, ਇਸੇ ਨੇ ਸੁੱਖ ਦਿੱਤਾ ਹੈ, ਇਸੇ ਨੇ ਉਹਨਾਂ ਦਾ ਮਨ ਟਿਕਾਇਆ ਹੈ, ਸੁੱਖ ਵਿਸਰਾਮ। ਕਿਸੇ ਸੂਰਤ ਵਿੱਚ ਵੀ ਇਸ ਸਿਮਰਣੀ ਦਾ ਅਰਥ ਵਾਲਾ ਨਹੀਂ ਹੈ, ਕਿਉਂਕਿ ਧਰੂਵ ਪ੍ਰਹਲਾਦਾਂ ਵਾਲਾ ਨਹੀਂ ਜੁੜੀ ਹੋਈ, ਇੱਥੋਂ ਹੀ ਗਲਤੀ ਕਰ ਗਏ। ਜੇ ਉਹਨਾਂ ਦੇ ਕਦੇ ਮਾਲਾ ਪਾ ਦਿੰਦੇ
ਧਰੂਵ ਪ੍ਰਹਲਾਦ ਦੇ,
ਪ੍ਰਹਲਾਦ ਦੇ ਵੀ ਉਹਦੀ ਕਹਾਣੀ ਵੀ ਹੋਰ ਹੈ, ਉਹਦੀ ਤਪ ਹੱਠ ਵਾਲੀ ਕਹਾਣੀ ਬਣਾਈ ਹੈ ਇਹਨਾਂ ਨੇ, ਉੱਥੇ ਕੱਚ ਰਹਿ ਗਿਆ ਇਹਨਾਂ ਤੋਂ, ਕਿਉਂਕਿ ਜੇ ਭਗਤਾਂ ਦੇ ਮਾਲਾ ਪਾਉਣੀ ਸੀ ਤਾਂ ਉੱਥੋਂ ਲੈ ਕੇ ਪਾਉਂਦੇ ਧੁਰੋਂ, ਜਿੱਥੋਂ ਗੰਗਾ ਨਿਕਲਦੀ ਹੈ, ਉਹ ਨਹੀਂ ਪਾਈ। ਥੋੜ੍ਹੀ ਬੁੱਧੀ ਸੀ ਨਾ, ਥੋੜ੍ਹੀ ਬੁੱਧੀ ਵਾਲਾ ਗਲਤੀ ਕਰ ਜਾਂਦਾ। ਹਾਂਜੀ,
ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ, ਬਿਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ।
ਕਬੀਰ ਕਹਿੰਦਾ ਮੇਰੀ ਜਾਤ ਕੋ, ਹੁਣ ਕਬੀਰ ਨੂੰ ਕਹਿ ਰਿਹਾ ਮੇਰੀ ਜਾਤ ਕੋ, ਕਬੀਰ ਦੀ ਜਾਤ ਨਹੀਂ ਹੈ, ਸਰੀਰ ਕਬੀਰ ਦਾ ਨਹੀਂ ਹੈ, ਜਾਤ ਦਾ ਸਰੀਰ ਹੈ, ਕਬੀਰ ਅੱਡਾ, ਜਾਤ ਵਾਲਾ ਅੱਡਾ, ਕੋਈ ਜਾਤ ਨੂੰ ਮੇਰੀ ਕਹਿ ਰਿਹਾ, ਸਰੀਰ ਨੂੰ ਮੇਰਾ ਕਹਿ ਰਿਹਾ, ਕਬੀਰ ਨੂੰ ਸੰਬੋਧਨ, ਕਬੀਰ ਮੇਰੀ ਜਾਤ ਕੋ,
ਮੇਰੀ ਜਾਤ ਕੋ,
ਜਿਹੜਾ ਮੇਰੀ ਯਾਦ ਇਹ ਹੈ ਪੁਰਾਣੀ ਹੋਈ ਹੁਣ 70 ਸਾਲ ਦੀ 75 ਦੀ, ਹੱਸਦੇ ਨੇ ਵੀ ਹੁਣ ਇਹ
ਸਭ ਕੁਝ ਹੱਸਣੇ ਹਾਲ,
ਹੱਸਦੇ ਨੇ ਹੁਣ ਬਲਨ ਪਹਿਰੇ ਮਗਰ ਨੂੰ ਚੱਲਿਆ ਹੈ ਗਿਆਨ ਲੈਣ, ਸਾਰੀ ਉਮਰ ਮਾਲਾ ਫੇਰ ਕੇ ਐਡਾ ਗ੍ਰੰਥ ਲਿਖ ਕੇ, ਜਿਹੜੇ ਨਾਲ ਦੇ ਸੀ ਜਦ ਨਹੀਂ ਮੰਨਿਆ ਮਾਲਾ ਮੋੜਤੀ, ਹੱਸਦੇ ਹੁਣ ਵੀ ਕਮਲਾ ਹੋ ਗਿਆ, 17 ਦਾ ਮਤ ਇਹਨੂੰ ਹੋ ਜਾਣਾ, ਇਹ ਤਾਂ 5-4 ਸਾਲ ਉਹ ਤੋਂ ਜ਼ਿਆਦਾ ਹੋ ਗਏ, ਇਹਦੇ ਤਾਂ ਹੱਸਦੇ ਸੀ ਇਹਨੂੰ ਵੀ ਉੱਥੋਂ ਕੀ ਲੱਭ ਲਿਆਊਗਾ, ਹੱਸਦੇ ਹੀ ਹੁੰਦੇ ਨਾਲ ਦੇ, ਜਾ ਨਾ ਮੰਨੇ, ਨਹੀਂ ਮੰਨਿਆ ਉਹਨਾਂ ਦੀ ਗੱਲ, ਮੈਂ ਤਾਂ ਇੱਥੋਂ ਕਹਾਂ ਜਾਊਂਗਾ, ਉੱਥੇ ਦੇਖੂੰਗਾ ਕੀ ਹੈ, ਮੈਂ ਤੁਹਾਡੀ ਵਾਲਾ ਤਾਂ ਦੇਖ ਲਈ ਇਹਨਾਂ ਚਿਰ, ਉਹ ਵੀ ਦੇਖ ਲਾ ਉਹਦੇ 'ਚ ਕੀ ਨਿਕਲਦਾ, ਜਿਹਨਾਂ ਕੋਲ ਗੱਲਾਂ ਠੋਸ ਨੇ ਤੁਹਾਡੇ ਨੂੰ ਜ਼ਿਆਦਾ, ਉਹ ਨਾਲ ਦੀ ਭਗਤੀ ਹੈ, ਉੱਥੇ ਧਰੂਵ ਪ੍ਰਹਲਾਦ ਵਾਲੀ ਭਗਤੀ ਹੈ, ਉੱਥੇ ਧਰੂਵ ਪ੍ਰਹਲਾਦ ਨਾਰਦ ਦੇ ਚੇਲੇ ਨੇ ਮੰਨੇ ਹੋਏ, ਇਹ ਭਗਤੀ ਨਾਰਦ ਹੀ ਹੈ ਗੁਰਮਤ ਵਾਲੀ, ਇਹ ਨਾਰਦ ਨੂੰ ਇਹ ਬਦਨਾਮ ਕਰ ਰਹੇ ਕਰਨ 'ਤੇ ਲੱਗੇ ਹੋਏ ਨੇ, ਇਹਨਾਂ ਨੇ ਬਦਨਾਮ ਕਰਨਾ, ਇਹਨਾਂ ਦੀ ਧੌੜੀ ਥੋੜ੍ਹੀ ਲਾਉਂਦਾ, ਇਹਨਾਂ ਛਿੱਤਰ ਨਾਲ ਦੇ ਫੇਰਦਾ, ਹੋਰ ਤਾਂ ਕੋਈ ਇਹਨਾਂ ਸਾਹਮਣੇ ਬੋਲਦਾ ਨਹੀਂ, ਬਾਕੀ ਤਾਂ ਚੇਲੇ ਨੇ ਇਹਨਾਂ ਦੇ ਸਾਰੇ, ਨਾਲ ਦੇ ਇਹਨਾਂ ਦੀ ਕਢਾਈ ਕਰਦਾ। ਹਾਂਜੀ,
ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ,
ਕਹਿੰਦਾ ਸਭ ਕੋ ਹੱਸਣੇ ਹਾਰ, ਇਹ ਤਾਂ ਇਹਨੂੰ ਤਾਂ ਹੱਸਦੇ ਸੀ ਲੋਕ, ਬਲਿਹਾਰੀ ਇਸ ਜਾਤ ਕੋ ਵੀ ਮੈਂ ਆਵੇ ਕੁਰਬਾਨ ਜਾਂਦਾ ਐਡੇ ਬੁੜੇ ਬੁੱਢੇ ਸਰੀਰ ਨੂੰ,
ਸਰੀਰ ਕੋ ਬਲਿਹਾਰੀ ਸਰੀਰ ਕੋ,
ਸਰੀਰ ਸਰੀਰ ਆਜ਼ਾਦ ਜਿਹਨੇ ਇੰਨੀ ਹਿੰਮਤ ਜਟਾ ਕੇ ਸਿਰਜਣ ਹਾਰ ਫਿਰ ਸਮਝ ਲਿਆ,
ਜੇ ਜਪਿਓ ਸਿਰਜਣ ਹਾਰ,
ਸਿਰਜਣ ਹਾਰ ਜਪ ਲਿਆ ਸਮਝ ਲਿਆ, ਸਿਰਜਣ ਹਾਰ ਕੌਣ ਹੈ ਉਹ ਸਮਝ ਲਿਆ, ਕਦ ਸਮਝ ਲਿਆ, ਅੱਬਲ ਅੱਲੋ ਦੂਰ ਉਪਾਇਆ, ਜਾਂ ਸਮਝ ਕੇ ਫੇਰ ਕੇ ਸਿਰਜਣ ਹਾਰ ਤਾਂ ਉਪਾਇਆ ਜਾਤੇ ਨੂਰ ਉਪਾਏ ਜਾਤੇ ਸਿਰਜਣ ਹਾਰ, ਕੁਦਰਤ ਦੇ ਸਭ ਆਹ ਜਿਹੜੀ ਗੱਲ ਉਹਨੇ ਸਮਝ ਲਈ ਇਹ ਕਹੀ ਹੈ, ਤਾਂ ਬਲਿਹਾਰੀ ਉਸ ਜਾਤ ਕੋ, ਉਹ ਪੁਰਾਣਾ ਅੱਖਾਂ ਹੋ ਗਈਆਂ, ਪੁਰਾਣੇ ਦਿਮਾਗ ਹੋ ਗਿਆ, ਅਗਲਾ ਕਹਿੰਦੇ ਹੁਣ ਸਿਆਣੇ ਦੀ ਅਕਲ ਚੱਲ ਗਈ, ਪੁਰਾਣਾ ਸਰੀਰ ਹੋ ਗਿਆ ਸਾਰਾ, ਫਿਰ ਵੀ ਕਿੰਨੇ ਸਾਲ ਮਿਹਨਤ ਕਰਕੇ
ਸਮਝ ਲਵੇ,
ਸਮਝ ਲਵੇ ਬਲਿਹਾਰੀ ਉਸ ਜਾਤ ਕੋ ਹੀ ਹੈ, ਜਪਿਓ ਸਿਰਜਣ ਹਾਰ, ਕਹਿੰਦਾ ਬਈ ਸਰੀਰ ਨੇ ਮੇਰਾ ਬੜਾ ਸਾਥ ਦਿੱਤਾ, ਮੈਂ ਤਾਂ ਬੜੀ ਗਲਤੀ ਕਰ ਲਈ ਸੀ ਇੰਨਾ ਚਿਰ, 70-75 ਸਾਲ ਅਜਾਈ ਗੁਆਤੇ, ਪਰ ਇਹ ਬਲਿਹਾਰੀ ਆ ਸਰੀਰ ਦੇ ਨੇ ਬੜਾ ਸਾਥ ਦਿੱਤਾ ਮੇਰਾ, ਆਹ ਕਹਿ ਰਿਹਾ। ਹਾਂ,
ਕਬੀਰ डगमग क्या करें, क्या डलावे जियो, सर्व सुख को नयको राम नाम रस पियो।
कबीर कहता डगमग क्या करें, हम डगमग की करना भी कला रह गया ना, डगमग ता करता है कला रह गया, जिधर जा रहा वह कला, तो जिधर पंडित आंदे रहा सारी दुनिया वो तो कला
है।
डगमग करता है बी, हम कहना डगमग हम की करना, क्या करे, कहा
डलावे जियो,
मन कहते डोलता तेरा चलन दे गड़दे झंडा, झंडा गड़ना विरोधी हूँ सारे समृत शास्त्रां ते, फिर कहना वेद की पुत्री समृति भाई सांकड़ जेवड़ी लाया आई, आ गल कहते पहला कहना भी ऐलान करदा भाई बजा के नगारा झंडा कट के ऐलान करदा, कहा डलावे जियो,
सर्व सुख को नायको राम नाम रस पियो।
सर्व सुख को नायको, सारे सुखों का मतलब है देने वाला है, नायक है, कोई भी सुख किसी किस्म का भी सुख, सर्व सुख का मतलब किसी किस्म का भी सुख राम तो मंगल वो को है, अंतरात्मा तो ही मिलता है सुख, अंतरात्मा की गल मने तो सुख ही मिलता है, कहने का मतलब यह है जदों भी कोई मसला अड़ता अंतरात्मा की सलाह लैके वो मुताबक जो कम करो वो जो सुख निकलूगा, चाहे वह नुकसान से जाए अपने गल, चाहे वह घाटे दी हो, कहते भी आप सारा कुछ ठीक किया होना इदा ही उत्ते सुख निकलता। सर्व सुखां दा जिहड़ा नायक है राम
नाम रस,
राम बस इत्थे सर्व सुखों को नायको राम
नाम रस पियो,
उहदा जिहड़ा नाम है उहदा जिहड़ा ज्ञान है वह रस पियो, राम की जिहड़ी जानकारी है ज्ञान है वह लै लो, वह रस है उही रस है, राम बारे जानकारी ही रस है, राजा राम की कहानी लै लो, कदों राम जमया गर्भ च कद आया, की हालत हुई है, किनिया जूना भुगते है, किमें छुटकारा होया, सीता लखमण कौन सी की सी, सारी रामायण जान लो बुझ लो, उन्होंने भी बुझी है गलत बुझी है उन्होंने। हाँ जी
कबीर, कंचन के कुंडल बने उपर लाल जड़ाऊं, दिशे दादे कान ज्यों जिन मन नाही नौ।
और एक होर भी ने, वो भी गुरु ने, पंडित नूं तां कोई नहीं पुछदा लगता मैनूं, काशी विच उदो पंडित तां नहीं कोई है, वो तो बाद बाद पावे होया, उत्थे आ बंदे दा राज है, ये कौन है, ये शिवजी दा शिव भगत, कोई शिव दी नगरी है, वैसे गंगा है भी शिव दी, वो शिव दियाँ जटा निकलती है, पंडित ने तो एवं जाली कब्जा किया हो, तरसूल वाले निकले ने लैके इन्होंने कुट के भजा देंगे जी जाना हटे, वो कहते कंचन के कुंडल बने आ दुए पासे सोने के कुंडल पाई फिर
उपर
काशी बच्चे फिर बैठे ने पड़े हुए, उपर लाल जड़ा उत्ते लाल जड़े हुए ने, वो लाल जड़े जड़े ने जो लाल है रोशनी पैंती होंगी है बाहर नूं, जिहे जी कोई रोशनी दिंदा है उहो जिहा ही उहदा रंग आपां नूं दिंदा, वो जिहड़ा पत्थर है लाल रंग की रोशनी वो जो बाहर नूं आउंदी है, और जिते लाल रंग की रोशनी पैंती वह भी लाल चीज़ लगती है, जिते लाल बल्ब जलते ने ना वो कन्ना भी जो सफेदी की हो तो लाल लाल लगती है सफेदी, लाल रंग की लाइट जो पैंती है, इवें जब कन्ना दे उत्ते लाल रंग की लाइट पैंती है कन्ना नूं आए लगता जिवें उह हुंदा ना लोहा कोई भट्ठी जी चिट्टा गर्म हो जाता लाल हो जाता, ऐ कहिंदा दादे ने भी गर्म होए ने अग च जिवें गर्म होए हुंदे ने, दिसे दादे कान
ज्यों
ज्यों
जिन मन
दादे कान ज्यों
जिन मन नाही नौ,
जिवें उह दादे हुंदे ने गर्म होए हुंदे लोहा ऐ लगते ने कन्न जिवें किसी खुरपे नूं उहदे च पा के गर्म कर लिए चिट्टा हो जाए लाल हो जाए ਐਂ ਕੰਨ ਚਮਕਦੇ ਨੇ ਜਿਨ ਮਨ ਨਾਹੀ ਨਾ। ਇਹ ਉਹਨਾਂ ਦੀ ਗੱਲ ਹੈ ਜਿਹਨਾਂ ਨੂੰ ਗਿਆਨ ਹੈ ਨਹੀਂ, ਉਹ ਕੁੰਡਲ ਪਾਈ ਫਿਰਦੇ ਨੇ। ਗਿਆਨਵਾਨ ਨੂੰ ਕੁੰਡਲ ਦੀ ਵੀ ਲੋੜ ਨਹੀਂ। ਪਹਿਲੀ ਗੱਲ ਕੱਟੀ ਬਾਲਾ,
ਦੂਜੀ ਕੁੰਡਲ
ਉਹ ਸੀ ਪੰਡਤ ਦੀ, ਉਹ ਸੀ ਪੰਡਤ ਦੀ। ਦੂਜੀ ਕੱਟੀ ਇਹ ਜੋਗੀਆਂ ਵਾਲੀ, ਦੋਏ ਕੱਟੇ ਨੇ। ਪਹਿਲੀ ਬਾਲਾ ਕੱਟੀ ਜਿਹੜੀ ਆਪ ਲਈ ਫਿਰਦਾ ਸੀ, ਉਹ ਜਿਹੜੀ ਪੜ੍ਹਾਈ ਸੀ ਇਹਦੇ ਆਪਣੇ ਗੁਰੂ ਨੇ ਰਾਮਾਨੰਦ ਨੇ, ਪਹਿਲਾਂ ਤਾਂ ਉਹ ਸਿੱਟੀ ਨਾ ਭਗਾ ਕੇ ਮਾਰੀ ਇਹ ਵਾਲਾ ਆਪਣੀ। ਹਾਂ, ਭੁੱਖੇ ਭਗਤ ਨਾ ਕੀਜਾ, ਉਹ ਕਹਿੰਦੇ ਭੁੱਖੇ ਭਗਤੀ ਨਹੀਂ ਕਹਿੰਦੇ ਜਿਹਨਾਂ ਰਿੱਧੀ ਸਿੱਧੀ ਦੀ ਭੁੱਖ ਹੈ। ਜੇ ਰਿੱਧ ਸਿੱਧੇ ਮੰਗਦੇ ਹੋ ਵਾਲਾ ਚੋਂ ਤਾਂ ਮਾਇਆ ਦੀ ਭੁੱਖ ਹੈ, ਜੇ ਤੁਹਾਨੂੰ ਭਗਤੀ ਕਿੱਥੇ ਹੈ? ਮਾਇਆ ਦੀ ਭੁੱਖ ਵਾਲਿਆਂ ਨੂੰ ਭਗਤੀ ਨਹੀਂ ਹੁੰਦੀ। ਉਹ ਤਾਂ ਮਾਇਆ ਦੇ ਦੀਵਾਨੇ ਹੁੰਦੇ ਨੇ, ਮਾਇਆ ਦੇ ਭਗਤ ਨਹੀਂ ਹੁੰਦੇ ਕਦੇ ਵੀ, ਮਾਇਆ ਦੇ ਭਗਤ ਨਹੀਂ ਹੁੰਦੇ ਕਦੇ ਵੀ। ਉਹ ਸੱਪਾਂ ਦੇ ਭਗਤ ਹੁੰਦੇ ਨੇ, ਸੱਪ ਦਾ ਡੰਗ ਮਾਰਦਾ, ਸੱਪਾਂ ਦੇ ਦੀਵਾਨੇ ਹੁੰਦੇ ਨੇ ਲੋਕ, ਸੱਪ ਰੱਖਦੇ ਨੇ ਪਾਲਦੇ ਨੇ ਲੋਕ। ਕੁੱਤੇ ਪਾਲਦੇ ਨੇ, ਕੁੱਤਿਆਂ ਦੇ ਦੀਵਾਨੇ ਨੇ ਲੋਕ। ਕਬੂਤਰ ਪਾਲਦੇ ਨੇ, ਕਬੂਤਰਾਂ ਦੇ ਦੀਵਾਨੇ ਨੇ ਲੋਕ। ਘੋੜੇ ਪਾਲਦੇ ਨੇ, ਰੇਸਾਂ ਲਾਉਂਦੇ ਨੇ, ਦੀਵਾਨੇ ਨੇ। ਉਹ ਦੀਵਾਨੇ ਹੁੰਦਾ ਤਾਂ ਘੋੜੇ ਰੱਖਣ ਵਾਲਾ ਘੋੜਿਆਂ ਦਾ ਭਗਤ ਹੈ, ਕਬੂਤਰ ਰੱਖਣ ਵਾਲਾ ਕਬੂਤਰ ਦਾ ਭਗਤ ਹੈ, ਸੱਪ ਰੱਖਣ ਵਾਲਾ ਕਿਤੇ ਸੱਪ ਦਾ ਭਗਤ ਹੈ, ਦੀਵਾਨਾ ਹੈ। ਕਰੋੜਾਂ ਕਰੋੜਾਂ ਰੁਪਏ ਦੀ ਕੀਮਤ ਦੇ ਸੱਪ ਨੇ, ਨਸਲਾਂ ਨੇ ਸੱਪਾਂ ਦੀਆਂ, ਇਵੇਂ ਘੋੜਿਆਂ ਦੀਆਂ, ਕਬੂਤਰਾਂ ਦੀਆਂ ਵੀ ਸ਼ਰਤਾਂ ਲੱਗਦੀਆਂ ਨੇ ਹਰ ਚੀਜ਼ ਦੀਆਂ। ਉਹ ਲੋਕ ਦੀਵਾਨੇ ਨੇ, ਪੈਸੇ ਲਾਉਂਦੇ ਨੇ। ਮਾਇਆ ਕੇ ਦੀਵਾਨੇ ਪ੍ਰਾਣੀ, ਝੂਠ ਠਗੋਰੀ ਪਾਈ। ਜਿਹਨਾਂ ਨੂੰ ਝੂਠ ਨੇ ਮੋਹਿਆ ਹੋਇਆ, ਝੂਠ ਦੀ ਠੱਗੀ 'ਚ ਆ ਗਏ, ਮਾਇਆ ਦੀ ਠੱਗੀ 'ਚ ਆ ਗਏ, ਉਹ ਮਾਇਆ ਦੇ ਦੀਵਾਨੇ ਨੇ। ਜਿਨ ਮਨ ਨਾਹੀ, ਜਿਹਨਾਂ ਦੇ ਨਾਂ ਨਹੀਂ ਹੈ, ਉਹ ਫਿਰ ਸੋਨਾ ਔਰ ਜਿਹੜੇ ਨਾ ਲਾਲ, ਇਹ ਮਾਇਆ ਦੀ ਕੀਮਤੀ ਚੀਜ਼ਾਂ ਦੇ ਦੀਵਾਨੇ ਹੋ ਗਏ, ਮਾਇਆ ਦੇ ਦੀਵਾਨੇ ਨੇ।
ਜਿਨ ਮਨ ਨਾਹੀ ਨਾ,
ਗਿਆਨ ਦੇ ਉੱਤੇ ਪ੍ਰਭਾਵਿਤ ਨਹੀਂ ਕਰ ਸਕਦੇ, ਕੀਮਤੀ ਕੁੰਡਲਾਂ 'ਤੇ ਪ੍ਰਭਾਵਿਤ ਕਰਨਗੇ। ਵੱਡਾ ਸੰਤ ਹੈ, ਵੱਡਾ ਸੰਤ ਕੌਣ ਹੈ? ਕਿਹਦੇ ਸੋਨੇ ਦੇ ਕੁੰਡਲਾਂ ਨੇ ਲਾਲ ਜਿਹੜੇ ਹੋਏ, ਉਹ ਵੱਡਾ, ਕਿਉਂ ਦੀਆਂ ਕੀ ਜ਼ਿਆਦਾ ਮੁੱਲ ਦੀਆਂ ਕੁੰਡਲਾਂ। ਹੁਣ ਜਿਹੜੇ ਗੁਰਦੁਆਰੇ 'ਤੇ ਕਈ ਕੁੰਡਲ ਸੋਨਾ ਚੜ੍ਹਿਆ ਹੋਇਆ, ਗੁਰਦੁਆਰਾ ਵੱਡਾ। ਹਾਲ ਵੱਡਾ ਹੈ, ਜ਼ਿਆਦਾ ਪੈਸਾ ਲੱਗਿਆ ਹੋਇਆ ਹੈ, ਉੱਥੇ ਸਾਫ਼ ਸਫਾਈ ਹੈ, ਉੱਥੇ ਸਭ ਕੁਝ, ਉੱਥੇ ਕੀ ਉਹਦੀ ਕੀਮਤ ਜ਼ਿਆਦਾ? ਕੀਮਤ ਮਾਇਆ ਦੀ ਹੈ, ਉੱਥੇ ਕੀ ਖਰਚਾ ਹੋਇਆ, ਕੀਮਤ ਉਹਦੀ ਹੈ, ਨਾਮ ਦੀ ਕੀਮਤ ਨਹੀਂ ਹੈ। ਧਰਮ ਦੇ ਖੇਤਰ 'ਚ ਇਹੀ ਕੁਛ, ਸਾਡਾ ਨਿਸ਼ਾਨ ਇੰਨਾ ਉੱਚਾ ਹੈ, ਇਹ ਗੱਲਾਂ ਨੇ ਮਾਇਆ ਦੇ ਦੀਵਾਨਿਆਂ ਦੀਆਂ। ਜਿਹੜੇ ਨਾਮ ਵਾਲੇ ਨੇ ਉਹਨਾਂ ਨੇ ਕੀ ਲੈਣਾ, ਤੇ ਇਹ ਗੱਲਾਂ 'ਤੇ ਕੀ ਲੈਣਾ?
ਹਾਂਜੀ ਵੀਰ, ਕੰਚਨ ਕੇ ਕੁੰਡਲ ਬਣੇ, ਉੱਪਰ ਲਾਲ ਜੜਾਉਂ, ਦਿਸੇ ਦਾਤੇ ਕਾਨ ਜਿਉਂ, ਜਿਨ ਮਨ ਨਾਹੀ ਨਾ।
ਜੜਾਓ ਨਹੀਂ, ਜੜਾਓ,
ਜੜਾਓ,
ਜੜੇ ਹੋਏ ਨੇ, ਜੜਾਊ ਜੜੀ ਜੜੇ ਹੋਏ ਨੇ ਉੱਪਰ ਲਾਲ। ਜੇ ਜੜਾਊ ਕਹਿੰਦੇ ਫਿਰ ਤਾਂ ਤੂੰ ਕਹਿੰਦਾ ਮੈਂ ਜੜਾਊਂਗਾ, ਤੈਂ ਕੁੰਡਲਾਂ ਪਾਉਣੀਆਂ ਨੇ। ਉਹ ਪਿਛਲੇ ਪਾਈਆਂ ਛਡਾਤੀਆਂ ਤੇਰੀਆਂ, ਛੱਡ ਪਰੇ
ਉੱਪਰ ਲਾਲ ਜੜਾਊ, ਜੜਾਓ ਦੀਸੇ ਦਾਦੇ ਕਾਨ ਜਿਉਂ, ਜਿਨ ਮਨ ਨਾਹੀ ਨਾ।
ਉੱਪਰ ਲਾਲ ਜੜਾਊ ਜੜੀਆਂ ਹੋਈਆਂ, ਉੱਪਰ ਲਾਲ ਜੜੇ ਹੋਏ ਹੁੰਦੇ ਸੀ ਨਾ ਕੁੰਡਲਾਂ ਦੇ, ਦੀਸੇ ਦਾਦੇ ਕਾਨ ਜਿਉਂ, ਜਿਨ ਮਨ ਨਾਹੀ ਨਾ। ਉਹ ਤਾਂ ਗਿਆਨ ਤਾਂ ਹੈ ਨਹੀਂ ਉਹਨਾਂ ਦੇ ਅੰਦਰ, ਗਿਆਨ ਨਹੀਂ ਹੈ, ਬਸ ਆਹ ਕੁੰਡਲਾਂ ਦਿਖਾਵਾ, ਇਹਦੀ ਮਾਇਆ ਦਾ ਦਿਖਾਵਾ ਹੈ, ਝਟਕ ਪਟਕ ਮਾਇਆ ਦੀ ਹੋਈ ਆ ਬਸ। ਹਾਂਜੀ
ਕਬੀਰ, ਐਸਾ ਏਕ ਆਦ ਜੋ ਜੀਵਤ ਮਿਰਤਕ ਹੋਏ, ਨਿਰਭੈ ਹੋਏ ਕੇ ਗੁਣ ਰਵੇ, ਜਦ ਪੇਖੋਂ ਤਦ ਸੋਏ।
ਕਬੀਰ, ਐਸਾ ਏਕ ਆਦ, ਇੱਥੇ ਕਹੋ ਬੋਲਾਉਣ, ਜੋ ਜੀਵਤ ਮਿਰਤਕ ਹੋਏ। ਕਬੀਰ ਕਹਿੰਦਾ ਹੁਣ ਦੋਹੇ ਮਾਲਾ ਵਾਲਾ ਕੱਟਤਾ ਅਤੇ ਉਹ ਵੀ ਕੱਟਤਾ ਕੁੰਡਲ ਵਾਲਾ, ਹੁਣ ਅਸਲ ਬੰਦਾ ਕੌਣ ਹੈ, ਅਸਲ ਭਗਤ ਕੌਣ ਹੈ? ਕਹਿੰਦਾ ਇਹੋ ਜਿਹਾ ਤਾਂ ਕਦ ਹੁੰਦਾ ਅਸਲ ਭਗਤ ਹੈ ਜਿਹੜਾ ਕਬੀਰ ਐਸਾ ਏਕਾਦ ਐਸਾ ਤਾਂ ਕਦ ਹੁੰਦਾ ਕੋਈ ਬੰਦਾ ਜੋ ਜੀਵਨ ਜੀਵਤ ਮ੍ਰਿਤ ਕੋ ਜੋ ਜਿਉਂਦਾ ਹੀ ਮਰ ਜਾਵੇ, ਜਿਉਂਦਾ ਹੀ ਆਪਣੀ ਇੱਛਾ ਤਿਆਗ ਦੇਵੇ, ਨਾ ਤਾਂ ਉਹਨਾਂ ਨੂੰ ਮਾਲਾ ਦੀ ਇੱਛਾ, ਮਾਲਾ ਤੋਂ ਕੁਛ ਇੱਛਾ, ਕਬੀਰ ਨੂੰ ਮਾਲਾ ਤੋਂ ਇੱਛਾ ਨਹੀਂ ਸੀ ਕੁਛ ਵੀ, ਮਾਲਾ ਫੇਰਦਾ ਸੀ, ਉਹ ਤਾਂ ਹੋਰ ਕਾਸੇ ਵਾਸਤੇ ਫੇਰਦਾ ਤਾਂ ਮੈਨੂੰ ਸੁੱਖ ਮਿਲੂਗਾ, ਤੋਂ ਪਹਿਲਾਂ ਤਾਂ ਹੋਰ ਕੁਛ ਕਹਿ ਦਿੱਤਾ, ਫਿਰ ਜਦ ਨਹੀਂ ਮਿਲਿਆ ਫਿਰ ਰਿੱਧ ਸਿੱਧੀ ਗੱਲ ਕਰਨ ਲੱਗ ਗਏ, ਜਦ ਰਿੱਧ ਸਿੱਧੀ ਗੱਲ ਕਰਨ ਲੱਗ ਗਏ ਵਿਗੜ ਗਿਆ, ਕਹਿੰਦਾ ਠੱਗੀ ਮਾਰਦੇ ਹੋ ਤੁਸੀਂ, ਇਹਦਾ ਮਤਲਬ ਇੱਥੇ ਕੁਛ ਮਿਲਣਾ ਨਹੀਂ, ਸਾਫ਼ ਹੋ ਗਈ ਗੱਲ। ਉੱਥੇ ਵੀ ਇੱਛਾ, ਮਾਲਾ ਵਿੱਚ ਵੀ ਇੱਛਾ ਮਾਇਆ ਦੀ, ਅਤੇ ਦੂਆ ਤਾਂ ਕੰਨਾਂ 'ਚ ਮਾਲਾ ਜਿਹੜੇ ਪਾਈ ਫਿਰਦਾ ਕੁੰਡਲ, ਉਹ ਤਾਂ ਹੀ ਮਾਇਆ। ਕਬੀਰ ਐਸਾ ਏਕਾਦ ਜੋ ਜੀਵਤ
ਮ੍ਰਿਤਕ ਹੋਏ,
ਜਿਉਂਦਾ ਹੀ ਆਪਣੀਆਂ ਇੱਛਾਵਾਂ ਤਿਆਗ ਦੇਵੇ ਮਾਇਆ ਦੀਆਂ, ਕੋਈ ਇੱਛਾ ਹੀ ਨਾ ਰਹੇ। ਇੱਕ ਆਸ, ਇੱਕ ਆਸ ਰੱਖੋ, ਇੱਛਾ ਨਹੀਂ ਉਹ ਆਸ ਹੈ, ਇੱਛਾ ਹੁੰਦੀ ਹੈ ਮਨ 'ਚੋਂ ਪੈਦਾ ਹੋਈ ਹੋਈ, ਆਸ ਦੂਏ 'ਤੇ ਆਪਾਂ ਕਰਦੇ ਹਾਂ ਵੀ ਆਹ ਮੈਨੂੰ ਦਊਗਾ ਜੇ ਮੈਂ ਆਹ ਇਹਦਾ ਕਰਾਂ, ਜੇ ਮੈਂ ਐਂ ਕਰਾਂ ਤਾਂ ਮੈਨੂੰ ਆਹ ਮਿਲੂਗਾ, ਇਹ ਆਸ ਹੈ। ਇੱਛਾ ਹੁੰਦਾ ਬਿਨਾਂ ਕੁਛ ਕਰੇ ਤਾਂ ਮਿਲ ਜਾਵੇ, ਕੁਛ ਕਰੇ ਤਾਂ ਆਸ ਪੂਰੀ ਹੁੰਦੀ ਹੈ, ਇੱਛਾ ਹੁੰਦੀ ਹੈ ਵੀ ਆਹ ਚੀਜ਼ ਵੰਡ ਹੁੰਦੀ ਹੈ ਮੈਨੂੰ ਜਰਾ ਜ਼ਿਆਦਾ ਮਿਲ ਜਾਵੇ, ਹੋਰ ਮੈਨੂੰ ਵੱਧ ਮਿਲ ਜਾਵੇ, ਉਹ ਇੱਛਾ ਹੈ। ਹਾਂਜੀ, ਚਿੱਤ ਕੀ ਇੱਛਾ ਆਸ ਹੈ, ਚਿੱਤ ਕੀ ਇੱਛਾ ਆਸ ਹੈ, ਮਨ ਕੀ ਇੱਛਾ ਇੱਛਾ ਹੈ, ਚਿੱਤ ਕੀ ਇੱਛਾ ਆਸ ਹੈ, ਪੋਜ਼ਿਟਿਵ ਹੈ ਨਾ, ਆਪਾਂ ਵਿਰੋਧੀ ਨਹੀਂ ਇੱਕ ਦੂਜੇ 'ਤੇ। ਇੱਕ ਆਸ ਰੱਖੋ ਮਨ ਮਾਹੇ ਤਾਂ ਕਿ ਉੱਥੇ ਜਿਹੜੀ ਚਿੱਤ ਕੀ ਇੱਛਾ ਹੈ ਨਾ, ਇੱਕ ਵਚਨ ਹੈ ਨਾ ਉੱਥੇ, ਇੱਕ ਆਸ ਰੱਖੋ ਮਨ ਮਾਹੇ ਕਹਿ ਕੇ ਚਿੱਤ ਕੀ ਇੱਛਾ ਨੂੰ ਆਸ ਬਣਾ ਦਿੱਤਾ। ਜਿੱਥੇ ਮੰਨਦਾ ਹੈ ਮਨ ਦੀ ਆਸ ਨਹੀਂ ਹੁੰਦੀ, ਅਵਰੇ ਆਸ ਨਿਰਾਸ ਕਿਹਾ, ਅਵਰੇ ਆਸ ਨਿਰਾਸ। ਹਾਂਜੀ
ਕਬੀਰ, ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ, ਨਿਰਭੈ ਹੋ ਕੇ ਗੁਣ ਰਵੇ, ਜਦ ਪੇਖੋ ਤਦ ਸੋਏ।
ਕਬੀਰ ਕਹਿੰਦਾ ਏਕ, ਕਬੀਰ ਨੂੰ ਕਿਹਾ ਸੰਬੋਧਨ ਕਾ ਐਸਾ ਏਕ ਆਦ, ਫਿਰ ਇਹੋ ਜਿਹਾ ਤਾਂ ਕਦੇ ਹੀ ਨਹੀਂ, ਬਾਕੀ ਤਾਂ ਸਾਰੇ ਉਹੋ ਜਿਹੇ ਹੀ ਨੇ, ਦੱਸਿਆ ਬਈ ਕਹਿੰਦੇ ਫਿਰ ਇਹੋ ਜਿਹੇ ਹੀ ਨੇ ਤਾਂ ਦੁਨੀਆ ਦੇ ਵਿੱਚ, ਲੋਕ ਕੰਨਾਂ 'ਚ ਕੋਟਲ ਪਾਈ ਫਿਰਦੇ ਮਹਿੰਗੇ ਮਹਿੰਗੇ, ਜਾਂ ਮਹਿੰਗੇ ਮਹਿੰਗੇ ਉਹਨਾਂ ਦੇ ਬਜਟ ਨੇ, ਮਹਿੰਗੇ ਮਹਿੰਗੇ ਉਹਨਾਂ ਦਾ ਚੜਾਵਾ ਜ਼ਿਆਦਾ ਹੈ, ਉਹਨਾਂ ਕੋਲ ਜ਼ਿਆਦਾ ਪਬਲਿਕ ਆਉਂਦੀ ਹੈ, ਜ਼ਿਆਦਾ ਅਮੀਰ ਆਦਮੀ ਆਉਂਦੇ ਨੇ, ਦੋਵੇਂ ਪਾਸੇ ਇਹੋ ਜਿਹੀ ਉਹ ਗੱਲ ਹੈ, ਭੀੜ ਦੋਹੀ ਪਾਸੇ ਹੋਈਆਂ ਚੇਲਿਆਂ ਦੀ, ਜਿਹੜਾ ਉਹ ਇਹੋ ਜਿਹਾ ਕੋਈ ਮਿਲਦਾ ਜੋ ਜੀਵ ਜਿਹਨੂੰ ਕੋਈ ਇੱਛਾ ਹੀ ਨਾ ਹੋਵੇ,
ਜੀਵਤ
ਇਹਨਾਂ 'ਚ ਇੱਛਾ ਹੈ ਭੀੜ ਇਕੱਠੀ ਕਰਨ ਦੀ, ਜੁਟਾਉਣ ਦੀ, ਲੰਗਰ ਲਾਉਂਦੇ ਨੇ ਵਧੀਆ ਵਧੀਆ, ਤਾਂ ਕਿ ਜ਼ਿਆਦਾ ਲੋਕ ਸਾਡੇ ਵੱਲ ਆ ਕੇ ਲੰਗਰ ਛਕ, ਸਾਰੀ ਪਬਲਿਕ ਉਹ ਜਾਂਦੀ ਹੁੰਦੀ ਤੀਰਥਾਂ 'ਤੇ, ਲੰਗਰ ਜਾਣ ਕੇ ਲਾਉਂਦੇ ਫਲਾਨੇ ਦੇ ਆ ਜਲੇਬੀਆਂ ਦਾ ਲੰਗਰ, ਦੇਸੀ ਘਿਓ ਦਾ, ਉਹ ਤਾਂ ਕਿ ਮੇਰੇ ਜ਼ਿਆਦਾ ਹੋਣ ਲੋਕ, ਉੱਥੇ ਫਿਰ ਉਹਦੀ ਸੋਭਾ ਲਵੀ, ਫਲਾਣੇ ਸੰਤਾਂ ਦਾ ਲੰਗਰ ਬਹੁਤ ਸਿਰੇ ਸੀ, ਆਹੀ ਉਹਨਾਂ ਦੀ ਉਹ ਜ਼ਿਆਦਾ ਸੀ, ਇਹੀ ਪ੍ਰਚਾਰ ਸੀ ਉਹਨਾਂ ਦਾ, ਹੋਰ ਕੁਛ ਨਹੀਂ ਸੀ, ਉਹ ਲੰਗਰ ਨਹੀਂ ਸੀ ਕਹਿੰਦੇ, ਭੰਡਾਰਾ ਕਹਿੰਦੇ ਸੀ, ਬੜੇ ਬੜੇ ਅਮੀਰ ਆਦਮੀ ਆਉਂਦੇ ਸੀ ਉਹਨਾਂ ਦੇ ਲੈ ਕੇ, ਜਿਹੜੇ ਉਹਨਾਂ ਨੂੰ ਕਿਹਾ ਹੁੰਦਾ ਸੀ ਵੀ ਤੁਸੀਂ ਇੰਨੇ ਪੀਪੇ ਘਿਓ ਦੇ ਦੇਣੇ ਨੇ, ਨਾ ਰਾਸ਼ਨ ਦੇਣੇ, ਨਾ ਦੇਣੇ, ਪਹਿਲੇ ਡਿਊਟੀ ਲਾਈ ਹੁੰਦੀ ਸੀ, ਆਪਣਾ ਆਪਣਾ ਉਹਨਾਂ ਦਾ ਧੜੇ ਸੀ, ਉਹ ਫਿਰ ਜ਼ੋਰ ਸ਼ੋਰ ਨਾਲ ਖਰਚ ਕਰਦੇ ਸੀ ਪਬਲਿਕ ਨੂੰ, ਅਮੀਰ ਆਦਮੀ ਹੁੰਦੇ ਸੀ ਉਹ, ਭਾਵੇਂ ਉਸੇ ਪਬਲਿਕ ਦਾ ਗੱਲ ਵੱਢਦੇ ਸੀ, ਬਿਜ਼ਨਸ ਜੋ ਕਰਦੇ ਸੀ, ਪਰ ਉਹ ਦਿਖਾਵਾ ਉਦੋਂ ਜ਼ਰੂਰ ਕਰਦੇ ਸੀ। ਹਾਂਜੀ,
ਨਿਰਭੈ ਹੋ ਕੇ ਗੁਣ ਰਵੇ, ਜਦ ਪੇਖੋ ਤਦ ਸੋਏ।
ਨਿਰਭੈ ਹੋ ਕੇ ਗੁਣ ਰਵੇ, ਭੈ ਮੁਕਤ ਹੋ ਕੇ, ਕੋਈ ਇਹਦੇ 'ਚ ਕੀ ਕਹੂਗਾ, ਦੋਵੇਂ ਮੱਤਾਂ ਵਾਲਿਆਂ ਤੋਂ ਖਿਲਾਫ਼ ਗੱਲ ਕਰਨੀ ਹੋਵੇ, ਵੱਡੀਆਂ ਦੋ ਮੱਤਾਂ ਦੇ ਵਿੱਚੋਂ ਛੋਟੀਆਂ ਮੱਤਾਂ ਬੜੀਆਂ ਹੁੰਦੀਆਂ ਨੇ, ਸੀ ਤੇ ਨਿਰਭੈ ਹੋ ਗਏ ਬਿਨਾਂ ਸੱਚ ਬੋਲੇ ਨਹੀਂ ਜਾ ਸਕਦਾ। ਨਿਰਭੈ ਹੋ ਕੇ ਗੱਲ ਕਰੇ ਜਿਹੜਾ, ਨਿਰਭੈ ਹੋ ਕੇ ਗੁਣ ਰਵੇ ਤਾਂ ਗੁਣ ਪੈਦਾ ਹੁੰਦੇ ਨੇ ਜੇ ਨਿਰਭੈ ਹੋਵੇ। ਨਿਰਭੈਤਾ ਦਾ ਸਭ ਤੋਂ ਮਜ਼ਬੂਤ ਗੁਣ ਹੈ। ਨਿਰਭੈ ਔਰ ਨਿਰਭੈ ਦੋਏ ਗੁਣ ਬੜੇ ਨੇ। ਜੇ ਨਿਰਵੈਰ ਹੈ ਤਾਂ ਨਿਰਭੈ ਵੀ ਹੈ। ਜਿੰਨਾ ਚਿਰ ਵੈਰ ਵਿਰੋਧ ਮਨ ਚ ਹੈ ਭੈ ਉਹਨਾਂ ਚਿਰ ਹੈ। ਜਿੱਥੇ ਵੈਰ ਵਿਰੋਧ ਹੈ ਉੱਥੇ ਭੈ ਹੈ। ਸਿਕਿਉਰਿਟੀ ਲਈ ਫਿਰਦੇ ਨੇ ਸਾਰੇ, ਵੈਰ ਵਿਰੋਧ ਹੈ, ਸਿਕਿਉਰਿਟੀ ਦੂਏ ਵੀ ਲਈ ਫਿਰਦੇ ਨੇ। ਉੱਥੇ ਹਮਲਾਵਰ ਸਿਕਿਉਰਿਟੀ ਨਹੀਂ ਹੈ। ਜੇ ਜਿੰਦਾਬਾਦ ਮੁਰਦਾਬਾਦ ਫਰਿਆਦ ਵਾਲੇ ਆਉਂਦੇ ਨੇ ਉਹਨਾਂ ਨੂੰ ਨਹੀਂ ਐਂ ਕਹਿੰਦੇ ਵੀ ਤੁਸੀਂ ਮਿਲ ਨਹੀਂ ਸਕਦੇ, ਗਾਹਾਂ ਜਾ ਕੇ ਤਲਾਸ਼ੀ ਦਿਓ। ਉਹਨਾਂ ਨੇ ਮਾਲਕ ਨੂੰ ਕੈਦੀ ਨਹੀਂ ਬਣਾਇਆ ਹੋਇਆ, ਜਿਹਦੀ ਸਿਕਿਉਰਿਟੀ ਉਹੀ ਕੈਦੀ ਹੈ, ਉਹ 'ਤੇ ਨਿਗਾਹ ਰੱਖਦੀ ਹੈ ਸਿਕਿਉਰਿਟੀ। ਕਹਿੰਦਾ ਉਹੀ ਕੈਦੀ ਹੈ ਉਹਨਾਂ ਦਾ, ਉਹਨੂੰ ਕੌਣ ਮਿਲ ਜਾਂਦਾ ਕੌਣ ਨਹੀਂ ਜਾਂਦਾ ਸਿਕਿਉਰਿਟੀ ਨੂੰ ਪੁੱਛ ਕੇ ਜਾਊ। ਇਹ ਸਿਸਟਮ ਹੈ ਸਾਰਾ ਹੋਰ ਹੈ ਦੁਨੀਆ ਦਾ, ਤਾਂ ਭੈ ਵਿੱਚ ਹੈ ਸਭ ਕੁਝ। ਉਹ ਕਹਿੰਦੇ ਜੀ ਅਸੀਂ ਕੀ ਕਰੀਏ, ਸਾਡੀ ਡਿਊਟੀ ਹੈ ਇਹਨੂੰ ਬਚਾਉਣ, ਕੱਲ੍ਹ ਪੁੱਛੋ ਇਹ ਤਾਂ ਸਾਡੀ ਹੋਣੀ ਹੈ। ਉਹ ਆਪਣੀ ਜਗ੍ਹਾ ਠੀਕ ਨੇ, ਸਿਕਿਉਰਿਟੀ ਵਾਲੇ ਆਪਣੀ ਜਗ੍ਹਾ ਠੀਕ ਨੇ। ਅਗਲੇ ਕਹਿੰਦੇ ਇਹ ਬੰਦਾ ਕਿਵੇਂ ਆ ਵੜਿਆ, ਜਵਾਬ ਤੁਸੀਂ ਦਿਓ ਵੀ ਦੀ। ਸਿਕਿਉਰਿਟੀ ਕਿਵੇਂ ਤੁਹਾਡੀ ਦੇ ਵਿੱਚ ਦੀ, ਮੋਟਰਸਾਈਕਲ ਵਾਲਾ ਆ ਵੜਿਆ ਨੇੜੇ ਪਹੁੰਚ ਗਿਆ, ਜੇ ਭਲਾ ਇਹ ਬੰਦੇ ਨੂੰ ਨੁਕਸਾਨ ਕਰ ਦਿੰਦਾ ਲੀਡਰ ਦਾ। ਚਲੋ ਇਹ ਬੰਦਾ ਤਾਂ ਸ਼ਰੀਫ ਸੀ, ਇਹਦੇ ਕੋਲ ਹੈ ਨਹੀਂ ਸੀ ਕੁਛ, ਗਲਤ ਨਹੀਂ ਸੀ, ਪਰ ਜੇ ਗਲਤ ਹੁੰਦਾ ਕੱਲ੍ਹ ਨੂੰ ਗਲਤ ਆ ਵੜੂਗਾ, ਉਹਨਾਂ ਨੂੰ ਪੈ ਜਾਂਦੀ ਹੈ ਬਿਫਤਾ ਵਿਚਾਰੇ ਨੂੰ, ਗਰੀਬਾਂ ਨੂੰ। ਉਹ ਆਪਣੀ ਜਗ੍ਹਾ ਠੀਕ ਨੇ, ਕਾਨੂੰਨ ਇਹੋ ਜਿਹੇ ਨੇ, ਕੀ ਕਰਨ, ਸਾਰੇ ਦੁਖੀ ਨੇ ਇਹ ਕਾਨੂੰਨਾਂ ਤੋਂ, ਦੁਖੀ ਸਾਰੇ ਹੀ ਨੇ, ਸੁਖੀ ਕੋਈ ਵੀ ਨਹੀਂ ਹੈ। ਕਰਨ ਵੀ ਕੀ, ਜਿੰਨੀ ਕਗਲਾ ਇਹੋ ਜਿਹੇ ਕਾਨੂੰਨ ਬਣਾਏ ਹੋਏ ਨੇ, ਜਿੱਥੇ ਸੱਚ ਨਾ ਰਹੇ ਉੱਥੇ ਫਿਰ ਰਾਜ ਨਹੀਂ ਚੱਲਦਾ। ਧਰਮ ਬਿਨਾਂ ਨਹੀਂ, ਧਰਮ ਬਿਨਾਂ ਸਭ ਦਲੇ ਮਲੇ ਹੈ, ਦਲੇ ਮਲੇ ਹੀ ਹੈ ਕਾਨੂੰਨ ਸਾਰੇ। ਉਹ ਕਹਿੰਦਾ ਮੈਂ ਨਾ ਮਾਰਿਆ ਜਾਵਾਂ, ਉਹ ਕਹਿੰਦਾ ਮੈਂ ਨਾ ਮਾਰਿਆ ਜਾਵਾਂ, ਉਹ ਕਹਿੰਦਾ ਮੈਂ ਨਾ ਮਾਰਿਆ ਜਾਵਾਂ, ਇੱਕ ਦੂਜੇ ਦਾ ਫਿਕਰ ਹੈ, ਆਪਣਾ ਆਪਣਾ ਸਾਰਿਆਂ
ਬੇਵਸਾਹੀ ਹੈ,
ਆਪਣਾ ਆਪਣਾ ਬਚਾਓ ਕਰਨਾ। ਕਾਨੂੰਨ ਨੇ ਸਾਰਿਆਂ ਨੂੰ ਟਾਰਗੇਟ 'ਤੇ ਰੱਖਿਆ ਹੈ।
ਨਿਰਭੈ ਹੋ ਕੇ ਗੁਣ ਰਵੇ ਜਦ ਭੇਖੂ ਤਤ ਸੋਏ,
ਜਦ ਭੇਖੂ ਤਾਂ, ਜੇ ਨਿਰਭੈ ਹੋ ਕੇ ਗੁਣ ਰਵੇ ਫਿਰ ਜਿੱਧਰ ਨੂੰ ਦੇਖਦਾ ਅੰਦਰ ਸਭ ਦੇ ਹਰ ਹਰਜੂ ਵਸਦਾ,
ਤਤ ਸੋਏ
ਉਹ ਹਰਜੂ ਵਸਦਾ ਹੈ, ਸਾਰਿਆਂ ਦੇ ਅੰਦਰ ਇੱਕੋ ਹੀ ਵਸਦਾ, ਉੱਥੇ ਹੀ ਹੈ ਉਹ ਜਿੱਥੇ ਮੇਰੀ ਨਿਗਾਹ ਜਾਂਦੀ ਹੈ, ਤਾਂ ਨਿਰਵੈਰ ਹੁੰਦਾ, ਤਾਂ ਨਿਰਭੈ ਹੁੰਦਾ। ਜੇ ਨਿਰਵੈਰ ਹੈ ਤਾਂ ਨਿਰਭੈ ਹੈ, ਜੇ ਉਹਨੂੰ ਪਤਾ ਭਾਣਾ।
ਕਬੀਰ ਜਾ ਦਿਨ ਹੋਮ ਹੁਆ ਪਾਛੇ ਪਿਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ।
ਹੁਣ ਪਹਿਲਾਂ ਉਹਨੇ ਮਾਲਾ ਦੀ ਫੱਟੀ ਪੋਚੀ, ਫਿਰ ਕੁੰਡਲਾ ਦੀ ਫੱਟੀ ਪੋਚੀ ਜੋਗੀਆਂ ਦੀ, ਫਿਰ ਕਿਹਾ ਕਬੀਰ ਐਸਾ ਏਕਾ ਜੋ ਜੀਵਤ ਮਿੱਤਰ ਖੋਏ। ਹੁਣ ਆਪਣੀ ਗੱਲ ਕਰਦੇ ਨੇ, ਜੇ ਫਿਰ ਹੈ ਕੌਣ ਕਦ ਜਿਸ ਦਿਨ ਹੋ ਬੂਆ। ਸਿਸਟਮੈਟਿਕ ਚੱਲਦੀ ਹੈ ਗੱਲ, ਬਿਲਕੁਲ ਮਾਲਾ ਬੰਬੂ ਚ ਇਹ ਮਾਲਾ ਹੈ, ਇਹਨੂੰ ਕਹਿ ਸਕਦੇ ਮਾਲਾ, ਇਹ ਸਿਮਰਨੀ ਹੈ, ਐ ਮਾਲਾ ਚ ਨਿਕਲਦੀ ਹੈ ਅੰਦਰੋਂ, ਅੰਦਰੋਂ ਨਿਕਲਦੀ ਹੈ ਮਾਲਾ ਬੰਬੂ ਗੱਲ ਤਾਂ, ਨੰਬਰ ਬਾਹਰ ਗੱਲ ਚੱਲਦੀ ਹੈ। ਉਹ ਕੌਣ ਕਹਿੰਦਾ ਜਿਸ ਦਿਨ ਹੋ ਬੂਆ, ਜਿਸ ਦਿਨ ਮੈਂ ਮਰਿਆ ਸੀ ਨਾ,
ਪਾਛੇ ਪਿਆ ਆਨੰਦ,
ਪਾਛੇ ਪਿਆ ਆਨੰਦ, ਆਨੰਦ ਦੇ ਬਾਅਦ ਚ ਆਇਆ। ਜੋ ਆਨੰਦ ਮਰੇ ਦੇ ਬਾਅਦ ਹੈ, ਜਿਉਂਦੇ ਦਾ ਆਨੰਦ ਹੈ ਹੀ ਨਹੀਂ। ਜਿਉਂਦਾ ਕਹਦਾ, ਜਿਉਂਦਾ ਜਾਂ ਆਪਣੀ ਮਰਜ਼ੀ ਹੈ, ਆਪਣੀ ਮਰਜ਼ੀ ਚੱਲੇ ਸਾਰੀ ਦੁਨੀਆ 'ਚ, ਇਹ ਇੱਛਾ ਹੈ ਆਦਮੀ ਦੀ। ਜੇ ਉਹਦੀ ਇੱਛਾ ਇਹ ਹੋਵੇ, ਪੂਰੀ ਵੀ ਹੋ ਜਾਵੇ, ਸਗਲ ਸਿਸ਼ਟ ਕੋ ਰਾਜਾ, ਫਿਰ ਤਾਂ ਦੁਖੀ ਹੈ, ਆਨੰਦ ਦਾ ਹੈ ਹੀ ਨਹੀਂ, ਉਹ ਤਾਂ ਦੁਖੀ ਹੈ। ਜੇ ਪਰਮੇਸ਼ੁਰ ਦੀ ਮਰਜ਼ੀ ਚੱਲਦੀ ਹੈ ਤਾਂ ਸਰਬ ਕੀ ਚਿੰਤਾ ਵੀ ਉਸ ਮਨ ਮਾਹੀ ਆ। ਚਿੰਤਾ ਜਿੱਥੇ ਹੈ ਉੱਥੇ ਸੁੱਖ, ਕਿੱਥੇ ਹੈ ਦੁੱਖ ਹੈ ਉੱਥੇ। ਨਾਨਕ ਚਿੰਤਾ ਮਤ ਕਰੋ,
ਚਿੰਤਾ ਤੁਸੀਂ
ਜਿਹਨੂੰ ਚਿੰਤਾ ਉਹ ਸੁਖੀ ਆ। ਇੱਥੇ ਚਿੰਤਾ ਦਾ ਤਿਆਗ ਕੀਤਾ, ਉਹਦੀ ਆਪਣੀ ਚਿੰਤਾ ਉਹਦੇ 'ਤੇ ਛੱਡੀ ਹੈ ਤਾਂ ਸੁੱਖ ਹੈ। ਆਪਣੀ ਚਿੰਤਾ ਤਿਆਗ ਕੇ ਸਾਨੂੰ ਜਿਹੜੀ ਆਪਣੀ ਚਿੰਤਾ ਅਸੀਂ ਕਰਦੇ ਹਾਂ ਅਨਸੈਸਰੀ ਬੇਮਤਲਬ, ਜਿਹਦਾ ਕੋਈ ਮਤਲਬ ਹੀ ਨਹੀਂ ਚਿੰਤਾ ਦਾ, ਉਹ ਕਰਦੇ ਹਾਂ ਉਹ ਆਨੰਦ ਨਹੀਂ ਹੋਣ ਦਿੰਦੀ, ਆਨੰਦ ਨੂੰ ਭੰਗ ਕਰਦੀ ਹੈ ਜਾਂ ਆਨੰਦ ਦਾ ਨਾਸ਼ ਕਰਦੀ ਹੈ। ਆਨੰਦ ਦਾ ਨਾਸ਼ ਹੀ ਕਰਦੀ ਹੈ ਚਿੰਤਾ। ਕਰਦੇ ਹਾਂ ਅਸੀਂ ਆਪਣੀ ਅਕਲਮੰਦ ਆਪਣੇ ਆਪ ਨੂੰ ਸਮਝਦੀ ਹੈ ਵੀ ਬੜੇ ਅਸੀਂ ਅਕਲਮੰਦ ਹਾਂ, ਜਿਹੜਾ ਸਾਡੀ ਚਿੰਤਾ ਕਰਨ ਵਾਲਾ ਉਹ ਥੋੜ੍ਹਾ ਜਿਹਾ ਘੱਟ ਬੁੱਧੀ ਵਾਲਾ, ਅਸੀਂ ਜ਼ਿਆਦਾ ਬੁੱਧੀ ਵਾਲੇ, ਕਿਤੇ ਉਹ ਗਲਤੀ ਨਾ ਕਰ ਦੋਵੇ। ਉਹਦਾ ਨਾਲ ਕੀ ਭਰੋਸਾ, ਦੂਏ ਦੀ ਚਿੰਤਾ ਕੌਣ ਕਰਦਾ ਹੁੰਦਾ, ਉਹ ਨਾ ਕਰੇ ਚਿੰਤਾ। ਇਹੋ ਜਿਹਾ ਵਿਸ਼ਵਾਸ ਹੈ ਪਬਲਿਕ ਦੇ ਅੰਦਰ। ਪਰ ਨਾਨਕ ਕਹਿੰਦਾ ਚਿੰਤਾ ਮਤ ਕਰੋ, ਚਿੰਤਾ ਤੁਸੀਂ ਇਹ ਕਹਿ ਰਿਹਾ, ਉਹਨੂੰ ਚਿੰਤਾ ਹੈ ਔਰ ਸਮਰੱਥ ਵੀ ਹੈ ਉਹ। ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਗੁਰਬਾਣੀ ਇਹ ਕਹਿੰਦੀ ਹੈ। ਪਰ ਨਹੀਂ ਹਟਦੇ ਲੋਕ ਚਿੰਤਾ ਕਰਦੇ, ਗੁਰਬਾਣੀ ਦੇ ਭਰੋਸਾ ਨਹੀਂ ਹੈ, ਭਰੋਸਾ ਨਹੀਂ ਹੈ। ਐਸਾ ਏਕ ਆਦ
ਜੋ ਜੀਵਤ
ਜਿਹੜਾ ਗੁਰਬਾਣੀ 'ਤੇ ਭਰੋਸਾ ਕਰ ਲਏ ਜਿਉਂਦਾ ਹੀ ਮਰ ਜਾਂਦਾ। ਗੁਰਬਾਣੀ 'ਤੇ ਭਰੋਸਾ ਜੀਵਨ ਮ੍ਰਿਤਕ ਕਰਦਾ, ਚਿੰਤਾ ਛੱਡਤੀ ਮਰ ਗਿਆ, ਗੁਰਬਾਣੀ ਦੀ ਗੱਲ ਮੰਨ ਲਈ। ਜੇ ਨਾ ਮੰਨੀਏ ਤਾਂ ਗੁਰਬਾਣੀ ਦਾ ਭਰੋਸਾ ਨਾ ਕਰੀਏ, ਚਿੰਤਾ ਤਿਆਗ ਹੀ ਨਹੀਂ ਸਕਦਾ, ਚਿੰਤਾ ਨਹੀਂ ਤਿਆਗ ਸਕਦਾ, ਚਿੰਤਾ ਤਿਆਗ ਨਹੀਂ ਸਕਦਾ ਅਤੇ ਆਨੰਦ ਹੋ ਵੀ ਨਹੀਂ ਸਕਦਾ, ਆਨੰਦ ਵੀ ਨਹੀਂ ਹੋ ਸਕਦਾ ਉਹਨਾਂ ਚਿਰ। ਦੋ ਗੱਲਾਂ ਤਾਂ ਇਕੱਠੀਆਂ ਹੋਣੀਆਂ ਨਹੀਂ ਵੀ ਮੈਂ ਅੱਗ ਦੇ ਉੱਤੇ ਖੜਾ ਵੀ ਅੱਗ ਦੇ ਵਿੱਚ ਰਹਿਣ ਸਿੱਖ ਵੀ ਮੈਨੂੰ ਨਾ ਲੱਗੇ, ਇਹ ਤਾਂ ਗੱਲਾਂ ਨਹੀਂ ਹੋ ਸਕਦੀਆਂ। ਦੋ ਅੱਗ ਨੂੰ ਬੁਝਾ ਕੇ ਹੀ ਸ਼ਾਂਤੀ ਮਿਲ ਸਕਦੀ ਹੈ। ਤ੍ਰਿਸ਼ਨਾ ਦੀ ਅੱਗ ਜਿੰਨਾ ਚਿਰ ਜਲਦੀ ਹੈ ਅੰਦਰ, ਉੱਥੇ ਸ਼ਾਂਤੀ ਕਿਵੇਂ ਹੋ ਜੂਗੀ? ਤ੍ਰਿਸ਼ਨਾ ਦੀ ਅੱਗ ਬੁਝ ਨਾ ਜਾਵੇ ਤਾਂ ਚਿੰਤਾ ਹੀ ਹੈ। ਤ੍ਰਿਸ਼ਨਾ ਪੂਰੀ ਹੋਵੇ, ਹਰ ਇੱਛਾ ਪੂਰੀ ਹੋਵੇ ਤਾਂ ਚਿੰਤਾ ਹੀ ਹੈ। ਮੇਰੀ ਹਰ ਇੱਛਾ ਪੂਰੀ ਨਹੀਂ ਹੋਣੀ ਜੇ ਮੈਂ ਚਿੰਤਾ ਛੱਡਤੀ, ਇਹ ਤਾਂ ਚਿੰਤਾ। ਅਤੇ ਇਹਦੇ ਨਾਲ ਫਿਰ ਆਨੰਦ ਕਿਵੇਂ ਹੋ ਜਾਂਦਾ? ਬਸ ਇਹ ਗੱਲ ਸਮਝਣ ਦੇ ਵਿੱਚ ਹੀ, ਇੱਛਾ ਪੂਰੀ ਹੋਣ ਨੂੰ ਅਸੀਂ ਆਨੰਦ ਸਮਝਦੇ ਹਾਂ, ਬਿਲਕੁਲ ਗਲਤ ਹੈ। ਗੁਰਬਾਣੀ ਨੇ ਤਾਂ ਹੋਰ ਹੀ ਗਾਹਾਂ ਦੀ ਗੱਲ ਕਰਤੀ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ, ਨਵਾਂ ਖੰਡਾਂ ਵਿੱਚ ਤੇਰੀ ਸੋਭਾ ਹੋਵੇ, ਜਾਣਦੇ ਹੁਣ ਤੈਨੂੰ ਨਾਲ ਚੱਲਿਆ ਸਭ ਕੋਈ, ਤੇਰੀ ਗੱਲ ਸਾਰੀ ਮੰਨਦੇ ਹੁਣ। ਪਰ ਜੇ ਤਿਸਰਾ ਦਾ ਨਾਮ ਵੀ ਬਾਤ ਨੂੰ ਪੁੱਛੇ ਕਿ ਇਸ ਕਰਕੇ ਗੁਰਬਾਣੀ ਜੋ ਕਹਿੰਦੀ ਉਹ ਤਾਂ ਅਸੀਂ ਉਸ ਐਂਕਲ ਤੋਂ ਤਾਂ ਅਸੀਂ ਇਹਨੂੰ ਸਮਝਿਆ ਹੀ ਨਹੀਂ। ਅਸੀਂ ਤਾਂ ਸਮਝਿਆ ਧਰਮ ਨੂੰ ਵੀ ਇੱਥੋਂ ਹਰ ਕਿਸਮ ਦੀ ਇੱਛਾ ਪੂਰੀ ਹੁੰਦੀ ਮਾਇਆ ਦੀ, ਜਿਹੜੀ ਕਿ ਬਿਲਕੁਲ ਹੀ 100% ਗਲਤ ਹੈ। ਗੁਰਬਾਣੀ ਇਸ ਗੱਲ 'ਤੇ ਖਲ ਗਲਤ ਹੈ, ਉਹ ਇੱਛਾ ਤਿਆਗਣ ਦੀ ਗੱਲ ਕਰਦੀ, ਅਸੀਂ ਕਹਿੰਦੇ ਇੱਛਾ ਹੀ ਤਾਂ
ਪੂਰੀਆਂ ਕਰਨ ਦੀ ਗੱਲ।
ਉਹਦਾ ਕਹਿੰਦਾ ਮੇਰੇ ਥੜੇ ਤਰ੍ਹਾਂ ਚਾੜੋ, ਕਹਿੰਦਾ ਘੱਟ ਕਿਉਂ ਤੋਲਦਾ? ਉਹ ਤਾਂ ਉਹਨੂੰ ਕਹਿੰਦਾ ਘੱਟ ਤੋਲਦਾ, ਤੂੰ ਕਹਿੰਦਾ ਥੜੇ ਥੱਲੇ ਉੱਤਰ, ਇੱਛਾ ਨਹੀਂ ਇੱਥੇ, ਹੋਰ ਕੋਈ ਦੁਕਾਨ ਚਲਿਆ ਜਾ
ਜੇ ਕੁਛ ਲੈਣਾ।
ਇਹ ਇੱਛਾ ਮਾਇਆ ਦੀਆਂ ਪੂਰੀਆਂ, ਕਿਤੇ ਹੋਰ ਚਲਾ ਜਾ, ਕਿਤੇ ਵੀ ਨਹੀਂ ਪੂਰੀਆਂ ਹੋਣੀਆਂ, ਇਹ ਹੁਕਮ ਨਾਲੇ ਪੂਰੀਆਂ ਹੁੰਦੀਆਂ ਨੇ। ਜਿਹੜੇ ਦੂਏ ਨੂੰ ਕਹਿੰਦੇ ਆ ਜਾ ਇੱਥੇ, ਦੇਖ ਤਾਂ ਸਹੀ ਸਾਡੇ ਕੋਲ ਬੜਾ, ਆਹ ਉਪਾਏ ਕਰ ਦਾਂਗੇ, ਉਹ ਉਪਾਏ ਕਰ ਦਾਂਗੇ, ਮੁਸੀਬਤ ਆ ਗਈ, ਆਹ ਗ੍ਰਹਿ ਦੀ ਆਹ ਹੋਜੂ, ਉਹ ਹੋਜੂ, ਦਾਨ ਕਰ ਲੈ, ਅਸੀਂ ਪਾਠ ਕਰ ਦਾਂਗੇ, ਸੰਪਟ ਪਾਠ ਕਰ ਦਾਂਗੇ, ਉਹ ਕਰ। ਉਹ ਠੱਗਾਂ ਦੀ ਗੱਲ, ਉਹ ਠੱਗ ਨੇ, ਦੁਕਾਨਾਂ ਨੇ ਆਪਣੀਆਂ ਆਪਣੀਆਂ, ਜਾਂ ਹੱਟ ਖੁੱਲੂਗੀ ਵਪਾਰ ਹੋਊਗਾ ਹੀ। ਜੋਗੀਆਂ ਨੂੰ ਕਹਿ ਨਹੀਂ ਬੋਲੇ ਹੱਟ ਵਪਾਰ, ਵਪਾਰ ਤਾਂ ਹੀ ਹੋਊ, ਜਾਂ ਜਾਗਦਾ ਹੱਟ ਖੁੱਲਦੀ ਹੈ ਵਪਾਰ। ਆਪਣਾ ਆਪਣਾ, ਕੋਈ ਨਾਮ ਦਾ ਕਰਦਾ, ਕੋਈ ਮਾਇਆ ਦਾ ਕਰਦਾ, ਵਪਾਰ ਤਾਂ ਆਪਣਾ ਆਪਣਾ। ਹਰ ਜਾਣਾ ਨਾਮੇ ਕੇ ਵਪਾਰੀ, ਨਾਮ ਦੇ ਵਪਾਰੀ ਨੇ, ਕੋਈ ਮਾਇਆ ਦੇ ਵਪਾਰੀ ਨੇ। ਜਿਹੜਾ ਨਾਮ ਦਾ ਵਪਾਰੀ ਨੇ, ਮਾਇਆ ਦਾ ਵਪਾਰੀ ਜ਼ਰੂਰ ਹੈ। ਨਾਮ ਦੇ ਵਪਾਰੀ ਸੱਚ ਦੇ ਵਪਾਰੀ ਨੇ, ਮਾਇਆ ਦੇ ਵਪਾਰੀ ਝੂਠ ਦੇ ਵਪਾਰੀ ਨੇ। ਮਾਇਆ ਝੂਠੀ ਹੈ, ਝੂਠ ਦੇ ਵਪਾਰੀ ਕਿੰਨੇ ਨੇ, ਸੱਚ ਦੇ ਕਿੰਨੇ ਨੇ, ਜਾਂ ਇਹ ਬਸ ਇਹੀ ਦੇਖਣਾ। ਸੱਚ ਦੇ ਵਪਾਰੀਆਂ ਦੀ ਇੱਕੋ ਦੁਕਾਨ ਹੁੰਦੀ ਹੈ, ਦੋ ਨਹੀਂ ਹੁੰਦੀਆਂ, ਬਹੁਤ ਦੁਕਾਨ ਇੱਕੋ ਹੀ ਹੁੰਦੀ ਹੈ। ਆ ਸੱਚ ਦੇ ਵਿੱਚ ਮਾਇਆ ਨਹੀਂ ਚੱਲਦੀ ਹੈ, ਪੈਸਾ ਨਹੀਂ ਚੱਲਦਾ, ਇੱਥੇ ਅਮੁੱਲ ਗੁਣ ਅਮੁੱਲ ਵਪਾਰ ਹੁੰਦੇ ਨੇ। ਉਹ ਤਾਂ ਮਾਇਆ ਦੀ ਖੇਡ ਹੈ ਸਾਰੀ। ਉੱਥੇ ਤਾਂ ਜਿੱਡਾ ਬੜਾ ਪਾਪ ਹੈ, ਉੱਡਾ ਬੜਾ ਪੁੰਨ ਕਰਨਾ ਪਊ, ਉਹਨੇ ਪੈਸੇ ਦੇਣੇ ਪੈਣਗੇ। ਜਿੱਡਾ ਬੜਾ ਕੇਸ ਹੈ, ਰਿਸ਼ਵਤ ਉਨੀ ਬੜੀ ਦੇਣੀ ਪਊਗੀ। ਅਪਰਾਧ ਕਿੱਡਾ ਬੜਾ ਹੈ, ਉਨੀ ਰਿਸ਼ਵਤ ਹੋਊਗੀ। ਕਤਲ ਦੇ ਕੇਸ 'ਚ ਇਹ ਥੋੜ੍ਹੀ ਵੀ ਜਮਾਨਤ ਦੇਵੇ ਤੈਨੂੰ 100-200 ਰੁਪਈਏ, 1,000-10,000 ਨੂੰ ਤੇਰੀ ਜਮਾਨਤ ਹੋ ਜੂਗੀ। ਤਾਂ ਵੱਡਾ ਹੀ ਹੋਊ ਗੱਫਾ ਉੱਥੇ ਦੇਖਿਆ ਜਾਊ ਅਪਰਾਧ ਕਿੱਡਾ ਕਿੱਡਾ ਬੜਾ ਕੰਮ ਹੈ। ਹਾਂਜੀ
ਕਬੀਰ, ਜਾ ਦਿਨ ਹੋ ਬੂਆ ਪਾਛੇ ਪਿਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ।
ਉਹ ਕਹਿੰਦਾ ਵੀ ਜਾਦਨ ਹੋਮੂਆ, ਕਬੀਰ ਕਹਿੰਦਾ ਪਾਛੇ ਪਿਆ ਆਨੰਦ, ਮਰਿਆ ਪਹਿਲਾਂ ਆਨੰਦ ਪਿੱਛੋਂ ਹੋਇਆ। ਇਹ ਆਨੰਦ ਕਹਿੰਦਾ ਉਹ ਮੁਕਤੀ ਕਹਿੰਦੇ ਨੇ। ਉਹ ਤਾਂ ਮਰੇ ਦੇ ਬਾਅਦ ਕੋਈ ਬੋਲਿਆ ਨਹੀਂ, ਇਹ ਤਾਂ ਮਰਿਆ ਬੋਲਦਾ। ਬੋਲਦਾ ਕੌਣ ਹੈ? ਉਹ ਤਾਂ ਕਹਿੰਦਾ ਹੋ ਬੂਆ, ਬੋਲਦਾ ਕੌਣ ਹੈ? ਫਿਰ ਕਬੀਰ ਬੋਲ ਰਿਹਾ
ਮਰਿਆ ਹੋਇਆ,
ਮਰਿਆ ਹੋਇਆ ਇਹ ਮਰਨਾ ਕੈਸਾ ਹੈ? ਉਹ ਤਾਂ ਬੋਲ ਰਿਹਾ। ਅੱਗੇ ਨੂੰ ਜ਼ਿਆਦਾ ਗੜਕ ਕੇ ਬੋਲ ਰਿਹਾ। ਇੱਕ ਤਾਂ ਹੁੰਦਾ ਨਾ ਵੀ ਹੁਣ ਕਮਜ਼ੋਰ ਹੋ ਗਿਆ ਅੱਗੇ ਨੂੰ, ਇਹ ਤਾਂ ਅੱਗੇ ਨੂੰ ਗੜਕਣ ਲੱਗ ਗਿਆ ਸਮਾਂ, ਮਰਿਆ ਹੋਇਆ। ਪਾਛੇ ਪਿਆ ਆਨੰਦ,
ਮੋਹੇ ਮਿਲਿਓ ਪ੍ਰਭ,
ਮੋਹੇ ਮਿਲਿਓ ਪ੍ਰਭ ਆਪਣਾ, ਦੋ ਹੋ ਗਏ ਹੁਣ। ਪਹਿਲਾਂ ਤਾਂ ਇਕੱਲਾ ਹੀ ਸੀ,
ਇੱਕ ਦੇ ਦੋ ਹੋ ਗਏ।
ਮੋਹੇ ਮਿਲਿਓ ਪ੍ਰਭ ਆਪਣਾ, ਪ੍ਰਭ ਵਾਲਾ ਵੀ ਆ ਗਿਆ। ਤੋਪ ਤਾਂ ਕਹਿੰਦਾ ਮੇਰੇ ਕੋਲ ਦੀ ਅਸਲਾ ਹੈ ਨਹੀਂ ਸੀ, ਤੋਪ ਤਾਂ ਸੀਗੀ, ਸੁਰਤ ਤਾਂ ਸੀ ਹਵਾਈ, ਉਹ ਗੋਲਾ ਗਿਆਨ ਵਾਲੇ ਨਹੀਂ ਸੀ, ਉਹ ਗੋਲੇ ਨਹੀਂ ਸੀ, ਉਹ ਨਾਲ ਕੀ ਪਾਈਪ ਕੀ ਕਰਦਾ, ਪਾਈਪ ਸੀ ਇਹਦੇ ਕੋਲ ਤਾਂ। ਦੋ ਪੈ ਪਏ ਆ, ਹੋਰ ਕੀ ਆ, ਤਾਂ ਪਾਈਪ ਸੀ ਉਹਨਾਂ, ਜਦ ਗੋਲੇ ਪਿੱਛੋਂ ਦਿੱਤੇ ਗਿਆ ਅੰਦਰ ਡਾਗਣ ਲੱਗਿਆ, ਸਭ ਕੁਝ ਤਹਿਸ ਨਹਿਸ ਕਰਤਾ। ਗੋਲਾ ਗਿਆਨ ਚਲਾਇਆ, ਫਿਰ ਚੱਲੇ ਗਿਆਨ ਦੇ ਕੋਲ, ਫਿਰ ਹਨੇਰੀ ਢਾਲਤੀ, ਦੇਖੋ ਭਾਈ ਗਿਆਨ ਕੇ ਆਈ ਆਦੀ, ਸਾਹ ਨਹੀਂ ਆਉਣ ਦਿੱਤਾ ਕਿਸੇ ਨੂੰ ਵੀ, ਐਸੇ ਗੋਲੇ ਛੱਡੇ ਸਾਰਿਆਂ ਦੀ ਬੋਲਤੀ ਬੰਦ ਕਰਤੀ। ਹਾਂਜੀ ਬੋਏ ਮਿਲਿਓ ਪ੍ਰਭ ਆਪਣਾ
ਸੰਗੀ ਭਜੇ ਗੋਬਿੰਦ।
ਪ੍ਰਭ ਕਹਿੰਦਾ ਵੀ ਤੂੰ ਬੋਲ ਇੱਧਰ ਦੇਖ, ਮੈਂ ਫੀਡ ਕਰਦਾ ਗੋਲੇ, ਗੋਲੇ ਮੈਂ ਪਾਉਣਾ ਪਿੱਛੇ, ਬਰੂਦ ਮੇਰਾ, ਮੂੰਹ ਤੇਰਾ, ਤੇਰਾ ਤਾਂ ਮੂੰਹ ਹੈ, ਮੂੰਹ ਹੈ, ਮੂੰਹ ਤੇਰਾ ਤੇ ਪਿੱਛੋਂ ਗਿਆਨ ਮੇਰਾ, ਚੱਲ ਬੋਏ ਮਿਲੇ ਉਪਰਾ ਆਪਣਾ
ਸੰਗੀ ਭਜੇ ਗੋਬਿੰਦ।
ਸੰਗੀ ਜਿਹੜੇ ਮਨਬੁੱਧੀ ਸੀ, ਇਹ ਆਪਣੇ ਗੋਬਿੰਦ ਨਾਲ ਜੁੜ ਗਏ, ਇਹ ਵੀ ਉਹਦੇ ਨਾਲ ਨੇ, ਇਹ ਉਹਦੀ ਮਦਦ ਤੇ ਹੀ ਨੇ ਨਾ, ਇਹ ਵੀ ਕਰਦੇ ਨੇ ਨਾਲ ਕੰਮ ਅੰਦਰ, ਉਹਦੇ ਨਾਲ ਗੋਬਿੰਦ ਦੇ ਨਾਲ ਸਹਿਮਤ ਨੇ। ਹਾਂਜੀ ਉਹਦੇ ਨਾਲ ਜੁੜੇ ਹੋਏ ਨੇ ਭਜਨ, ਜੁੜੇ ਹੋਏ ਨੇ। ਇਹਨਾਂ ਦੀ ਸ਼ਕਤੀ, ਮਨਬੁੱਧੀ ਦੀ ਸ਼ਕਤੀ ਵੀ ਗੋਬਿੰਦ ਦੇ ਨਾਲ ਹੈ। ਹਾਂਜੀ
ਕਬੀਰ, ਸਭ ਤੇ ਹਮ ਬੁਰੇ ਹਮ ਤਜ ਭਰੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ।
ਭਾਵੇਂ ਕਹਿੰਦੇ ਮਰ ਗਿਆ ਸੰਗੀ ਭਜਾਂ ਗੋਬਿੰਦ, ਪਰ ਫਿਰ ਇਹ ਨਹੀਂ ਅਸੀਂ ਸਮਝਦੇ ਅਸੀਂ ਸਭ ਤੋਂ ਸ੍ਰੇਸ਼ਟ ਹਾਂ।
ਸਭ ਤੇ ਹਮ ਬੁਰੇ, ਭਲੋ ਸਭ ਕੋਏ,
ਬੁਰੇ ਕਾਹਤੇ ਹਾਂ, ਅਸੀਂ ਲਿਹਾਜ ਨਹੀਂ ਕਰਦੇ ਕਿਸੇ ਦੀ, ਬੁਰੇ ਹਾਂ ਬੁਰਾ, ਸਾਨੂੰ ਤਾਂ ਬੁਰੇ ਹੀ ਸਮਝਦੇ ਨੇ, ਅਸੀਂ ਬੁਰੇ ਹੀ ਠੀਕ ਹਾਂ ਭਾਈ, ਅਸੀਂ ਤਾਂ ਸਭ ਤੋਂ ਬੁਰੇ ਹਾਂ। ਮੂੰਹ ਦੇਖ ਮੈਂ ਟਿੱਕੇ ਨਹੀਂ
ਲਾਉਂਦੇ,
ਹਾਂ ਤਾਂ ਬੁਰੇ, ਸੱਚ ਬੋਲਦੇ ਹਾਂ, ਇਹ ਮਜਬੂਰੀ ਹੈ ਅਤੇ ਇਸ ਕਰਕੇ ਬੁਰਾਈ ਮਿਲਦੀ ਹੈ, ਸੱਚ ਕੌੜਾ ਹੁੰਦਾ, ਸਾਨੂੰ ਲੋਕ ਬੁਰਾ, ਅਸੀਂ ਹਾਂ ਹੀ ਬੁਰੇ, ਸਭ ਤੇ ਹਮ ਬੁਰੇ ਹਮ ਤਜ ਜਿਹਨੇ ਹੰਕਾਰ ਛੱਡਤਾ ਵੈਸੇ
ਭਲੋ ਸਭ ਕੋਈ
ਉਹ ਬੁਰੇ ਤਾਂ ਹੁੰਦੇ ਨਹੀਂ ਭਲੇ ਹੁੰਦੇ ਨੇ ਅਸਲ 'ਚ ਹਮ ਤਜ ਜਿਹਨੇ ਹੰਕਾਰ ਛੱਡਤਾ ਉਹ ਮੈਂ ਛੱਡਤੀ ਉਹ ਭਲਾ ਸਾਰੇ ਹੀ ਹੁੰਦੇ ਨੇ ਹਾਂ ਹਮ ਬੁਰੇ ਜੇ ਹਮ ਹੈ ਤਾਂ ਬੁਰੇ ਹਾਂ ਜੇ ਹਮ ਛੱਡੀ ਹੋਈ ਹੈ ਤਾਂ ਭਲੇ ਪਰ ਹੁਣ ਤੁਸੀਂ ਦੇਖ ਲਓ ਵੀ ਹਮ ਛੱਡੀ ਹੋਈ ਹੈ ਜਾਂ ਨਾ ਛੱਡੀ ਹੋਈ ਹੈ ਬੁਰਾ ਕੌਣ ਹੈ ਜਾਂ ਕੌਣ ਨਹੀਂ ਤੁਸੀਂ ਜਿਹਨੂੰ ਬੁਰਾ ਕਹਿੰਦੇ ਹੋ ਉਹ ਬੁਰਾ ਹੈ ਜਾਂ ਨਹੀਂ ਹੈ ਇਹ ਤੁਸੀਂ ਆਪਣਾ ਵਿਚਾਰੋ ਜੇ ਤੁਹਾਡੇ ਕੋਈ ਪਰਦਾ ਫਾਸ਼ ਕਰਦਾ ਚੋਰੀ ਦਾ ਤਾਂ ਬੁਰਾ ਬੁਰਾ ਤਾਂ ਚੋਰ ਹੁੰਦਾ ਉਹ ਜਿਹਨੇ ਚੋਰੀ ਕਰਦਾ ਦੇਖ ਲਿਆ ਦੱਸਦਾ ਵੀ ਆਹ ਤਾਂ ਬਈ ਫਲਾਨਾ ਮਤਲਬ ਐਕਸੀਡੈਂਟ ਕਰ ਗਿਆ ਕੋਈ ਆਦਮੀ ਕਿਸੇ ਨੇ ਉਹਦਾ ਨੰਬਰ ਪੜ੍ਹ ਲਿਆ ਉਹ ਐਕਸੀਡੈਂਟ ਕਰਨ ਵਾਲਾ ਉਹਨੂੰ ਚੁੱਕ ਲੈਂਦਾ ਜੇ ਤਾਂ ਚੱਕ ਕੇ ਲੈ ਜਾਂਦਾ ਹਸਪਤਾਲ 'ਚ ਮਰਿਆ ਤਾਂ ਹੈ ਨਹੀਂ ਬੰਦਾ ਚੱਲ ਬਈ ਉਹਦੀ ਇਲਾਜ ਕਰਾ ਦੀ ਐਕਸੀਡੈਂਟ ਤਾਂ ਕੁਦਰਤੀ ਹੋ ਗਿਆ ਉਹਨੇ ਕਿਹੜਾ ਜਾਣ ਕੇ ਕੀਤਾ ਫਿਰ ਤਾਂ ਕੋਈ ਅਪਰਾਧ ਵੀ ਹੈ ਨਹੀਂ ਪਰ ਜੇ ਛੱਡ ਕੇ ਭੱਜ ਜਾਂਦਾ ਦੂਆ ਕੋਈ ਨੰਬਰ ਨੋਟ ਕਰਕੇ ਉਹਦਾ ਦੱਸ ਦਿੰਦਾ ਤਾਂ ਨੰਬਰ ਨੋਟ ਕਰਨ ਵਾਲਾ ਤਾਂ ਬੁਰਾ ਨਹੀਂ ਹੈ ਬੁਰਾ ਤਾਂ ਉਹ ਜਿਹੜਾ ਭੱਜ ਕੇ ਗਿਆ ਜਿਹੜਾ ਐਕਸੀਡੈਂਟ ਕਰਕੇ ਲੁਕਿਆ ਬੁਰਾ ਤਾਂ ਉਹ ਹੈ ਇਸ ਕਰਕੇ ਸੱਚ ਬੋਲਣ ਵਾਲਾ ਬੁਰਾ ਨਹੀਂ ਹੁੰਦਾ ਜਿਹੜਾ ਐਕਸੀਡੈਂਟ ਕਰਕੇ ਭੱਜਿਆ ਸੀ ਬੁਰਾ ਤਾਂ ਉਹਨੂੰ ਸਮਝੂਗਾ ਇਹਨੇ ਇਹਨੇ ਕਿਉਂ ਦੱਸਤਾ ਮੇਰਾ ਨੰਬਰ ਨੋਟ ਕਰ ਲਿਆ ਉਹਦੇ ਨਿਗਾਹ ਤਾਂ ਉਹੀ ਬੁਰਾ ਹੈ ਫਿਰ ਹਾਲਾਂਕਿ ਬੁਰਾ ਉਹ ਆਪ ਹੈ ਜਿਹਨਾਂ ਨੂੰ ਭਗਤ ਜਿਹਨਾਂ ਦੇ ਪਰਦੇ ਫੋਲਦੀ ਆ ਗੁਰਬਾਣੀ ਉਹ ਇਹਨਾਂ ਨੂੰ ਬੁਰਾ ਕਹਿੰਦੇ ਨੇ ਬੁਰੇ ਆਪ ਨੇ ਉਹ ਸਾਡੀ ਬੁਰਿਆਈ ਜਿਹੜੀ ਹੈ ਜ਼ਾਹਰ ਕਿਉਂ ਕਰਦੇ ਨੇ ਸਾਡੇ ਨੁਕਸਾਨ ਨੂੰ ਜ਼ਾਹਰ ਕਿਉਂ ਕਰਦੇ ਨੇ ਇਹ ਗਲਤੀ ਤਕਲੀਫ ਹੈ ਤਾਂ ਬੁਰੇ ਕਹਿੰਦੇ ਨੇ ਬੁਰੇ ਆਪ ਨੇ ਹਾਂਜੀ
ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ
ਹਮ ਤਜ ਭਲੋ ਸਭ ਕੋਏ ਜਿਹਨੇ ਹੰਕਾਰ ਛੱਡਤਾ ਸਾਰੇ ਠੀਕ ਨੇ
ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ
ਜਿਹਨੇ ਐਸਾ ਕਰ ਬੁੱਝਿਆ ਜਿਹੜਾ ਇਹ ਸਮਝਦਾ ਉਹ ਸਾਡਾ ਮੀਤ ਹੈ ਪਰ ਲੋਕ ਤਾਂ ਹੰਕਾਰ ਹੀ ਆਪ ਨੇ ਹੰਕਾਰ ਰਹਿਤ ਆਦਮੀ ਨੂੰ ਬੁਰਾ ਕਹਿੰਦੇ ਨੇ ਆਹ ਗੱਲ ਹੈ ਹੰਕਾਰ ਹੀ ਆਪ ਨੇ ਬੁਰੇ ਕੰਮ ਆਪ ਕਰਦੇ ਨੇ ਜਿਹੜੇ ਹੰਕਾਰ ਤੋਂ ਰਹਿਤ ਨੇ ਸੱਚ ਬੋਲਣ ਵਾਲੇ ਸੱਚ ਦਾ ਉਪਦੇਸ਼ ਦੇਣ ਵਾਲੇ ਉਹਨਾਂ ਨੂੰ ਬੁਰਾ ਕਹਿੰਦੇ ਨੇ ਇਹ ਕਹਿੰਦੇ ਸੀ ਕਿਉਂ ਜੇ ਉਹ ਆਦਮੀ ਨਾ ਬੁਰਾ ਕਹਿਣ ਸੱਚ ਬੋਲਣ ਵਾਲੇ ਨੂੰ ਤਾਂ ਉਹਨਾਂ ਦੇ ਖਿਲਾਫ ਤਾਂ ਦੁਨੀਆ ਬੋਲਣ ਲੱਗ ਜਾਵੇ ਸੱਚ ਬੋਲਣ ਵਾਲੇ ਨੂੰ ਗੁਰਮਤ ਦੇ ਪ੍ਰਚਾਰ ਵਾਲੇ ਨੂੰ ਇਹ ਅਕਾਲ ਤਖ਼ਤ ਵਾਲੇ ਨਹੀਂ ਚੰਗਾ ਸਮਝਦੇ ਸਾਰੇ ਗੁਰਦੁਆਰਿਆਂ ਵਾਲੇ ਨਹੀਂ ਚੰਗਾ ਸਮਝਦੇ ਕਿਉਂਕਿ ਫਿਰ ਗੁਰਬਾਣੀ ਰੱਖੀ ਕਿਉਂ ਹੈ ਉੱਥੇ ਇਹਨਾਂ ਨੇ ਇਹ ਤਾਂ ਡਰਾਮਾ ਹੁੰਦਾ ਹੈ ਲੋਕਾਂ ਦਾ ਇਹ ਧਰਮ ਡਰਾਮਾ ਹੁੰਦਾ ਸਿਰਫ ਸਾਰੇ ਗ੍ਰੰਥ ਡਰਾਮਾ ਜੇ ਗ੍ਰੰਥਾਂ 'ਤੇ ਚੱਲਣ ਦਾ ਫਿਰ ਤਾਂ ਰੌਲਾ ਹੀ ਨਹੀਂ ਕੋਈ ਜੇ ਮੰਨਣ ਪ੍ਰਚਾਰ ਹੋਵੇ ਜਿਹਨੇ ਬੁੱਧਰ ਨੇ ਗ੍ਰੰਥਾਂ ਦਾ ਗ੍ਰੰਥ ਤਾਂ ਨਹੀਂ ਬੁਰੇ ਬੁਰੇ ਤਾਂ ਉਹ ਨੇ ਜੇ ਜਿਹਨਾਂ ਨੇ ਪ੍ਰਚਾਰ ਕਰਨਾ ਹੁਣ ਗੁਰਬਾਣੀ ਦਾ ਕੋਈ ਕਸੂਰ ਹੈ ਗੁਰਬਾਣੀ ਤਾਂ ਸਾਰੇ ਗੁਰਦੁਆਰਿਆਂ 'ਚ ਹੈ ਅਰ ਲਓ ਜੀ ਅਸੀਂ ਹੋਰ ਕੀ ਅਸੀਂ ਵੀ ਤਾਂ ਗੁਰੂ ਨਾਲੇ ਜੋੜਦੇ ਹਾਂ ਕਿੱਡੇ ਛਾਤਰ ਆਦਮੀ ਦੇ ਛਾਤਰਾਂ ਦਾ ਜਵਾਬ ਹੈ ਉਹ ਗੁਰੂ ਨਾਲ ਤਾਂ ਤੁਸੀਂ ਆਪ ਨਹੀਂ ਜੁੜੇ ਨਾ ਤੁਸੀਂ ਜੁੜ ਤੁਸੀਂ ਕਿਉਂ ਨਹੀਂ ਜੁੜੇ ਚਲੋ ਤੁਸੀਂ ਜੋੜਦੇ ਹੋ ਸਭ ਨੂੰ ਤੁਸੀਂ ਆਪ ਕਿਉਂ ਨਹੀਂ ਜੁੜੇ ਜੇ ਆਪ ਨਹੀਂ ਜੁੜੇ ਤੁਸੀਂ ਜੁੜਨ ਵੀ ਨਹੀਂ ਦੇਣਾ ਚਾਹੁੰਦੇ ਕਿਸੇ ਅਸਲ ਗੱਲ ਇਹ ਹੈ ਜਿਹੜਾ ਸਕੂਲ 'ਚ 14 ਸਾਲ ਘੁੰਮ ਕੇ ਪੜ੍ਹਿਆ ਨਹੀਂ ਇੱਕ ਅੱਖਰ ਉਹ ਤਾਂ ਚਾਹੁੰਦਾ ਨਹੀਂ ਵੀ ਕੋਈ ਵੀ ਪੜ੍ਹ ਜਾਵੇ ਮੇਰੇ ਵਰਗੇ ਸਾਰੇ ਹੋਣ ਉਹ ਕਹਿੰਦੇ ਚਾਹੁੰਦਾ ਪੜ੍ਹ ਜਾਵੇ ਕੋਈ ਉਹ ਤਾਂ ਕਹਿੰਦਾ ਸਾਰੇ ਲਫੈਂਡ ਹੋਣ ਬਸ ਹਾਂਜੀ
ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ
ਜਿਹਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਜਿਹੜਾ ਇਹ ਸਮਝਦਾ ਕਿ ਜਿਹੜਾ ਭਲਾ ਉਹ ਹੈ ਜਿਹਨੇ ਹੰਕਾਰ ਛੱਡਤਾ ਹੰਕਾਰ ਛੱਡਣ ਵਾਲਾ ਆਦਮੀ ਜਿਹਨੇ ਹੰਕਾਰ ਤਿਆਗਤਾ ਜੋ ਕੁਛ ਕਹਿੰਦਾ ਹੁੰਦਾ ਉਹ ਅਸਲ 'ਚ ਜਿਹਨੂੰ ਕਹਿੰਦਾ ਉਹਦੇ ਭਲੇ ਦੀ ਗੱਲ ਕਹਿੰਦਾ ਹੁੰਦਾ ਉਹਦੇ ਭਲੇ ਦੀ ਕਹਿੰਦਾ ਹੁੰਦਾ ਉਹਨੂੰ ਬੁਰੀ ਲੱਗਦੀ ਹੈ ਭਲੀ ਕਹੀ ਬੁਰੀ ਲੱਗੀ ਭਲੀ ਕਹੀ ਬੁਰੀ ਲੱਗਦੀ ਹੈ ਜਦ ਬਹੁਤ ਹੀ ਬੁੱਧ ਭ੍ਰਸ਼ਟ ਹੋਈ ਹੁੰਦੀ ਹੈ ਜਿਹਨੂੰ ਭਲੀ ਕਹੀ ਬੁਰੀ ਲੱਗਦੀ ਜਿਹਨਾਂ ਨੂੰ ਗੁਰਮਤਿ ਭੈੜੀ ਲੱਗਦੀ ਹੈ ਉਦੋਂ ਉਹਨਾਂ ਦੇ ਮਾੜੇ ਕਰਮ ਨਹੀਂ ਹੋ ਸਕਦੇ, ਉਦੋਂ ਜ਼ਿਆਦਾ ਅਪਰਾਧੀ ਨਹੀਂ ਹੋ ਸਕਦੇ। ਆਪਣੀ ਚਾਲ ਚੱਲਦੇ ਰਹੇ ਨੇ, ਜਦ ਐਂਡ ਆਉਂਦਾ ਹੁਣ ਕਮੇਟੀ ਬਣ ਗਈ, ਹੁਣ ਬਾਅਦ ਰੋਂਦਾ ਸੀ, ਕਿਉਂ ਰੋਂਦਾ ਸੀ, ਹੁਣ ਯਾਦ ਆਉਂਦਾ ਵੀ ਹਿਸਟਰੀ 'ਚ ਕਲੰਕ ਲੱਗ ਗਿਆ, ਬਹੁਤ ਬੜਾ ਕਲੰਕ ਹੈ ਸਾਰੀ। ਚਾਰ ਵਾਰ ਚੀਫ ਮਿਨਿਸਟਰ ਬਣਿਆ, ਇਹ ਪਰਮੇਸ਼ਰ ਦੀ ਕਿਰਪਾ ਸੀ, ਇਹ ਮੰਨਦਾ ਸੀ ਵੀ ਉਹਦੀ ਮਿਹਰ ਹੋਈ ਹੈ, ਪਰ ਆਹ ਬੜੀ ਮਿਹਰ ਹੋ ਗਈ ਨਾਲ SGPC ਤੋੜਤੀ, ਇਹ ਕੀਤਾ, ਇਹਦੀ ਕਮਾਈ ਹੈ, ਕੀਤਾ ਕਿ ਆਹ ਆਹ ਇਹਦੀ ਉਪਲਬਧੀ ਹੈ, SGPC ਤੋੜਤੀ। ਜੇ ਮਨਮਾਨੀਆਂ ਕਰਦਾ ਰਿਹਾ ਤਾਂ ਹੀ ਇੱਥੇ ਦਿਨ ਆਊਤ ਆਈ, ਰਿਜ਼ਲਟ ਇਹ ਨਿਕਲਿਆ। ਕੀ ਫਾਇਦਾ ਹੈ, ਹਿਸਟਰੀ ਨੇ ਮਾਫ਼ ਨਹੀਂ ਕਰਨਾ ਕਿਸੇ ਨੂੰ ਵੀ, ਇਤਿਹਾਸ ਨੇ ਨਹੀਂ ਕਿਸੇ ਨੂੰ ਮਾਫ਼ ਕੀਤਾ। ਰਣਜੀਤ ਸਿੰਘ ਨੂੰ ਕੁਛ ਚਿਰ ਉਹਨਾਂ ਨੇ ਕਰ ਲਿਆ ਸੀ ਗੜਬੜ, ਇਤਿਹਾਸ ਗਲਤ ਲਿਖਾ ਕੇ, ਇੱਥੇ ਤਾਂ ਨਾਲ ਦੀ ਨਾਲ ਹੁਣ ਚੱਲਦਾ ਇਤਿਹਾਸ, ਉਦੋਂ ਤਾਂ ਹੈ ਨਹੀਂ ਸੀ ਕੋਈ, ਉਦੋਂ ਤਾਂ ਪੈਸੇ ਦੇ ਕੇ ਲਿਖਾਇਆ ਹੋਇਆ ਸੀ। ਹਾਂਜੀ
ਕਬੀਰ, ਆਈ ਬੁਝੇ ਪੈ ਐਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨਕੀ ਨੂੰ ਆਦੇਸ਼।
ਕਬੀਰ ਆਈ ਬੁਝੇ ਪੈ, ਮੇਰੇ ਕੋਲ ਵੀ ਆਈ ਹੈ, ਕੌਣ ਆਈ ਹੈ, ਇੱਛਾ, ਇੱਛਾ ਮੇਰੇ ਅੰਦਰ ਵੀ ਆਈ ਹੈ, ਕਈ ਪ੍ਰਕਾਰ ਦੀ ਇੱਛਾ ਆਈ ਹੈ,
ਐਨਕ
ਕਰੇ ਕਰ ਭੇਖ, ਕਈ ਰੂਪਾਂ 'ਚ ਇੱਛਾ ਪ੍ਰਗਟ ਹੋਈ ਹੈ ਮੇਰੇ ਅੰਦਰ ਵੀ। ਪਹਿਲਾਂ
ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ਼,
ਕੋਈ ਮੰਦਰ ਬਣਾਉਣ ਦੀ ਕੀ ਪਤਾ ਉਹਨੇ ਖੁਲਾਸਾ ਨਹੀਂ ਕੀਤਾ, ਕਈ ਪ੍ਰਕਾਰ ਦੀ ਇੱਛਾ ਆਈ ਹੈ, ਕਹੀ ਵੀ ਆਈ ਹੈ, ਕਹੀ ਵੀ ਖੁਲਾਸਾ ਨਹੀਂ ਕੀਤਾ। ਅਣਕ ਕਰੇ ਕਰ ਭੇਖ, ਅਨੇਕ ਪ੍ਰਕਾਰ ਦੀ ਇੱਛਾ ਪ੍ਰਗਟ ਹੋਈ ਹੈ, ਮੈਂ ਮੰਦਰ ਬਣਾ ਲਾਂ, ਕੀ ਕਰ ਲਾਂ, ਕੀ ਪਲੈਨ, ਪਰ ਆਪਣਾ ਕਿ ਆਪਣੇ ਮੇਰਾ ਜਿਹੜਾ ਗਿਆਨ ਸੀ ਉਹਨੇ ਕਿਹਾ ਨਹੀਂ ਇਹ ਨਹੀਂ ਕਰਨਾ, ਪ੍ਰਪੰਚ ਨਹੀਂ ਕਰਨਾ, ਪ੍ਰਪੰਚ ਕਰਨ ਦੀ ਇੱਛਾ ਆਈ ਹੋਊਗੀ, ਉੱਥੇ ਪ੍ਰਪੰਚ ਹੈ, ਬਿਰਲੇ ਕਹੀਏ ਨਾਨਕਾ ਜੇ ਨਾ ਰਚੇ
ਪ੍ਰਪੰਚ,
ਉਹ ਉਦੋਂ ਕੱਚਾ ਸੀ, ਇੱਛਾ ਪ੍ਰਗਟ ਹੋਈ ਸੀ ਪ੍ਰਪੰਚ ਦੀ, ਕੋਈ ਪ੍ਰਕਾਰ ਦੇ ਪ੍ਰਪੰਚ ਦੀ ਇੱਛਾ ਹੋਈ ਹੋਊ ਜਗ੍ਹਾ 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 ਸਟੇਜਾਂ 'ਤੇ, ਪਰ ਉਹ ਨਹੀਂ ਕਿਹਾ ਪ੍ਰਪੰਚ ਕਰਨਾ। ਗੁਰਬਾਣੀ ਦੀ ਗੱਲ ਕਰੀ ਜਾਣੀ, ਸੱਚ ਦੀ ਗੱਲ ਕਰੀ ਜਾਣੀ ਹੈ, ਪ੍ਰਪੰਚ ਕੋਈ ਨਹੀਂ ਕਰਨਾ, ਮੰਦਰ ਕੋਈ ਨਹੀਂ ਬਣਾਉਣਾ, ਪੈਰਲਲ ਸ਼ਕਤੀ ਕੋਈ ਨਹੀਂ ਖੜੀ ਕਰਨੀ, ਸੱਚ ਦੀ ਆਪਣੀ ਸ਼ਕਤੀ ਹੈ, ਇਕੱਲੇ ਦੀ ਕੀ ਲੋੜ ਹੈ ਬਰਾਬਰ ਫੌਜ ਖੜੀ ਕਰਨ ਦੀ, ਫੌਜ ਦੇ ਵਿੱਚ ਕਿਹੜਾ ਸਾਰੇ ਸੱਚੇ ਹੀ ਹੁੰਦੇ ਨੇ, ਕੱਲ ਨੂੰ ਝੂਠਿਆਂ ਦੀ ਫੌਜ, ਅੱਧਾ ਝੂਠ ਹੋਵੇ ਤਾਂ ਸੱਚੇ ਜੇ ਆਦਮੀ ਆਖਣ ਕੰਪਰੋਮਾਈਜ਼ ਕਰ ਜਾਣ ਜਾ ਕੇ ਪੱਲੇ ਪਾਸੇ, ਮੌਕੇ 'ਤੇ ਆ ਕੇ ਕਿਲ੍ਹਾ ਛੱਡ ਗਏ ਤੇ ਅਨੰਦਪੁਰ ਸਾਹਿਬ ਦਾ ਬੇਦਾਵਾ ਦੇ ਕੇ, ਇਹੋ ਜਿਹੀ ਫੌਜ ਦੀ ਲੋੜ ਨਹੀਂ ਹੈ। ਪਿਛਲੇ ਸਾਡੇ ਜਿਹੜੇ ਰਿਜ਼ਲਟ ਕੱਢੇ ਹੋਏ ਨੇ ਉਹਨਾਂ ਦੀ ਵੀ ਅਸੀਂ ਸਾਵਧਾਨੀ ਰੱਖਣੀ ਹੈ। ਉਦੋਂ ਤਾਂ ਚਲੋ ਦੂਈ ਲੜਾਈ ਸੀ ਤਲਵਾਰਾਂ ਦੀ ਬੰਦੂਕਾਂ ਦੀ, ਹੁਣ ਤਾਂ ਉਹੋ ਜਿਹੀ ਹੈ ਹੀ ਨਹੀਂ, ਨਾ ਅਸੀਂ ਕਰਨੀ ਉਹਨਾਂ ਲੋੜ ਹੈ, ਨਾ ਸਾਨੂੰ ਹੁਕਮ ਹੈ, ਸਾਨੂੰ ਹੁਕਮ ਹੈ ਆਪ ਲੜੂ ਮੈਂ ਫੌਜ ਲੜਾਊ, ਹੁਣ ਨਹੀਂ ਉਹ ਲੋੜ ਹੈਗੀ ਸਾਨੂੰ, ਹੁਣ ਤਾਂ ਸਿਰਫ ਗੱਲ ਦੱਸਣ ਦੀ ਲੋੜ ਹੈ। ਜੇ ਗੱਲ ਦੱਸਣ ਵਾਲਿਆਂ ਖਾਤਰ ਕੋਈ ਉੱਤੇ ਹਮਲਾ ਕਰਦਾ ਤਾਂ ਸਰਕਾਰ ਹੈਗੀ ਹੈ, ਸਰਕਾਰ ਹੈਗੀ ਹੈ, ਉਹਨਾਂ ਨੂੰ ਗੱਲ ਕਰਨ ਦੀ ਛੂਟ ਦਿੱਤੀ ਹੈ ਸਾਰੀਆਂ ਸਰਕਾਰਾਂ ਨੇ, ਆਪਣੀਆਂ ਜੋ ਇੱਛਾ ਹੈ ਭਾਵਨਾ ਹੈ ਬੋਲਣ ਦੀ ਜਿਹੜੀ ਹੈ ਛੂਟ, ਪਰ ਗਲਤ ਬੋਲਣ ਦੀ ਛੂਟ ਨਹੀਂ, ਸੱਚ ਬੋਲਣ, ਸਹੀ ਬੋਲਣ ਦੀ, ਠੀਕ ਬੋਲਣ ਦੀ ਸਾਰਿਆਂ ਨੂੰ ਛੂਟ ਹੈ, ਅਧਿਕਾਰ ਹੈ ਸਾਰਿਆਂ ਦਾ ਬੋਲਣ ਦਾ। ਗਲਤ ਬੋਲਣ ਵਾਲੇ ਨੂੰ ਸਜ਼ਾ ਵੀ ਹੋਣੀ ਚਾਹੀਦੀ, ਜਿਹੜਾ ਗਲਤ ਬੋਲਦਾ ਹੈ, ਗਲਤ ਬਿਆਨ ਨਹੀਂ ਕਰਦਾ, ਉਹ 'ਤੇ ਐਕਸ਼ਨ ਵੀ ਚਾਹੀਦਾ। ਇਹ ਜਿਹੜਾ ਬੋਲਣ ਦਾ ਅਧਿਕਾਰ ਕਹਿੰਦੇ ਨੇ, ਉਹ ਗੱਲ 'ਚ ਵੀ ਸੰਸ਼ੋਧਨ ਚਾਹੀਦੀ ਹੈ, ਇਹ ਮੂਰਖਾਂ ਦੀ ਬਣਾਈ ਹੋਈ ਗੱਲ ਹੈ ਥੋੜ੍ਹੀ ਅਕਲਾਂ ਵਿਦਵਾਨਾਂ ਦੀ, ਠੀਕ ਬੋਲਣ ਦਾ, ਸਹੀ ਬੋਲਣ ਦਾ ਅਧਿਕਾਰ ਹੋਣਾ ਚਾਹੀਦਾ, ਗਲਤ ਬੋਲਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਕੱਲ੍ਹ ਨੂੰ ਜਸਟੀਫਾਈ ਕਰੇ ਕੋਰਟ ਵਿੱਚ ਜਾ ਕੇ, ਚਾਰ ਇਹ ਗੱਲ ਜੋ ਮੈਂ ਕਹੀ ਆ ਮੈਂ ਗਲਤ ਨਹੀਂ ਕਹੀ, ਗਲਤ ਭਾਵਨਾ ਨਾਲ ਨਹੀਂ ਕਹੀ ਗੱਲ, ਝੂਠ ਤਾਂ ਇੰਸਿਸਟ ਜਿਹੜਾ ਕਰਦਾ ਹੈ ਉਹ ਅਪਰਾਧ ਹੋਣਾ ਚਾਹੀਦਾ, ਜਿਹੜਾ ਕਹਿੰਦਾ ਤੁਮ ਅਤਮਾਨੋ ਪੱਥਰ ਮੈਂ ਭਗਵਾਨ ਨਹੀਂ, ਉਹ 'ਤੇ ਐਕਸ਼ਨ ਹੋਣਾ ਚਾਹੀਦਾ, ਉਹ ਬੋਲਣ ਦਾ ਅਧਿਕਾਰ ਨਹੀਂ ਹੈ। ਤੂੰ ਤਾਂ ਡਬੋ ਰਿਹਾ ਲੋਕਾਂ ਨੂੰ। ਬਲੈਕਮੇਲਿੰਗ ਜਿਹੜਾ ਕਰਦਾ, ਚਾਹੇ ਧਰਮ ਦੀ ਕਰਦਾ, ਚਾਹੇ ਧਰਮ ਦੀ ਕਿਸੇ ਚੀਜ਼ ਦੀ ਕਰਦਾ, ਆਰਥਿਕ ਕਰਦਾ, ਉਹ ਵੀ ਤਾਂ ਨਾਮ ਦਾ ਨਾਲ ਧਨੀ ਉਹ ਅਪਰਾਧ ਹੋਣਾ ਚਾਹੀਦਾ। ਹਾਂਜੀ
ਕਬੀਰ, ਆਈ ਮੁਝੇ ਪੈ ਐਨਕ ਕਰੇ ਕਰ ਭੇਸ, ਹਮ ਰੱਖੇ ਗੁਰ ਆਪਣੇ ਉਨਕੀ ਨੋ ਆਦੇਸ਼।
ਕਬੀਰ, ਆਈ ਮੁਝੇ ਪੈ, ਮੇਰੇ ਤੇ ਵੀ ਆਈ ਹੈ ਇੱਛਾ ਸ਼ਕਤੀ, ਇੱਛਾ ਸ਼ਕਤੀ ਮੇਰੇ ਅੰਦਰ ਵੀ ਪ੍ਰਗਟ ਹੋਈ ਹੈ। ਕਈ ਵਾਰ ਆਪਣਾ ਗੱਲਬਾਤ ਕੀਤਾ, ਮੇਰੀ ਮੱਤ ਤੇ, ਮੇਰੀ ਬੁੱਧ ਤੇ ਕਈ ਵਾਰ ਹਮਲਾ ਕੀਤਾ ਇੱਛਾ ਸ਼ਕਤੀ ਨੇ। ਕਰੇ ਕਰ ਪੇਕ, ਖਬਰ ਆਖੇ ਗੁਰ। ਪਰ ਜਿਹੜਾ ਮੇਰੇ ਕੋਲ ਗਿਆਨ ਸੀ ਪਿੱਛੇ ਪਿਛਲਾ ਹੀ, ਗੁਰ ਆਪਣੇ ਜੋ ਮੈਂ ਪਿੱਛੋਂ ਲੈ ਕੇ ਆਇਆ ਪਿਛਲੀ ਕਮਾਈ ਸੀ ਗਿਆਨ ਦੀ, ਉਹ ਅੜ ਕੇ ਖੜ ਗਿਆ ਵੀ ਨਹੀਂ ਇਹ ਨਹੀਂ ਕੰਮ ਕਰਨ। ਇਹ ਤਾਂ ਫਿਰ ਉਹੀ ਗੱਲ ਹੋ ਗਈ, ਮਾਇਆ ਦੀ ਉਹ ਗੱਲ ਹੋ ਗਈ। ਤਾਂ ਬਈ ਇਹ ਵੀ ਐਵੇਂ ਫਸੇ ਨੇ ਆ ਦੂਏ ਮੰਦਰਾਂ ਵਾਲੇ, ਇੱਥੇ ਹੀ ਫਸੇ ਨੇ। ਕਹੂਗਾ ਕਬੀਰ, ਕਬੀਰ ਚੇਲੇ ਬਹੁ ਕੀਏ, ਉਹ ਜਿਹੜੇ ਖੰਡਨ ਕੀਤੇ ਨਾ ਉਹੀ ਜਿਹੀ ਇੱਛਾ ਪੈਦਾ ਹੋਈ ਹੋਊਗੀ।
ਹਮ ਰੱਖੇ ਗੁਰ ਆਪਣੇ ਉਨਕੀ ਨੋ ਆਦੇਸ਼।
ਇੱਛਾ ਬਸ ਫਿਰ ਹੱਥਖੜ ਕਰਕੇ ਚਲੀ ਗਈ, ਇੱਛਾ ਹੀ ਵਾਪਸ ਹੋ ਗਈ। ਇੱਛਾ ਮੰਨ ਗਈ ਵੀ ਹਾਂ ਗੱਲ ਤਾਂ ਠੀਕ ਹੈ, ਬਈ ਕੋਈ ਇਹਦਾ ਲਾਭ ਨਹੀਂ ਹੋਣਾ, ਨੁਕਸਾਨ ਹੋ। ਗਿਆਨ ਨਾਲੇ ਆਪਣਾ ਆਪਣਾ ਅੰਦਰ ਆਪ ਹੀ ਸਮਝਾ ਲਿਆ।
ਉਨਕੀ ਨੋ ਆਦੇਸ਼,
ਆਦੇਸ਼ ਆ ਮਤਲਬ ਹੈ ਚੁੱਕ ਚੁੱਕ ਗਈ ਉਹ ਇੱਛਾ ਸ਼ਕਤੀ,
ਚੁੱਕ ਗਈ
ਦਬ ਗਈ ਇੱਛਾ, ਇੱਛਾ ਦਬ ਗਈ। ਇੰਨਾ ਗਿਆਨ ਸੀ ਇੱਛਾ ਨੂੰ ਦਬਣਾ ਪਿਆ। ਹਾਂਜੀ, ਇੱਛਾ ਬੇਕਾਬੂ ਨਹੀਂ ਹੋਈ।
ਕਬੀਰ, ਸੋਈ ਮਾਰੀਏ ਜੇ ਮੂਹੇ ਸੁਖ ਹੋਏ, ਭਰੋ ਭਲੋ ਸਭ ਕੋ ਕਹੇ ਬੁਰਾ ਨਾ ਮੰਨੇ ਕੋਈ।
ਕਬੀਰ, ਸੋਈ ਮਾਰੀਏ, ਮਾਰਨਾ ਉਹਨੂੰ ਚਾਹੀਦਾ ਜੇ ਮਾਰੇ ਸੁੱਖ ਹੋਏ, ਜਿਹਦੇ ਮਾਰੇ ਤੇ ਸੁੱਖ ਹੋ ਜਾਵੇ।
ਭਰੋ ਭਲੋ ਸਭ ਕੋ ਕਹੇ ਬੁਰੋ ਨਾ ਮੰਨੇ ਕੋਈ।
ਹੁਣ ਇਹਦਾ ਕਹਿੰਦੇ ਨੇ ਮਾਰਨਾ ਪਾਪ ਹੈ, ਉਹ ਤਾਂ ਪਾਪ ਬੰਦਾ ਨਹੀਂ ਮਾਰਨਾ, ਕਿਸੇ ਨੂੰ ਮਾਰਨਾ ਤਾਂ ਪਾਪ ਹੈ। ਸੋਈ ਮਾਰੀਏ ਜੇ ਮਾਰੇ ਸੁੱਖ ਹੋਏ,
ਜੇ ਬੂਹੇ ਸੁੱਖ ਹੋਏ,
ਜੇ ਬੂਹੇ ਸੁੱਖ ਹੋਏ,
ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮੰਨੇ ਕੋਈ।
ਇਹ ਤਾਂ ਇਹਦਾ ਨਹੀਂ ਕਿਹਾ ਵੀ ਕਿਹਨੂੰ ਮਾਰਨਾ ਕਿਹਨੂੰ ਨਹੀਂ ਮਾਰਨਾ, ਗੋਲ ਮੋਲ ਗੱਲ ਕਰਤੀ ਕਬੀਰ ਨੇ। ਜੇ ਮੱਛਰ ਮਾਰੇ ਤਾਂ ਸੁੱਖ ਹੁੰਦਾ ਮਾਰ ਦਿਓ, ਜੇ ਮੱਛਰ ਮਲੇਰੀਆ ਕਰਦਾ ਲੋਕਾਂ ਨੂੰ ਨੁਕਸਾਨ ਹੋ ਰਿਹਾ ਤਾਂ ਮਾਰਨ 'ਚ ਪਾਪ ਹੈ, ਮਾਰਨ 'ਚ ਕੋਈ ਪਾਪ ਨਹੀਂ। ਜੇ ਮੱਖੀਆਂ ਹੈਜਾ ਪੈਦਾ ਕਰਦੀਆਂ ਨੇ, ਇਹਦਾ ਮਤਲਬ ਇਹਦਾ ਨਹੀਂ ਤੁਸੀਂ ਮਾਰ ਲੈਣੀ ਜੀਵ ਨੇ, ਜੀਵ ਹੱਤਿਆ ਹੁੰਦੀ ਹੈ, ਜੀਵ ਹੱਤਿਆ ਤਾਂ ਕਦੇ ਇਨਕਾ ਤਾਂ ਹੁੰਦੀ ਉਹ ਨਹੀਂ। ਜੇ ਮਾਰੇ ਸੁੱਖ ਹੋਏ, ਇੱਕ ਗੱਲ ਦਾ ਦੇਖੋ, ਉਹਦੇ ਮਾਰੇ ਤੇ ਸੁੱਖ ਹੋਵੇ ਦੁੱਖ ਨਾ ਹੋਵੇ, ਮਾਰਨ ਦਾ ਕੋਈ ਹੱਦ ਨਹੀਂ। ਕਿਉਂ ਮਰਾਉਣ ਵਾਲਾ ਵੀ ਆਪੇ ਹੈ, ਹੋ ਮਾਰਨਾ ਤਾਂ ਇਹਨਾਂ ਨੇ ਹੀ ਹੈ, ਜੀਵਾਂ ਨੇ ਜੀਵਾਂ ਨੂੰ ਮਾਰਨਾ, ਮਾਰਨ ਤਾਂ ਬੈਨ ਨਹੀਂ ਲਾਉਂਦੀ ਬਾਣੀ। ਮਾਰੇ ਦਾ ਲਾਭ ਦੇਖੋ, ਵਿਚਾਰ ਦੇਖੋ, ਇਹ ਵਿਚਾਰ ਦਾ ਵਿਸ਼ਾ ਹੈ, ਇਹ ਵਿਚਾਰ ਦਾ ਵਿਸ਼ਾ ਹੈ, ਕਿਹਨੂੰ ਮਾਰਨਾ ਕਿਹਨੂੰ ਨਹੀਂ ਮਾਰਨਾ। ਜੇ ਮਾਰੇ ਸੁੱਖ ਹੋਏ, ਮਨ ਮਾਰੇ ਤਾਂ ਸੁੱਖ ਹੁੰਦਾ, ਇੱਛਾ ਮਾਰੀ ਤਾਂ ਸੁੱਖ ਹੁੰਦਾ।
ਜੇ ਬੂਹੇ ਸੁੱਖ ਹੋਏ,
ਇੱਛਾ ਆਪਣੀ ਮਾਰ ਲਈ, ਇਹ ਤਾਂ ਸੁੱਖੇ ਸੁੱਖ ਹੈ।
ਭਲੋ ਭਲੋ ਸਭ ਕੋ ਕਹੇ ਬੁਰੋ ਨਾ ਮਾਨੋ ਕੋਈ।
ਦੂਜੀ ਗੱਲ, ਭਲੋ ਭਲੋ ਹੀ ਕਹੇ ਦੂਆ, ਭਲੋ ਭਲੋ ਕਹੇ ਬੁਰਾ ਨਾ,
ਬੁਰਾ ਨਾ ਮਾਨੇ ਕੋਈ,
ਕੋਈ ਬੁਰਾ ਨਾ ਮਾਨੇ। ਜੇ ਕਿਸੇ ਨੂੰ ਐਸਾ ਨੂੰ ਮਾਰਤਾ, ਲੋਕਾਂ ਨੇ ਕਿਹਾ ਵੀ ਬੁਰਾ ਹੋਇਆ, ਇਹਨੂੰ ਨਹੀਂ ਸੀ ਮਾਰਨਾ ਚਾਹੀਦਾ, ਇੱਕ ਤਾਂ ਇਹ ਸ਼ਰਤ ਹੈ, ਉਹਨੂੰ ਨਹੀਂ ਮਾਰਨਾ ਚਾਹੀਦਾ। ਜਿਹਦੇ ਮਰਿਆਂ 'ਤੇ ਲੋਕ ਪਬਲਿਕ ਕਹੇ ਵੀ ਬੁਰਾ ਹੋਇਆ, ਇੱਕ ਵੀ ਆਦਮੀ ਕੋਈ ਕਹੇ ਵੀ ਇਹ ਬੁਰਾ ਹੋਇਆ ਅਤੇ ਮਾਰਨਾ ਨਹੀਂ ਸੀ ਚਾਹੀਦਾ, ਉਹ ਨਹੀਂ ਮਾਰਨਾ ਚਾਹੀਦਾ। ਬਲਕਿ ਲੋਕ ਚੰਗਾ ਹੀ ਚੰਗਾ ਕਹਿਣ ਵੀ ਚੰਗਾ ਹੋ ਗਿਆ, ਚੰਗਾ ਹੋ ਗਿਆ, ਇਹ ਹੋ ਗਿਆ। ਹੁਣ ਦੁਨੀਆ ਵਿਆਕੁਲ ਹੋ ਜਾਂਦੀ ਹੈ, ਮੱਛਰ ਹੁੰਦਾ, ਰਾਤ ਨੂੰ ਸੌਣ ਨਹੀਂ ਦਿੰਦਾ, ਬਿਮਾਰੀਆਂ ਪੈਦਾ ਹੁੰਦੀਆਂ ਨੇ, ਗੌਰਮੈਂਟ ਉਹਦੇ ਸਪਰੇਅ ਕਰਦੀ ਹੈ, ਮੱਛਰ ਮਰ ਜਾਂਦਾ, ਲੋਕਾਂ ਨੂੰ ਬੜੀ ਰਾਹਤ ਮਿਲਦੀ ਹੈ, ਲੋਕ ਭਲੋ ਭਲੋ ਕਹਿੰਦੇ ਨੇ ਸਾਰੇ ਵੀ ਚੰਗਾ ਹੋਇਆ, ਵੀ ਬੜਾ ਮਤਲਬ ਹੈ, ਮੱਛਰ ਮਰ ਗਿਆ, ਸੁੱਖ ਹੋ ਗਿਆ। ਗਰੀਬਾਂ ਕਹਿੰਦੇ ਨਾ ਬਿਜਲੀ ਹੈ, ਨਾ ਮੱਛਰਦਾਨੀਆਂ ਨੇ, ਕਿੱਥੇ ਕਿਵੇਂ ਸੌਣ ਨਹੀਂ ਦਿੰਦਾ, ਉਦੋਂ ਫਿਰ ਭਲੋ ਭਲੋ ਹੀ ਕਹਿੰਦੇ ਨੇ ਲੋਕ। ਹੁਣ ਜਿਹੜੇ ਦੂਏ ਨੇ, ਇੱਕ ਐਸੇ ਵੀ ਨੇ ਜਿਹੜੇ ਘਾਹ ਨੂੰ ਕੱਟਣਾ ਵੀ ਪਾਪ ਸਮਝਦੇ ਸੀ, ਘਾਹ ਕੱਟਣਾ ਪਾਪ ਹੈ, ਇੱਥੇ ਤੱਕ ਚਲੇ ਗਏ ਸੀ। ਆ ਮਾਸ, ਆ ਜਿਹੜਾ ਮਾਸ ਦਾ ਪ੍ਰਚਾਰ ਕਰਦੇ ਨੇ ਹੁਣ ਸੰਤ, ਮਾਸ ਦੇ ਖਿਲਾਫ, ਇਹ ਘਾਹ ਕੱਟਣ ਦੇ ਖਿਲਾਫ ਤੱਕ ਚਲੇ ਗਏ ਤੇ
ਹਾਂ,
ਘਾਹ ਕੱਟਣਾ ਪਾਪ ਹੈ। ਇੱਥੇ ਦਾ ਇੱਕ ਸੀ ਸਾਡੇ ਗੁਆਂਢ ਦੇ ਵਿੱਚ, ਬੀਜਿਆ ਨਾ, ਨਾਈ ਸੀ, ਉਹ ਇਕੱਲਾ ਹੀ ਸੀ ਵਿਚਾਰਾ, ਉਹਦੀ ਭੈਣ ਸੀ ਸਾਡੇ ਗੁਆਂਢ ਦੇ ਵਿੱਚ, ਬਿਲਕੁਲ ਨਾਲ ਘਰ ਸੀ, ਉਹ ਇਕੱਲਾ ਸੀ, ਬੁੜਾ ਹੋ ਗਿਆ, ਸਿਆਣਾ ਹੋ ਗਿਆ, ਉਹ ਫਿਰ ਉੱਥੇ ਹੀ ਲੈ ਆਇਆ ਉਹਦਾ ਭਾਣਜਾ, ਉਹ ਤਾਂ ਇੱਥੇ ਆ ਜਾ, ਸਾਰਾ ਦਿਨ ਉਹ ਭਗਤ ਸੀ, ਭਗਤੀ ਲੱਡੂਆ ਕਿਰਪਾ ਰਾਮ ਕੀ ਇਹੋ ਜਿਹੀ ਗੱਲ ਬੋਲਦਾ ਰਹਿੰਦਾ ਸੀ। ਉਹਨੂੰ ਕਹਿ ਤਾ ਤਕੜਾ ਸੀ ਥੋੜ੍ਹਾ ਜਿਹਾ ਵੀ ਤੂੰ, ਉਹਨਾਂ ਕੋਲ ਗਾਂ ਸੀ ਵੀ ਤੂੰ ਘਾਹ ਕੱਟ ਲਿਆ, ਕਹਿੰਦਾ ਮੈਂ ਤਾਂ ਨਹੀਂ ਕੱਟਦਾ, ਕਹਿੰਦੇ ਕਿਉਂ, ਕਹਿੰਦਾ ਇਹ ਪਾਪ ਮੈਂ ਨਹੀਂ ਕਰਦਾ। ਪ੍ਰੈਕਟੀਕਲ ਦੇਖੇ ਨੇ ਆਦਮੀ ਬਣੇ, ਜਿਹੜੇ ਕਹਿੰਦੇ ਸੀ ਪਾਪ ਹੈ, ਦਾਤਣ ਨਹੀਂ ਸੀ ਤੋੜਦਾ, ਕਹਿੰਦਾ ਪਾਪ ਹੈ। ਇੱਥੇ ਤੱਕ ਤਾਂ ਇਹਨਾਂ ਦਾ ਦਿਮਾਗ ਖਰਾਬ ਕੀਤਾ ਸੀ ਲੋਕਾਂ ਦਾ, ਇਹਨਾਂ ਨੇ,
ਸੰਤਾਂ ਨੇ,
ਹਾਂ ਜਿਹੜੇ ਕਹਿੰਦੇ ਨੇ ਵੈਸ਼ਨੂ ਵਾਲਿਆਂ ਨੇ, ਇੱਥੇ ਤੱਕ ਵੈਸ਼ਨੂ ਭਗਤਾਂ ਨੇ, ਵੈਸ਼ਨੂ ਭਗਤ ਨੂੰ ਤਾਂ ਹੀ ਕਿਹਾ ਵੈਸ਼ਨੂ ਪਿਆ, ਜ਼ਿਆਦਾ ਅਟੈਕ ਵੈਸ਼ਨੂ 'ਤੇ ਕੀਤਾ ਕਬੀਰ ਨੇ ਵੀ, ਗੁਰਬਾਣੀ ਨੇ, ਇਹਨਾਂ ਨੇ ਦਿਮਾਗ ਖਰਾਬ ਕੀਤਾ ਲੋਕਾਂ ਦਾ। ਹਾਂਜੀ,
ਕਬੀਰ ਰਾਤੀ ਹੋਵੇ ਕਾਰੀਆਂ, ਕਾਰੇ ਉੱਭੇ ਜੰਤ, ਲੈ ਫਾਹੇ ਉੱਠ ਧਾਵਦੇ, ਜੇ ਜਾਣੇ ਜਾਨ ਮਾਰੇ ਭਗਵੰਤ,
ਸੇ ਜਾਣ ਮਾਰੇ ਭਗਵੰਤ,
ਲੈ ਫਾਹੇ ਉੱਠ ਧਾਵਦੇ, ਜੇ ਜਾਣ ਮਾਰੇ
ਭਗਵੰਤ, ਉਧਰ ਤਾਂ ਕਾਲੀਆਂ ਰਾਤਾਂ ਹੋਣ, ਹਨੇਰਾ,
ਕਾਲੇ ਉੱਭੇ ਜੰਤ,
ਕਾਲੇ ਹੀ ਜੰਤ ਹੋਣ, ਕਾਲੇ ਰੰਗ ਦੇ, ਉਹ ਦੀਦੇ ਹੀ ਨਹੀਂ ਕਾਲੇ ਰੰਗ ਦੇ, ਕਾਲੇ ਰੰਗ ਦੇ ਜਾਨਵਰ ਜਾਂ ਜੰਤ ਰਾਤ ਨੂੰ ਹਨੇਰੇ 'ਚ ਨਹੀਂ ਦੀਦੇ ਹੁੰਦੇ, ਕਾਲੇ ਉੱਭੇ ਉੱਭੇ ਨੇ, ਕਾਲੇ ਬਹੁਤ, ਜਿਹਨਾਂ ਦਾ ਮਨ ਕਾਲਾ ਹੋਵੇ ਉਹਨੂੰ ਉੱਭਾ ਕਹਿੰਦੇ, ਉੱਭੇ ਜੰਤ, ਪਰ ਕਾਲਾ ਮਨ ਪਿਆ ਹੋਇਆ, ਲੈ ਫਾਹੇ ਉੱਠ ਧਾਮ 'ਤੇ, ਫਾਹ ਗਲ 'ਚ ਪਾਇਆ ਹੋਇਆ, ਉਹ ਕਹਿੰਦੇ ਨੇ ਛੇਤੀ ਫਾਹ ਨਿਕਲੇ ਮੇਰੇ ਘਰ 'ਚੋਂ, ਭੱਜਦੇ ਨੇ ਉਹ, ਭੱਜ ਕੇ ਤਾਂ ਮਰੋਗੇ, ਸਮਾਂ ਬੈਠੇ ਰਹੋ, ਜੇ ਫਾਹ ਗਲ 'ਚ ਹੈ ਫਿਰ ਭੱਜੀ ਦਾ ਨਹੀਂ ਹੁੰਦਾ, ਬਹੁਤੇ ਕਾਲੇ ਨੇ ਵੀ ਛੇਤੀ, ਜਿਹੜਾ ਬਹੁਤਾ ਕਾਲਾ ਛੇਤੀ ਉਹ ਮਰਦਾ, ਕਹਿੰਦਾ ਮੈਨੂੰ ਕਾਲਾ ਹੀ ਹੈ, ਕਹਿੰਦਾ ਮੌਤ ਦੇ ਨੇੜੇ ਛੇਤੀ ਜਾਏਗਾ, ਜੇ ਕਾਲੀ ਹੈ ਜਿੰਨਾ ਤੇਜ਼ ਜਾਏਗਾ ਗਾਹਾਂ ਤਾਂ ਮੌਤ ਕੋਲੇ ਜਾਣਾ, ਉਹਨਾਂ ਛੇਤੀ ਪਹੁੰਚ ਜਾਏਗਾ, ਕਾਲੇ ਉੱਭੇ ਜੰਤ, ਜੰਤ ਵੀ ਅਗਿਆਨੀ ਨੇ, ਰਾਤ ਵੀ ਕਾਲੀ ਹੈ, ਰਾਤ ਕਾਲੀ ਜ਼ਿਆਦਾ ਜਦ ਗਿਆਨ ਦਾ ਪ੍ਰਚਾਰ ਹੈ ਨਹੀਂ, ਰੋਸ਼ਨੀ ਦਾ ਪ੍ਰਚਾਰ ਹੈ ਨਹੀਂ ਸੰਸਾਰ 'ਚ, ਜਦ ਬਿਲਕੁਲ ਅਗਿਆਨਤਾ ਦਾ ਪ੍ਰਚਾਰ ਹੈ, ਭਰਮ ਦਾ ਪ੍ਰਚਾਰ ਹੋ ਰਿਹਾ, ਉਹ ਰਾਤੀ ਕਾਲੀਆਂ ਨੇ, ਅਗਿਆਨੀ ਜੰਤ ਨੇ ਸਾਰੇ, ਉੱਭੇ ਬੜੇ ਕਾਲੇ ਨੇ ਇੱਕ ਦੂਏ ਦੇ, ਇੱਛਾਵਾਂ ਪੂਰੀਆਂ ਕਰਨ ਵਾਲੇ, ਜਿਵੇਂ ਭੀੜ ਹੁੰਦੀ ਹੈ ਨਾ, ਜਾਂ ਉੱਠ ਕੇ ਭੱਜਦੇ ਨੇ ਇੱਕ ਦੂਏ ਦਲ ਮਲ ਕੇ, ਕਈ ਬੰਦੇ ਹੀ ਮਰ ਜਾਂਦੇ ਨੇ, ਸਟੇਸ਼ਨ 'ਤੇ ਭੱਜੇ ਕਿੰਨੇ ਆਦਮੀ ਮਰ ਗਏ ਸੀ, ਪਲੈਟਫਾਰਮ 'ਤੇ ਭੱਜਿਆ, ਗੱਡੀ ਦੂਏ 'ਤੇ ਚਲੀ ਗਈ, ਇੱਕ ਦੂਏ ਦਾ ਜਿਹੜਾ ਅੱਡੇ ਪਿਆ ਉੱਤੇ ਦੀ ਲੰਘ ਗਏ, ਮਰ ਗਏ,
ਉੱਭੇ ਉੱਭੇ ਜੰਤ,
ਕਾਲੇ ਉੱਭੇ ਜੰਤ, ਉੱਭੇ ਜੰਤ ਨੇ ਕਾਲੇ, ਬੜੇ ਕਾਲੇ, ਕਾਲੇ ਔਰ ਕਾਲੇ, ਅਗਿਆਨੀ ਕਾਲੇ ਦਾ ਮਤਲਬ ਅਗਿਆਨੀ, ਉੱਭੇ ਕਾਲੇ ਜੰਤ, ਲੈ ਫਾਹੇ ਉੱਠ ਧਾਵਦੇ,
ਜੇ ਜਾਨ ਮਾਰੇ ਭਗਵੰਤ,
ਫਾਹਾ ਗਲ 'ਚ ਹੈ ਭੱਜੇ ਨੇ, ਭੱਜਦੇ ਨੇ, ਫਾਹਾ ਗਲ 'ਚ ਹੋਵੇ ਭੱਜੀ ਦਾ ਨਹੀਂ ਹੁੰਦਾ, ਟੈਟ ਹੋਈ ਜਾਂਦਾ ਹੁੰਦਾ, ਫਾਹ ਉੱਠ ਧਾਵਦੇ, ਸੇ ਜਾਨ ਮਾਰੇ ਭਗਵੰਤ, ਉਹ ਸਮਝ ਲਓ ਜਿਹੜਾ ਉਹਨਾਂ ਦੇ ਅੰਦਰ ਭਗਵੰਤ ਉਹਨੇ ਮਾਰੇ ਨੇ, ਉਹੀ ਭਜਾਉਂਦਾ, ਫੁਰਨਾ ਉਹਦਾ ਹੀ ਆ, ਉਹਦਾ ਮਾਰਨ ਵਾਲਾ ਅੰਦਰ ਬੈਠਾ ਉਹਦੇ, ਉਹ ਕਹਿੰਦਾ ਭੱਜੋ ਫਾਹ ਨਿਕਲ ਜੂ, ਉਹਨੇ ਮਰਵਾਉਣਾ ਤੁਹਾਨੂੰ ਅਸਲ ਦੇ ਵਿੱਚ, ਭਗਵੰਤ ਨੇ ਮਾਰੇ ਨੇ ਉਹਨਾਂ ਨੂੰ ਜਿਹੜਾ ਕਿਹਾ, ਉਹ ਤਾਂ ਭਗਵੰਤ ਨੇ ਮਾਰਨ ਵਾਸਤੇ ਕਾਲੇ ਕੀਤੇ ਹੋਏ ਨੇ, ਅਕਲ ਉਹਨਾਂ ਨੂੰ ਦਿੱਤੀ ਹੋਈ ਹੈ ਮਰਾਉਣ ਦੀ, ਸਨਮਾਨ ਜਾਣ ਮਾਰੇ ਉਹਨਾਂ ਨੂੰ ਬਚਾਊ ਕੌਣ, ਜੇ ਭਗਵੰਤ ਮਾਰੇ ਬਚਾਊ ਕੌਣ, ਉਹਨਾਂ ਨੂੰ ਨਹੀਂ ਬਚਾਇਆ ਜਾ ਸਕਦਾ। ਹਾਂਜੀ
ਕਬੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ।
ਅਸਲ ਦੇ ਵਿੱਚ ਗੱਲ ਕੀ ਹੈ, ਜਿਹੜੀ ਮਾਇਆ ਦੀ ਇੰਨੀ ਦੌੜ ਹੈ ਉਹ ਜੰਤ ਅੰਨੇ ਹੋ ਕੇ ਭੱਜੇ ਫਿਰਦੇ ਨੇ, ਪ੍ਰਚਾਰ ਮਾਇਆ ਦਾ ਹੈ, ਗਿਆਨ ਦਾ ਪ੍ਰਚਾਰ ਹੈ ਨਹੀਂ। ਜੇ ਅਗਿਆਨਤਾ ਦਾ ਮਾਇਆ ਦਾ ਹੀ ਪ੍ਰਚਾਰ ਹੋਵੇ ਜਿਵੇਂ ਅੱਜ ਹੈ ਜਿਹੜੀ ਪੜ੍ਹਾਈ ਪੜ੍ਹਾਈ ਜਾਂਦੀ ਹੈ, ਔਰ ਅਗਿਆਨੀ ਉਹ ਲੋਕ ਨੇ, ਮਾਇਆ ਦੀ ਦੌੜ ਅੰਨੀ ਹੈ, ਕਾਲੇ ਉੱਭੇ ਜੰਤ ਫਿਰ ਫਾਹੇ ਗਲਜ ਨੇ, ਫਿਰ ਉੱਠ ਭਾਈ ਫਾਹ ਨਹੀਂ ਪਾਈ ਬੰਦੇ ਕਰਪਸ਼ਨ ਕਰ ਲਈ ਫਾਹੇ ਗਲਜ ਨੇ, ਕਿਸੇ ਨੇ ਹੀਰੋਇਨ ਦਾ ਤਸਕਰੀ ਕਰ ਲਈ ਫਾਹੇ ਗਲਜ ਨੇ, ਭੱਜਦੇ ਨੇ ਮਾਇਆ ਦੀ ਦੌੜ ਫਾਹ ਪਾ ਕੇ ਭੱਜਦੇ, ਉਹਨੂੰ ਪਤਾ ਨਹੀਂ ਕੱਲ੍ਹ ਨੂੰ ਫੜੇਗਾ ਕੀ ਹੋਊਗਾ। ਉਹ ਜਿਹੜਾ ਕੋਈ ਗਲਤ ਕਾਨੂੰਨੀ ਕੰਮ ਕਰਦਾ, ਕਾਨੂੰਨ ਤੋਂ ਇਲਾਵਾ ਕਰਦਾ, ਫਾਹ ਗਲਚ ਹੈ ਉਹਦੇ, ਫਿਰ ਭੱਜਦੇ ਕਾਹਦੇ ਹੋ, ਕਰਦੇ ਕਿਉਂ ਕੰਮ, ਕੰਮ ਨੂੰ ਭੱਜਦੇ ਹੋ ਫਾਹ ਗਲਚ ਹੈ, ਕਾਨੂੰਨ ਦਾ ਫਾਹ ਗਲਚ ਹੈ, ਫਿਰ ਵੀ ਭੱਜਦੇ ਨੇ ਉਸੇ ਕੰਮ ਨੂੰ, ਫਿਰ ਜਾਣ ਮਾਰੇ ਭਗਵੰਤ। ਹੁਣ ਪਤਾ ਲੱਗ ਜੂਗਾ ਵੀ ਅੰਦਰ ਜਦ ਵੀ ਹੁਣ ਸੋਚਦੇ ਉਹਨਾਂ ਨੇ ਗਲਤੀ ਕੀਤੀ, ਹੁਣ ਬਹੁਤ ਸਾਰੇ ਕਹਿੰਦੇ ਹਨ ਵੀ ਭਾਈ ਗਲਤ ਕੰਮ ਕੀਤਾ, ਨਹੀਂ ਸੀ ਕਰਨਾ ਚਾਹੀਦਾ, ਹੁਣ ਤਾਂ ਕਰਾਇਆ ਕੀ ਨੇ, ਕਰਾਇਆ ਅੰਦਰ ਭਗਵੰਤ ਨੇ ਹੀ ਕਰਾਇਆ
ਤੁਹਾਡੇ
ਵੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਵੈਸੇ ਜੋ ਚੰਦਨ ਪਾਸ।
ਕਬੀਰ ਚੰਦਨ ਕਾ ਬਿਰਬਾ ਭਲਾ ਬੇੜਿਓ ਢਾਕ ਪਲਾਸ, ਹੁਣ ਕਬੀਰ ਦੇ ਕੋਲ ਜਿਹੜੇ ਬੈਠਣ ਵਾਲੇ ਬੰਦੇ ਨੇ ਗਰੀਬ ਗੁਰਬਾਈ ਹੈ, ਇੱਕ ਤਾਂ ਵਿਚਾਰਾ ਆਪ ਜਲਾ ਹੈ, ਜਿਹਦੇ ਘਰ ਵੀ ਦੂ ਆਦਮੀ ਉੱਚੀ ਜਾਤ ਵਾਲਾ ਤਾਂ ਗਰੀਬ ਵੀ ਬੈਠਣਾ ਨਹੀਂ ਪਸੰਦ ਕਰਦਾ, ਜੇ ਉਹ ਬੈਠਣਾ ਪਸੰਦ ਕਰਦਾ ਬੈਠਣ ਨਹੀਂ ਦਿੰਦੇ ਦੂਏ। ਅਸਲ ਦੇ ਵਿੱਚ ਤਾਂ ਗੱਲ ਇਹ ਹੈ ਵੀ ਸਿੱਖਿਆ ਉਲਟੀ ਦਿੰਦਾ, ਉਹਨਾਂ ਨੇ ਕਿਹਾ ਵੀ ਇਹ ਜਲਾ ਹੈ ਜੀ, ਜਲਾਣ ਦੇ ਘਰ ਤਾਂ ਜਾਣਾ ਨਹੀਂ ਚਾਹੀਦਾ, ਜੇ ਜਾਂਦਾ ਤਾਂ ਉਹਨੂੰ ਗੰਗਾ ਜਲ ਦਾ ਛਿੱਟਾ ਮਾਰੋ, ਇਹ ਮਾਰੋ ਵੋ ਮਾਰੋ, ਗੱਲ ਤਾਂ ਇਹ ਸੀ ਵੀ ਰਵਿਦਾਸ ਇਹਦੇ ਤੋਂ ਦੂਰ ਰਹੋ, ਇਹਨਾਂ ਲੋਕਾਂ ਤੋਂ ਦੂਰ ਰਹੋ, ਸਿੱਖਿਆ ਨਾ ਲੈ ਲਿਓ। ਉਹ ਕਹਿੰਦਾ ਚੰਦਨ ਕਾ ਬਿਰਬਾ ਭਲਾ, ਜਿਹੜਾ ਚੰਦਨ ਦਾ ਰੁੱਖ ਹੁੰਦਾ ਨਾ ਬਿਰਬਾ, ਕਹਿੰਦੇ ਫਿਰ ਵੀ ਭਲਾ ਹੀ ਕਰਦਾ, ਕਿਸੇ ਦਾ ਬੁਰਾ ਤਾਂ ਕਰਦਾ ਹੀ ਨਹੀਂ, ਚੰਗਾ ਹੀ ਹੁੰਦਾ ਉਹ, ਬੇੜਿਓ ਢਾਕ ਪਲਾਸ ਭਾਵੇਂ ਉਹਦੇ ਆਲੇ ਦੁਆਲੇ ਢੱਕ ਪਲਾ ਇਹ ਹੋਵੇ,
ਬੇੜਿਓ ਢਾਕ ਪਲਾਸ
ਉਹ ਘਟੀਆ ਕਿਸਮ ਦੀ ਲੱਕੜੀ ਹੈ ਢੱਕ ਪਲਾ ਦੀ, ਹੁਣ ਉੱਥੇ ਸਾਗਵਾਨ ਦੀ ਲੱਕੜੀ ਕੀਮਤੀ ਹੈ, ਢੱਕ ਪਲਾ ਦੀ ਲੱਕੜੀ ਤਾਂ ਜਲਣ ਦੇ ਵੀ ਕੰਮ ਨਹੀਂ ਆਉਂਦੀ, ਠੀਕ ਤਰੀਕੇ ਨਾਲ ਜਲਦਾ ਵੀ ਨਹੀਂ, ਬੇੜਿਓ ਢਾਕ ਪਲਾਸ ਇਹ ਗੱਲ ਹੈ। ਉਹ ਵੀ ਚੰਦਨ ਹੋ ਰਹੇ ਬਸਾਂ ਜੋ ਚੰਦਨ ਪਾਸ, ਉਹ ਚੰਦਨ ਹੋ ਜਾਂਦਾ ਰਹੇ ਬਸੇ ਚੰਦਨ ਪਾਸ, ਕੀ ਗੱਲ ਕਹਿ ਰਿਹਾ ਕਬੀਰ ਰਵਿਦਾਸ ਦੀ ਗੱਲ ਕਰ ਰਿਹਾ, ਰਵਿਦਾਸ ਚੰਦਨ ਹੋ ਰਿਹਾ ਕਬੀਰ ਨੂੰ ਪਤਾ, ਰਵਿਦਾਸ ਦਾ ਚੰਦਨ ਬਣ ਰਿਹਾ ਢਾਕ ਪਲਾਸ ਦਾ ਕਬੀਰ ਨੂੰ ਪਤਾ, ਪੰਡਿਤ ਦਾ ਬਣ ਨਹੀਂ ਰਿਹਾ, ਪੰਡਿਤ ਸਾਗਵਾਨ ਹੈ ਚੰਦਨ ਨਹੀਂ ਬਣ ਰਿਹਾ, ਕਿ ਦੂਰ ਬਣਾਈ ਹੋਈ ਹੈ ਚੰਦਨ ਤੋਂ, ਦੂਰੀ ਬਣਾਈ ਹੋਈ ਹੈ, ਉਹ ਢਾਕ ਪਲਾਸ ਨੇ ਨੇੜਤਾ ਬਣਾਈ ਹੋਈ ਹੈ ਰਵਿਦਾਸ ਨੇ, ਰਵਿਦਾਸ ਦਾ ਚੰਦਨ ਹੋ ਰਿਹਾ, ਉਹ ਵੀ ਚੰਦਨ ਹੋਇਆ ਕਿ ਨਹੀਂ ਰਵਿਦਾਸ ਚੰਦਨ, ਫਿਰ
ਚੰਦਨ
ਕੋਈ ਗੱਲ ਹੈ ਇਹਦੇ ਵਿੱਚ,
ਹਿਸਟਰੀ
ਨਾਲ ਹੈ ਠੋਸ ਵਜ੍ਹਾ ਹੈ ਇਸ ਸ਼ਲੋਕ ਦੀ, ਐਵੇਂ ਥੋੜ੍ਹੀ ਸ਼ਲੋਕ ਲਿਖ ਦਿੱਤਾ, ਪ੍ਰੈਕਟੀਕਲੀ ਗੱਲ ਵੀ ਸੱਚ ਹੈ, ਉਹ ਤਾਂ ਚਲੋ ਕਵਿਤਾ ਚ ਲਿਖ ਗਿਆ, ਵਿਚਾਰੇ ਵਿੱਚ ਗੁਪਤ ਹੋਣੇ ਨੇ ਨਹੀਂ ਬੋਲ ਸਕੇ, ਮੁਕਤੀ ਤੱਕ ਤਾਂ ਕਾਫੀ ਚਲੇ ਗਏ ਹੋਣੇ ਨੇ। ਹਾਂਜੀ ਕੀਤੀ ਹੈ, ਉਹ ਉੱਥੇ ਨੇੜੇ ਹੀ ਰਹਿੰਦਾ ਸੀ, ਕਾਸ਼ੀ 'ਚ ਹੈ, ਹਾਂ ਸੰਗਤ ਕੀਤੀ ਉਹਨੇ, ਹੋਰ ਵੀ ਕਰਦੇ ਸੀਗੇ ਢਾਕ ਪਲਾਸ, ਉਹ ਕਬੀਰ ਨੂੰ ਪਤਾ ਸੀ ਇਹ ਗੱਲ ਦਾ ਵੀ ਰਵਿਦਾਸ ਆਇਆ ਮੇਰੇ ਮਗਰੋਂ, ਪਤਾ ਨਹੀਂ ਹੁੰਦਾ ਇਹ ਬੰਦਾ ਸਮਝ ਰਿਹਾ ਆ ਰਿਹਾ ਫਟਾਫਟ, ਉਹ ਟੇਸਣ ਕੱਢਦਾ ਹੁੰਦਾ ਸੀ ਨਾ, ਛੋਟੇ ਟੇਸਣ ਤੇ ਰੁਕਦਾ ਹੀ ਨਹੀਂ ਸੀ, ਕੱਟੀ ਜਾਂਦਾ ਸੀ ਫਟਾਫਟ।
ਵੀਰ ਚੰਦਨ ਕਾ ਬਿਰਬਾ ਭਲਾ ਵੇੜਿਓ ਟਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਨੂੰ ਚੰਦਨ ਪਾਸ।
ਆ ਉਹ ਚੰਦਨ ਹੋਏ ਰਹੇ ਬਸੇ ਨੂੰ ਢਾਕ ਪਲਾਸ ਸੀ, ਇਹਨਾਂ ਦੀ ਨਿਗਾਹ ਚ ਤਾਂ ਢਾਕ ਪਲਾਸ ਸੀ, ਚਮਾਰ ਸੀ ਉਹ। ਇਹ ਕਹਾਵਤ ਦੀ ਕੀਮਤ ਸਮਝਦੇ ਤੇ, ਇਹ ਆਪਣੇ ਆਪ ਨੂੰ ਸਮਝਦੇ ਸੀਗੇ ਸਾਗਵਾਨ, ਉਹ ਵਿਚਾਰਾ ਢਾਕ ਪਲਾਸ, ਉਹ ਸਰੀਰ ਹੈ ਬਾਹਰਲਾ ਕਾਠ ਹੈ, ਇਹਦੀ ਉਹ ਕੀਮਤ ਸਮਝਦੇ ਤੇ ਆਤਮਾ ਦੀ ਤਾਂ ਕੀਮਤ ਸਮਝੀ ਹੋਣੀ ਉਹਨਾਂ ਨੇ, ਬਾਹਰਲੇ ਸਰੀਰ ਦੀ ਉਹ ਕੀਮਤ ਸਮਝਦੇ ਸੀ। ਉਹ ਚੰਦਨ ਬਣ ਗਿਆ, ਸਾਗਵਾਨਾ ਵੀ ਜ਼ਿਆਦਾ ਕੀਮਤੀ ਬਣ ਗਿਆ। ਉਹਨੇ ਇੱਕ ਗੱਲ ਸਿਮਰਤੀ ਦੀ ਉਹ ਰੱਦ ਕਰਤੀ, ਜਿਹੜੀ ਮਨੂ ਜਿਹੜਾ ਇਹਨਾਂ ਦਾ ਹੈ ਨਾ, ਮਨੂ ਅਵਤਾਰ 14 ਅਵਤਾਰ ਨੇ, ਮਨੂ ਦੇ ਮਨੂ ਦੀ ਸਿਮਰਤੀ ਲਿਖੀ ਸਾਰੀ ਰੱਦ ਕਰਤੀ
ਰਵਿਦਾਸ
ਨੇ। ਉਹ ਕਹਿੰਦੇ ਨੇ ਜਿਹੜਾ ਨੀਚ ਹੈ ਉਹਨੂੰ ਗਿਆਨ ਨਹੀਂ ਹੋ ਸਕਦਾ, ਸਿਮਰਤੀ ਕਹਿੰਦੀ ਹੈ ਰੱਦ ਕਰਤੀ ਬੀਚ ਨੂੰ ਗਿਆਨ ਹੋ ਸਕਦਾ। ਔਰ ਕਹਿ ਰਿਹਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ, ਨਾਗਰ ਜਨਾ ਕਿਹਨੂੰ ਕਹਿੰਦਾ, ਪੰਡਤਾਂ ਨੂੰ ਕਹਿੰਦਾ, ਕਾਸ਼ੀ ਵਾਲਿਆਂ ਨੂੰ। ਔਰ ਜਨਾ ਲਫ਼ਜ਼ ਵਰਤਦਾ ਗਿਆਨੀਆਂ ਨੂੰ, ਗਿਆਨਵਾਨ ਹੈ ਜਨਾ, ਹੇ ਕਾਸ਼ੀ ਦੇ ਬੜੇ ਬੜੇ ਗਿਆਨੀਓ। ਨਾਗਰ ਜਨਾ ਮੇਰੀ ਜਾਤ ਕੀ ਹੈ, ਵਿਖਿਆਤ ਮਸ਼ਹੂਰ ਜਾਤ ਹੈ ਚਮਾਰੰਗ ਚਮਾਰਾਮ ਹੈ, ਪਰ ਹਿਰਦੇ ਰਾਮ ਮੁਖ ਸਾਰੰਗ, ਮੇਰੇ ਹਿਰਦੇ 'ਚ ਰਾਮ ਹੈ ਔਰ ਮੁੱਖ 'ਚ ਉਹਦਾ ਸਾਰ ਗਿਆਨ ਹੈ। ਚੈਲੇਂਜ ਹੈ ਇਹ
ਸਿਮਰਤੀ
ਨੂੰ, ਤਹਿਸ ਨਹਿਸ ਕਰਦਾ ਸਭ ਕੁਛ। ਇੱਕੋ ਹੀ ਗੱਲ ਦੇ ਵਿੱਚ ਆਹ ਕਹਿ ਰਿਹਾ ਕਬੀਰ, ਉਹ ਵੀ ਚੰਦਨ ਹੋ ਰਹੇ, ਚੰਦਨ ਸੀਗਾ ਸਾਰਾ ਸਿਮਰਤੀ ਤਹਿਸ ਨਹਿਸ ਕਰਤੀ ਇੱਕੋ ਹੀ ਲਫ਼ਜ਼ ਦੇ ਵਿੱਚ, ਦੋ ਲੈਣਾ ਸੀ, ਮੇਰੀ ਜਾਤ ਵਿਖਿਆਤ ਚਮਾਰਮ। ਤੁਸੀਂ ਕਹਿੰਦੇ ਸੀ ਚਮਾਰ ਨਹੀਂ ਹੋ ਸਕਦਾ, ਮੈਂ ਚਮਾਰ ਹਾਂ ਗੁਰਬਾਣੀ 'ਚ ਲਿਖਿਆ ਉਹਨੇ, ਇਹ ਤਾਂ ਕਹਿੰਦੇ ਚਮਾਰ ਹੈ ਹੀ ਨਹੀਂ ਸੀ, ਬਾਹਮਣ ਸੀ ਜੇ ਨਾ ਲਿਖਦਾ, ਇਹ ਤਾਂ ਐਂ ਕਹਿ ਦਿੰਦੇ ਬਾਅਦ 'ਚ ਝੂਠ ਬੋਲ ਦਿੰਦੇ, ਉਹ ਲਿਖ ਗਿਆ ਮੈਂ ਚਮਾਰ ਹਾਂ। ਹੁਣ ਕਹਿੰਦੇ ਨਾ ਜੀ ਉਹ ਚਮਾਰਾਂ ਦੇ ਘਰ ਕਾਹਨੂੰ ਪੈਦਾ ਹੋਇਆ ਸੀ, ਉਹ ਤਾਂ ਦੁੱਧ ਪਾਲਾ ਤਾ ਸੀ, ਮਾਂ ਦਾ ਦੁੱਧ ਨਾ
ਬੀਬੇ,
ਚਮਾਰੀ ਹੈ ਉਹਦੇ ਘਰ 'ਚ, ਇਹਨਾਂ ਨੇ ਹਜ਼ਾਰ ਝੂਠ ਬੋਲਿਆ ਹੋਇਆ, ਇਹ ਤੇ ਵੀ ਹਜ਼ਾਰਾਂ ਝੂਠ ਬੋਲੇ ਨੇ ਇਹਨਾਂ ਲੋਕਾਂ ਨੇ। ਕਬੀਰ ਨੂੰ ਤਾਂ ਕਹਿ ਦਿੱਤਾ ਵੀ ਉਹ ਤਾਂ ਬਿਲਕੁਲ ਕਮਲ 'ਚ ਪੈਦਾ ਹੋਇਆ ਸੀ ਜੀ, ਉਹ
ਤਾਂ
ਸਿਮਰਤੀ ਨੂੰ ਬਚਾਉਣ ਵਾਸਤੇ ਬਹੁਤ ਝੂਠ ਬੋਲੇ ਨੇ, ਟੀਕਾਕਾਰਾਂ ਨੇ ਵੀ ਝੂਠ ਬੋਲੇ ਨੇ, ਜਿੰਨੇ ਟੀਕਾਕਾਰ ਤੇ ਸਭ ਝੂਠੇ ਤੇ ਇਹਨਾਂ ਜੋ ਆਏ ਹੋਏ ਨੇ ਸਾਰੇ ਕਾਸ਼ੀ ਤੋਂ
ਪਹਿਲਾਂ,
ਉਹ ਤੋਂ ਪਹਿਲਾਂ ਦੇ ਸਾਰੇ ਹੀ ਜਿੰਨੇ ਨੇ ਸੰਤ ਸੀ, ਪਹਿਲਾਂ ਦੇ ਚੱਲਦੇ ਨੇ ਪਿੱਛੇ, ਇਹ ਪਿੱਛੇ ਤੇ ਚੱਲਦੇ ਨੇ, ਉਹ ਕਬੀਰ ਦੇ ਪੈਲ ਵੇਲੇ ਦਾ ਹੀ ਝੂਠ ਚੱਲਦਾ। ਤਾਰਾ ਸਿੰਘ ਉੱਥੋਂ ਤਾਂ ਹੁਣ ਜੰਮੇ, ਕਬੀਰ ਨੂੰ ਤਾਂ ਕਾਸ਼ ਫੁੱਲ 'ਚੋਂ ਪੈਦਾ ਬਹੁਤ ਦੇਰ ਪਹਿਲਾਂ ਕਰਤਾ, ਬਹੁਤ ਦੇਰ ਪਹਿਲਾਂ ਕਰਤਾ ਰਵਿਦਾਸ ਦੁੱਧ ਨੇ, ਉਹ ਕਹਿੰਦਾ ਨਾਗਰ ਜਨਾ ਦੀ ਗੱਲ ਕਰਦਾ, ਕਾਸ਼ੀ ਦੇ ਬੜੇ ਬੜੇ ਜਿਹੜੇ ਪੰਡਿਤ ਨੇ ਜਾਂ ਜਾਣਕਾਰ ਨੂੰ ਕਹਿੰਦੇ ਨੇ, ਆਮ ਪਬਲਿਕ ਨਾਲ ਨਹੀਂ ਗੱਲ ਕਰ ਰਿਹਾ, ਨਗਰ ਦੇ ਉਸ ਨਗਰ ਹੈ ਬੜਾ ਸ਼ਹਿਰ ਨੂੰ ਨਗਰ ਕਹਿੰਦੇ ਨੇ, ਨਗਰ ਬੜੇ ਸ਼ਹਿਰ ਨੂੰ ਨਗਰ ਕਹਿੰਦੇ ਨੇ, ਨਾਗਰ ਜਾਣਾ ਜਿਹੜੇ ਨਗਰ ਦੇ ਵਿਦਵਾਨ ਗਿਆਨੀਆਂ ਨੂੰ ਸੰਬੋਧਨ ਕਰਕੇ ਕਹਿ ਰਿਹਾ, ਮੇਰੀ ਜਾਤ ਵਿਖਿਆਤ ਚਮਾਰਮ, ਰਾਮ ਹਿਰਦੇ ਮੇਰੇ ਹਿਰਦੇ 'ਚ ਰਾਮ ਹੈ, ਤੇ ਰਾਮ ਮੇਰੇ ਹਿਰਦੇ 'ਚ ਹੈ, ਅਤੇ ਰਾਮ ਤਾਂ ਮੇਰੇ ਘਰ ਆ ਗਿਆ, ਤੁਸੀਂ ਮੈਨੂੰ ਹੱਥ ਨਹੀਂ ਲਾਉਣੇ, ਨਾ ਲਾਓ ਮੈਨੂੰ ਰਾਮ ਦੀ ਮਦਦ ਹੋ, ਅਤੇ ਮੈਂ ਅਸਲ 'ਚ ਨੀਚ ਤਾਂ ਤੁਸੀਂ ਹੋ, ਨੀਚ ਆਤਮਾ ਕਰਕੇ ਹੁੰਦਾ ਆਦਮੀ, ਸਰੀਰ ਕਰਕੇ ਨੀਚ ਹੋ ਨਹੀਂ ਸਕਦਾ, ਪਾਡਾ ਨਹੀਂ ਨੀਚ ਹੁੰਦਾ, ਜੇ ਡੱਬੀ ਲੱਕੜ ਦੀ ਹੈ ਵਿੱਚ ਲਾਲ ਪੂਰੀ ਕੀਮਤ ਦਾ ਮੁੱਲ ਹੈ ਤਾਂ ਡੱਬੀ ਤਾਂ ਅਸੀਂ ਕੀ ਲੈਣ, ਜੇ ਡੱਬੀ ਸੋਨਾ ਦੀ ਲਾਲ ਜਲ ਹੀ ਹੈ ਫਿਰ ਡੱਬੀ ਤੇ ਕੀ ਲੈਣ। ਵਿੱਚ ਵਸਤੂ ਕੀ ਹੈ ਸਵਾਲ ਇਹ ਹੈ, ਪਾਇਆ ਹੋਇਆ ਕੀ ਹੈ ਵਿੱਚ। ਜੇ ਪੱਤੇ ਦਾ ਦਵਾਈ ਦਾ ਜਿਹੜਾ ਹੈ ਪੈਕਟ ਦਾ ਬਹੁਤ ਕੀਮਤੀ ਹੈ, ਦਵਾਈ ਡੁਪਲੀਕੇਟ ਹੈ, ਫਿਰ ਤਾਂ ਬੰਦਾ ਮਰੂ ਹੈ। ਦਵਾਈ ਪੱਤਾ ਉਹਦਾ ਚਲੋ ਬਹੁਤ ਹੀ ਕੀਮਤ ਦਾ ਨਹੀਂ, ਬਹੁਤ ਹੀ ਸ਼ੋਅ ਵਾਲਾ ਨਹੀਂ, ਦਵਾਈ ਸਹੀ ਹੈ। ਸਵਾਲ ਦਵਾਈ ਦਾ ਹੈ, ਦਵਾਈ ਕੀ ਹੈ ਵਿੱਚ। ਫਿਰ ਉੱਦਾਂ ਵੀ ਕਹਿ ਰਿਹਾ ਹਮਕਤ ਲੋਹੂ ਤੁਮਕਾ ਦੁੱਧ, ਤੁਮਕਾ ਬ੍ਰਾਹਮਣ ਹਮ, ਜੇ ਤੂੰ ਬ੍ਰਾਹਮਣ ਬ੍ਰਾਹਮਣ ਜਾਇਆ ਅਨਪਾੜੇ ਕਾਹੇ ਨਹੀਂ ਆਇਆ, ਫਿਰ ਦੇਖ ਲਓ ਸਵਾਦ। ਉਹ ਜਾਤ ਵੈਸੇ ਸਰੀਰ ਨੂੰ ਹੀ ਕਹਿੰਦੇ ਨੇ, ਉੱਥੇ ਜਾਤ ਜਾਣਕਾਰੀ ਨੂੰ ਵੀ ਕਹਿੰਦੇ ਨੇ, ਜਾਤ ਸਰੀਰ ਨੂੰ ਵੀ ਕਹਿੰਦੇ ਨੇ,
ਕਾਸਟ
ਨੂੰ ਵੀ ਕਹਿੰਦੇ ਨੇ। ਜਾਤ ਕਾਸਟ ਨੂੰ ਤਾਂ, ਕਾਸਟ ਤਾਂ ਸਰੀਰ ਤੋਂ ਹੀ ਬਣੀ ਹੋਈ ਹੈ ਨਾ, ਕਾਸਟ ਤਾਂ ਸਰੀਰ ਤੋਂ ਬਣੀ ਹੋਈ ਹੈ। ਸਵਾਲ ਹੈ ਸਰੀਰ ਕਿੱਥੋਂ ਆਇਆ, ਉਹ ਤਾਂ ਉਹਦੇ ਆਧਾਰ 'ਤੇ ਕਾਸਟ ਹੈ, ਆਖਰ ਤਾਂ ਸਰੀਰ 'ਤੇ ਹੀ ਗੱਲ ਆਈ ਨਾ। ਸਰੀਰ ਇਸ ਕਰਕੇ ਨਹੀਂ ਕਹਿ ਰਹੇ, ਸਰੀਰ ਕਬੀਰ ਦੀ ਪੂਰੀ ਤਾਕਤ ਸੀ, ਪਹਿਲਾਂ ਵਿਚਕ ਲਿਖਿਆ ਹੋਇਆ, ਸੰਤ ਉਹਦੇ ਕੋਲ ਆਉਂਦੇ ਨੇ ਬਹਿੰਦੇ ਨੇ, ਉਹਦੀ ਤਾਕਤ ਸੀ, ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਗਿਆਨ ਉਹਨੂੰ ਬਹੁਤ ਸੀ, ਵਿੱਚ ਹੁਣ ਤੱਕ ਲੋਕ ਪੜ੍ਹਦੇ ਨੇ ਉਹਦਾ। ਉਹ ਬੁੜਾ ਹੋਇਆ ਜਿਹੜਾ ਚੱਲਿਆ ਸੀ ਗਾਂ ਹੋਰ, ਉਹ ਤਾਂ ਹੱਸਦੇ ਨੇ ਇਹਦਾ। ਉਹ ਆਪ ਕਹਿੰਦਾ ਮਰਨ ਪਿਓ ਮਗਰ ਕੀ ਬਾਸੀ, ਕਿਉਂਕਿ ਮਰਨ ਪਿਓ ਮਗਰ ਕੀ ਬਾਸੀ ਜਿਹੜੀ ਕਹਿ ਰਿਹਾ ਉਹ ਉੱਥੋਂ ਇਹ ਇਸ਼ਾਰਾ ਲਿੰਕ ਜੋੜਦੇ ਹਾਂ ਕਿ ਮਰਨ ਵੇਲੇ ਮਗਰ ਨੂੰ ਚੱਲਿਆ ਗਿਆ। ਉਹ ਕਹਿੰਦੇ ਮਰਨ ਵੇਲੇ ਹੁਣ ਇਹਨੂੰ ਯਾਦ ਆ ਗਿਆ ਮਗਰ, ਇਹਨਾਂ ਨੇ ਕਿਹਾ ਵੀ ਮਰਨ ਵੇਲੇ ਮਗਰ ਗਿਆ। ਉਹ ਕਹਿੰਦੇ ਉੱਥੇ ਕਦੇ ਜੋ ਮੈਂ ਭੈਜ ਮਗਰ ਜੂ ਲਮੀਸ਼ਰੀ ਵਾਲਿਆਂ ਨੇ ਵਿਚਾਰ ਪ੍ਰਚਾਰ ਕਰ ਤਾਂ ਗਿਆ ਸੀ। ਅਸਲ ਗੱਲ ਸਾਰਿਆਂ ਨੇ ਲੁਕੋਲੀ, ਕਿਸੇ ਨੇ ਕਿਸੇ ਤਰੀਕੇ ਨਾਲ, ਕਿਸੇ ਨੇ ਕਿਸੇ ਤਰੀਕੇ ਨਾਲ, ਅਸਲ ਗੱਲ ਨੂੰ ਲੁਕਾਉਂਦੇ ਰਹੇ ਸਾਰੇ ਸਣੇ ਮਿਸ਼ਨਰੀ ਵਾਲੇ। ਮਿਸ਼ਨਰੀ ਵਾਲੇ ਉਹਨਾਂ ਦੇ ਬੰਦੇ ਨੇ, ਅਸਲ ਦੇ ਵਿੱਚ ਸਭ ਜ਼ਾਹਰ ਹੋ ਜਾਣੇ ਨੇ ਇਹ। ਪਹਿਲਾਂ ਸ਼ੁਰੂ ਤਾਂ ਮੈਨੂੰ ਕਹਿੰਦੇ ਰਹੇ ਆਰ ਐੱਸ ਐੱਸ ਦਾ ਆਦਮੀ, ਹੁਣ ਇਹ ਕਹਿਣ 'ਤੇ ਹਟ ਗਏ। ਹੁਣ ਤਾਂ ਉਹ ਕਹਿਣ 'ਤੇ ਹਟ ਗਏ, ਦੋ ਚਾਰ ਕੁ ਮਹੀਨੇ ਪਹਿਲਾਂ ਕਿਹਾ ਹੋਇਆ ਹਟ ਗਏ, ਹੁਣ ਨਹੀਂ ਕਹਿੰਦੇ। ਹੁਣ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਮੀਣੇ ਨੇ ਸਨਾਤਨ ਨੇ, ਮੀਣੇ ਨੇ ਸਨਾਤਨ ਨੇ, ਅਸੀਂ ਕਹਿੰਦੇ ਹੀ ਰਹਾਂਗੇ ਔਰ ਸਾਬਤ ਕਰਕੇ
ਛੱਡਾਂਗੇ
ਵੀ ਮੀਣੇ ਨੇ ਸਨਾਤਨ ਨੇ, ਸਨਾਤਨੀ ਸਿੱਖ ਨੇ, ਅਸੀਂ ਕਹਿੰਦੇ ਹੀ ਰਹਾਂਗੇ। ਹੈ ਉਹ, ਅਸੀਂ ਸੱਚ ਬੋਲਦੇ ਹਾਂ ਝੂਠ ਬੋਲਦੇ, ਤੇ ਜਿੰਨਾ ਚਿਰ ਸਾਬਤ ਨਹੀਂ ਹੋ ਜਾਂਦਾ ਕਹਾਂਗੇ। ਦੁਨੀਆਂ ਕਹੂਗੀ, ਮੈਂ ਕੀ ਕਹਿਣਾ, ਸਾਰੀ ਦੁਨੀਆਂ ਕਹੂਗੀ ਵੀ ਸਨਾਤਨੀ ਨੇ ਮੀਣੇ ਨੇ ਰੋਜ਼ ਦੇਖਦੇ ਹਾਂ ਲੋਕ ਬੰਦੇ ਨੇ ਸਾਬਤ ਕਰੀ ਜਾਣ, ਉਹ ਸਾਬਤ ਕਰਨ ਨਜ਼ਰ ਆ ਰਹੇ।